ਮੁੜਕੇ ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰ ਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲੋ ਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੁਹਾਡਾ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਟਨ ਤੋਂ ਤੇ ਤੁਸੀਂ ਸੁਣ ਰਹੇ ਹੋ ਹਾਰਮਨ ਰੇਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਪ੍ਰੋਗਰਾਮ ਲਹਿਰਾਂ ਦੇ ਵਿਚ ਤੇ ਸਾਰਿਆਂ ਤੋਂ ਪਹਿਲਾਂ ਮਾਫੀ ਚਾਹਾਂਗੇ ਕਿ ਅੱਜ ਥੋੜਾ ਜਿਹਾ ਲੇਟ ਹੋ ਗਏ ਤੇ ਲੇਟ ਦਾ ਵੀ ਕੋਈ ਰੀਜ਼ਨ ਸੀ ਚਲੋ ਤੁਹਾਨੂੰ ਦੱਸ ਦਾਂਗੇ ਕਿ ਥੋੜੀ ਪ੍ਰੋਬਲਮ ਆ ਗਈ ਸੀ ਮੇਰੀ ਆਵਾਜ਼ ਮੈਨੂੰ ਨਹੀਂ ਸੀ ਸੁਣਦੀ ਤਾਂ ਕਰਕੇ ਹਨਾ ਚਲੋ ਕੋਈ ਗੱਲ ਨਹੀਂ ਜੀ ਕਹਿੰਦੇ ਹੁੰਦੇ ਆ ਕਿ ਦੇਰ ਆਏ ਦਰੁਸਤ ਆਏ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਗੱਲਾਂ ਬਾਤਾਂ ਵੀ ਜ਼ਰੂਰ ਕਰਾਂਗੇ ਪਰ ਕਹਿੰਦੇ ਹੁੰਦੇ ਨਾ ਕਿ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਨਾਲ ਹੋਵੇ ਤਾਂ ਸਾਰਾ ਦਿਨ ਬਹੁਤ ਹੀ ਵਧੀਆ ਸਾਰਾ ਦਿਨ ਕੀ ਸਾਰਾ ਹਫ਼ਤਾ ਹੀ ਬੜਾ ਵਧੀਆ ਲੰਘਦਾ ਤੇ ਲਓ ਜੀ ਫਿਰ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ ਤਰੀਕ ਤੋਂ ਸੋ ਤਰੀਕ ਜੀ ਅੱਜ 4 ਅਕਤੂਬਰ ਹੋ ਚੁੱਕੀ ਆ ਤੇ ਟਾਈਮ 8:10 ਹੋ ਚੁੱਕਿਆ ਸਵੇਰ ਦੀ ਤੇ ਆਪਣਾ ਇਹ ਜਿਹੜਾ ਸਾਥ ਆ ਵੈਸੇ ਸਾਥ ਤਾਂ ਹਮੇਸ਼ਾ ਇੱਕ ਪਰਿਵਾਰ ਦੀ ਤਰ੍ਹਾਂ ਬਣਿਆ ਹੀ ਰਹਿੰਦਾ ਵਾ ਪਰ ਕਹਿੰਦੇ ਹੁੰਦੇ ਨਾ ਕਿ ਲਹਿਰਾਂ ਦੇ ਵਿਚ ਜਿਹੜੀਆਂ ਲਹਿਰਾਂ ਮਹਿਰਾਂ ਲਾਉਣੀਆਂ ਨੇ ਉਹ ਆਪਣੀਆਂ 8 ਤੋਂ 10 ਸਿਡਨੀ ਸਮੇਂ ਮੁਤਾਬਕ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਤੇ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਵੀ ਤੁਹਾਨੂੰ ਪਤਾ ਤੇ ਈਮੇਲ ਦਾ ਵੀ ਤੁਹਾਨੂੰ ਪਤਾ ਕਿਉਂਕਿ ਤੁਸੀਂ ਬੜੇ ਸਿਆਣੇ ਹੋ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਕੁਛ ਹਨਾ ਤੇ ਲਓ ਜੀ ਫਿਰ ਅੱਜ ਦੇ ਪ੍ਰੋਗਰਾਮ ਵਿਚ ਹਮੇਸ਼ਾ ਦੀ ਤਰ੍ਹਾਂ ਗੱਲਾਂ ਬਾਤਾਂ ਕਰਦੇ ਰਵਾਂਗੇ ਤੇ ਕੁਛ ਗੱਲਾਂ ਤੁਹਾਡੀਆਂ ਤੇ ਕੁਛ ਗੱਲਾਂ ਮੇਰੀਆਂ ਸੋ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਹਮੇਸ਼ਾ ਹੀ ਥੋੜਾ ਜਿਹਾ ਆਸਟ੍ਰੇਲੀਆ ਦਾ ਅਟਪਟਾ ਜਿਹਾ ਰਹਿੰਦਾ ਹਨਾ ਅਟਪਟਾ ਜਿਹਾ ਮਤਲਬ ਹੁੰਦਾ ਵਾ ਕਿ ਕਦੇ ਗਰਮੀ ਹੋ ਜਾਂਦੀ ਹੈ ਤੇ ਕਦੇ ਠੰਡ ਹੋ ਜਾਂਦੀ ਹੈ ਸੋ ਸਵੇਰ ਦਾ ਬ੍ਰਿਸਬੇਨ ਦਾ ਜਿਹੜਾ ਮੌਸਮ ਆ ਜੀ ਠੰਡਾ ਠੰਡਾ ਸੀ ਪਰ ਹੁਣ ਮੌਸਮ ਦੇ ਵਿਚ ਗਰਮਾਹਟ ਆ ਚੁੱਕੀ ਆ ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਵਾ ਸਾਨੂੰ ਜ਼ਰੂਰ ਦੱਸਿਓ ਤੇ ਇਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਵਾਂਗੇ ਤੇ ਬਾਕੀ ਜੀ ਹੁਣ ਕਹਿੰਦੇ ਟਾਈਮ ਦੀ ਵੀ ਥੋੜਾ ਜਿਹਾ ਬਦਲਾਵ ਹੋਣ ਵਾਲਾ ਵਾ ਸੋ ਬਿਲਕੁਲ ਆਸਟ੍ਰੇਲੀਆ ਦੇ ਵਿਚ ਜਿਹੜਾ ਕਿ ਟਾਈਮ ਜ਼ੋਨ ਦਾ ਫਰਕ 1 ਘੰਟੇ ਦਾ ਪੈਂਦਾ ਹੁੰਦਾ ਵਾ ਬ੍ਰਿਸਬੇਨ ਤੇ ਮੈਲਬੋਰਨ ਤੇ ਸਿਡਨੀ ਵਾਲਿਆਂ ਦਾ ਵੈਸੇ ਹਰ ਥਾਂ ਨਾਲ ਹੀ ਪੈ ਜਾਣਾ ਪਾਰਥ ਕੈਨਬਰਾ ਹਰੇਕ ਦੇ ਨਾਲ ਹੀ ਸਾਡਾ ਫਰਕ ਆ ਜਿਹੜਾ ਉਹ ਟਾਈਮ ਦਾ ਪੈ ਜਾਂਦਾ ਵਾ ਤੇ ਉਹ ਜ਼ਰੂਰ ਜੀ ਮੇਰੇ ਖਿਆਲ ਦੇ ਵਿਚ ਆਹ ਹਫ਼ਤੇ ਤੋਂ ਹੀ ਪੈਣ ਵਾਲਾ ਵਾ 6 ਤਰੀਕ ਨੂੰ ਸ਼ਾਇਦ ਟਾਈਮ ਆ ਜਿਹੜੀ ਉਹ ਚੇਂਜ ਹੋ ਰਿਹਾ ਮੈਨੂੰ ਸ਼ੋਰ ਨੇ ਮੈਨੂੰ ਲੱਗਦਾ ਕਿ 6 ਨੂੰ ਹੋ ਰਿਹਾ ਤੇ ਬਾਕੀ ਫਿਰ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਵੀ ਚੇਂਜ ਹੋ ਜੂਗਾ ਸਿਡਨੀ ਮੁਤਾਬਕ ਤਾਂ 8 ਤੋਂ 10 ਹੀ ਰਹਿਣਾ ਵਾ ਤੇ ਬਸ ਸਾਨੂੰ ਬ੍ਰਿਸਬੇਨ ਵਾਲਿਆਂ ਨੂੰ 1 ਘੰਟਾ ਪਹਿਲਾਂ ਉੱਠਣਾ ਪਿਆ ਕਰਨਾ ਤੇ ਲਓ ਫਿਰ ਮੇਰੀਆਂ ਗੱਲਾਂ ਬਾਤਾਂ ਤਾਂ ਚੱਲੀ ਜਾਣੀਆਂ ਜੀ ਤੇ ਕਰਦੇ ਹਾਂ ਸ਼ੁਰੂਆਤ ਪ੍ਰੋਗਰਾਮ ਦੇ ਇੱਕ ਗਾਣੇ ਤੋਂ ਤੇ ਤੁਸੀਂ ਵੀ ਸਾਡੇ ਨਾਲ ਆਪੋ ਆਪਣੀ ਪਸੰਦ ਦੇ ਗੀਤ ਸੁਣ ਸਕਦੇ ਹੋ ਸੋਹਣੇ ਸੋਹਣੇ ਚੁਟਕਲੇ ਭੇਜ ਸਕਦੇ ਹੋ ਜਾਂ ਕੋਈ ਖਬਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਜੋ ਆਪਾਂ ਮਿੰਟੂ ਭਾਜੀ ਦੇ ਨਾਲ ਵੀ ਉਸ ਬਾਰੇ ਗੱਲਬਾਤ ਕਰਦੇ ਰਹੀਏ ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ
ਨਾ ਬਣੀ ਕਦੇ ਸਰਕਾਰਾਂ ਨਾ ਬਸ ਚੱਲਦੀ ਜ਼ਿੰਦਗੀ ਯਾਰਾਂ ਨਾ ਉਹ ਯਾਰੀ ਚ ਤਲਵਾਰਾਂ ਨਾ ਵੀ ਹਿੱਟਰ ਮੱਚਦੇ ਖਾਰਾਂ ਨਾ ਕਿਹੜੀ ਲਿਖਦੀ ਕਲਮ ਸਾਡੀ ਕਲਾਮ ਸਾਡੇ ਬਾਗੀ ਨੇ ਨਾਮ ਸਾਡੇ ਬਾਗੀ ਨੇ ਪੈਗਾਮ ਸਾਡੇ ਬਾਗੀ ਨੇ ਵੀ ਕਾਉਂਗਾ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਗੀ ਨੇ ਨਾਮ ਸਾਡੇ ਬਾਗੀ ਨੇ ਪੈਗਾਮ ਸਾਡੇ ਬਾਗੀ ਨੇ ਗੱਦਾਰਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਗੀ ਨੇ ਸੜਕਾਂ ਤੇ ਜੋ ਬੰਦੇ ਭੇਜਣ ਨਰਕਾਂ ਤੇ ਕੁਝ ਲੀਡਰ ਹੋ ਗਏ ਠਰਕਾਂ ਤੇ ਸਿੰਗਰ ਹੋ ਗਏ ਵੜਕਾਂ ਤੇ ਸੀਟਾਂ ਵਿੱਚ ਬਦਮਾਸ਼ੀ ਆ ਕਦੇ ਸਿਸਟਮ ਮੂਰੇ ਬੋਲੇ ਨੀ ਟੀਵੀ ਤੇ ਪੜਦੇ ਕਿੱਲਰ ਨੇ ਕੁਝ ਤਾਂ ਸੜਕ ਦੇ ਖੋਲੇ ਨੀ ਭਾਵੇਂ ਯਾਰ ਦੀ ਗੱਡੀ ਛੋਟੀ
ਬੜੀ ਆ ਪਰ ਉਹਦੇ ਵਿੱਚ ਨਜ਼ਾਰੇ ਨੇ ਹਿੱਸਾ ਦੇ ਨਾਲ ਪੜਦੀ ਨੀ ਸਾਡੇ ਆਮ ਯਾਰ ਜੇ ਸਾਰੇ ਨੇ ਮਨ ਮਰਜ਼ੀਆਂ ਦੇ ਨਾਲ ਉੱਡਦੇ ਆ ਲਗਾਮ ਸਾਡੇ ਬਾਗੀ ਨੇ ਨਾਮ ਸਾਡੇ ਬਾਗੀ ਨੇ ਪੈਗਾਮ ਸਾਡੇ ਬਾਗੀ ਨੇ ਵਿਖਾਉਣਾ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਗੀ ਨੇ ਨਾਮ ਸਾਡੇ ਬਾਗੀ ਨੇ ਪੈਗਾਮ ਸਾਡੇ ਬਾਗੀ ਨੇ ਗੱਦਾਰਾਂ ਨੂੰ ਨੀ ਕਦੇ ਸਲਾਮ ਸਾਡੇ ਬਾਗੀ ਨੇ ਪਹਿਲਾਂ ਮੂਮੈਂਟ ਛੇੜੀ ਸੀ ਉਹ ਜਿਹੜੀ ਮੱਛਰੀ ਫਿਰਦੀ ਸੀ ਸਰਕਾਰ ਗੋਰੇ ਦੀ ਘੇਰੀ ਸੀ ਉਹ ਲੜੂਆਂ ਦੇ ਲਈ ਜੁੱਤੀ ਆ ਜਮੀਰ ਅਜੇ ਨਾ ਸੁੱਤੀ ਆ ਉਹ ਕੌਮ ਨੂੰ ਲੋੜ ਆ ਲੀਡਰ ਦੀ ਚੋਰਾਂ ਨਾਲ ਰਲ ਕੇ ਕੁੱਤੀ ਆ ਦਖ ਲਾਉਣ ਤੇ ਐਸੇ ਸਿਸਟਮ ਤੇ ਜਿਹੜੇ ਹਵਾ ਚ ਗੱਲਾਂ ਕਰਦੇ ਨੇ ਪਰ ਕੁੱਤੇ ਰੈਸਕਿਊ ਹੋ ਜਾਂਦੇ ਇੱਥੇ ਬੱਚੇ ਬੋਰ ਚ ਮਰਦੇ ਨੇ ਬੱਚੇ ਬੋਰ ਚ ਮਰਦੇ ਨੇ ਨਹੀਂ ਸੁੱਤੇ ਸ਼ੇਰ ਨੂੰ ਛੇੜੀ ਦਾ ਇੰਤਕਾਮ ਸਾਡੇ ਬਾਗੀ ਨੇ ਨਾਮ ਸਾਡੇ ਬਾਗੀ ਨੇ ਪੈਗਾਮ ਸਾਡੇ ਬਾਗੀ ਨੇ ਕਦੇ ਸਲਾਮ ਸਾਡੇ ਬਾਗੀ ਨੇ ਨਾਮ ਸਾਡੇ ਬਾਗੀ ਨੇ ਪੈਗਾਮ ਸਾਡੇ ਬਾਗੀ ਨੇ ਵਿਖਾਵਾਂ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਗੀ ਨੇ ਹਥਿਆਰਾਂ ਵਾਲੇ ਜਖੀਰੇ ਨੇ ਉਹ ਸੂਰੇ ਸਾਡੇ ਵੀਰੇ ਨੇ ਉਹ ਗੁੱਟਾਂ ਦੇ ਵਿੱਚ ਕਲੇ ਸਾਡੇ ਨਾਰੰਨਾ ਵਾਲੇ ਕਲੀਰੇ ਨੇ ਅਜੇ ਇੱਕ ਦੋ ਪੰਨੇ ਫੋੜੇ ਨੇ ਕਿਤਾਬ ਲਾਈਫ ਦੀ ਬਾਕੀ ਆ ਉਹ ਸਾਦਾ ਵਰਗੀ ਫਿਰਦੀ ਆ ਤੇ ਸੋਤੀ ਜਾਂਦੇ ਆਕੀ ਆ ਛੋਟੀ ਰਾਤ ਰੋਮਾਂਟਿਕ ਆ ਤੇ ਸ਼ਾਮ ਸਾਡੇ ਬਾਗੀ ਨੇ ਨਾਮ ਸਾਡੇ ਬਾਗੀ ਨੇ ਪੈਗਾਮ ਸਾਡੇ ਬਾਗੀ ਨੇ ਵਿਖਾਉਣਾ ਨੂੰ ਨੀ ਕਰੀ ਕਦੇ ਸਲਾਮ ਸਾਡੇ ਬਾਗੀ ਨੇ ਨਾਮ ਸਾਡੇ ਬਾਗੀ ਨੇ
ਮੁੜ ਕੇ ਆਵਾਂਗੇ ਦਿਨ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ ਲਹਿਰਾਂ ਦੀ ਸੰਗ
ਲਓ ਜੀ ਇੱਕ ਵਾਰੀ ਫੇਰ ਤੋਂ ਸਵਾਗਤ ਆ ਤੇ ਗਾਣਾ ਤੁਸੀਂ ਸੁਣ ਲਿਆ ਤੇ ਹੁਣ ਤੁਹਾਡੇ ਇੱਧਰ ਮੈਸੇਜ ਵੀ ਆਉਣੇ ਸ਼ੁਰੂ ਹੋ ਗਿਆ ਸੋ ਬਿਲਕੁਲ ਜੀ ਸਾਰਿਆਂ ਦਾ ਸਵਾਗਤ ਆ ਤੁਹਾਡਾ ਸਾਰਿਆਂ ਦੇ ਮੈਸੇਜ ਆਪਾਂ ਜ਼ਰੂਰ ਲਵਾਂਗੇ ਗੌਰਵ ਸ਼ਰਮਾ ਸਤਿ ਸ੍ਰੀ ਅਕਾਲ ਕਹਿ ਰਹੇ ਆ ਤੇ ਗੁਰਸਾਹਿਬ ਸਿੰਘ ਜੀ ਸਤਿ ਸ੍ਰੀ ਅਕਾਲ ਕਹਿ ਰਹੇ ਆ ਹਰਮਨ ਫੈਮਿਲੀ ਨੂੰ ਤੇ ਬਾਕੀ ਮੈਸੇਜ ਕਰਕੇ ਜਗਤਾਰ ਜੋਲ ਦਸ ਪਾਬਲਾ ਤੇ ਗੌਰਵ ਸ਼ਰਮਾ ਉਹਨਾਂ ਦੇ ਮੈਸੇਜ ਪਹੁੰਚ ਚੁੱਕੇ ਆ ਤੇ ਗੌਰਵ ਸ਼ਰਮਾ ਦੇਖ ਲਓ ਅੱਜ ਹਨਾ ਕਿੰਨੇ ਟਾਈਮ ਬਾਅਦ ਆਇਆ ਪੁੱਛਾਂਗੇ ਵੀ ਇੰਨਾ ਟਾਈਮ ਕਿੱਥੇ ਰਹੇ ਆਏ ਕਾਹਤੋਂ ਨੀ ਹਨਾ ਤੇ ਹੁਣ ਖਬਰਾਂ ਬਾਰੇ ਵੀ ਗੱਲਬਾਤ ਕਰ ਲਈਏ ਜੀ ਮਿੰਟੋ ਬਰਾਜ ਪ੍ਰੋਗਰਾਮ ਦੇ ਵਿੱਚ ਆਲਰੇਡੀ ਪਹੁੰਚ ਚੁੱਕੇ ਆ ਸੋ ਕਰਦੇ ਉਹਨਾਂ ਦਾ ਸਵਾਗਤ ਤੇ ਦੇਖਦੇ ਹਾਂ ਜੀ ਇੰਡੀਆ ਦੀ ਰਾਜਨੀਤੀ ਦੇ ਵਿੱਚ ਤੇ ਕੁਛ ਕੁਛ ਆਸਟ੍ਰੇਲੀਆ ਦੀਆਂ ਖਬਰਾਂ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ ਕਿ ਕੀ ਐਕਟੀਵਿਟੀਜ਼ ਹੋ ਰਹੀਆਂ ਨੇ ਹੁਣ ਵੈਸੇ ਮੇਲੇ ਤਿਉਹਾਰ ਕਾਫੀ ਜ਼ਿਆਦਾ ਚੱਲ ਰਹੇ ਨੇ ਹੁਣ ਦੀਵਾਲੀ ਆ ਗਈ ਬ੍ਰਿਸਬਨ ਦੇ ਵਿੱਚ ਵੀ ਖੇਡ ਮੇਲਾ ਹੋ ਰਿਹਾ ਵਾ ਤੇ ਜ਼ਰੂਰ ਇਸੇ ਬਾਰੇ ਵੀ ਥੋੜੀ ਬਹੁਤੀ ਗੱਲਬਾਤ ਕਰਾਂਗੇ ਸੋ ਸਾਰਿਆਂ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਹਾਂਜੀ ਬ੍ਰਾਟ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਨਾ ਤੇ ਅਸੀਂ ਇੱਥੇ ਈਡਨ ਹੋਪ ਦੇ ਵਿੱਚ ਅੱਜ ਕਾਫੀ ਬੱਦਲਬਾਈ ਭਰੀ ਸਵੇਰ ਦਾ ਜਿਹੜਾ ਆਨੰਦ ਮਾਣ ਰਹੇ ਹਾਂ ਜੀ ਮੌਸਮ ਖੁਸ਼ਗਵਾਰ ਆ ਤੇ ਬਰਸਾਤ ਹੋਣ ਦੇ ਚਾਂਸਿਸ ਨੇ ਅੱਜ ਪਿੱਛੇ ਜੇ ਵਧੀਆ ਧੁੱਪ ਵਾਲੇ ਦਿਨ ਲੱਗੇ ਸੀ ਪਰ ਕਹਿੰਦੇ ਨੀ ਹੁੰਦੇ ਵੀ ਗਰਮੀ ਵੀ ਥੋੜੀ ਜਿਹੀ ਧੁੱਪ ਪੈਣ ਨਾਲ ਇੱਥੇ ਗਰਮੀ ਹੋ ਜਾਂਦੀ ਹੈ ਪਰ ਫਿਲਹਾਲ ਜਿਹੜੀ ਅੱਜ ਆ ਜਿਹੜਾ ਅੱਜ ਦਾ ਮੌਸਮ ਆ ਉਹ ਬਹੁਤ ਹੀ ਖੁਸ਼ਗਵਾਰ ਮੌਸਮ ਆ ਤੇ ਬਹੁਤ ਕਹਿ ਸਕਦੇ ਆ ਵੀ ਇੱਕ ਸੁਹਾਵਣਾ ਜਾ ਜਿਹੜਾ ਮੌਸਮ ਹੁੰਦਾ ਉਹ ਆ ਤੇ ਜਾਂ ਫਿਰ ਜੇ ਕਈ ਭਾਸ਼ਾਵਾਂ ਹੁੰਦੀਆਂ ਮੌਸਮ ਨੂੰ ਪਰਖਣ ਦੀਆਂ ਨਾ ਬਹੁਤ ਸਾਰੀਆਂ ਭਾਸ਼ਾਵਾਂ ਆਉਂਦੀਆਂ ਜਾਂ ਮੌਸਮ ਦੇ ਪ੍ਰਤੀ ਬਹੁਤ ਸਾਰੇ ਕਿਸਮ ਦੀਆਂ ਕੋਟਸ ਕੀਤੀਆਂ ਜਾ ਰਹੀਆਂ ਉਹ ਡਿਪੈਂਡ ਕਰਦਾ ਬੰਦਾ ਮੂਹਰਲਾ ਮੌਸਮ ਦੱਸਣ ਵਾਲਾ ਕੌਣ ਆ ਹੁਣ ਜੇ ਮੇਰੇ ਵਰਗਾ ਬੰਦਾ ਮੌਸਮ ਦੱਸ ਰਿਹਾ ਤਾਂ ਉਹਦੇ ਦਿਮਾਗ ਦੇ ਵਿੱਚ ਕਿਸੇ ਕੋਨੇ ਚ ਉਹਦੀ ਖੇਤੀਬਾੜੀ ਵੀ ਆ ਰਹੀ ਹੈ ਕਿਸੇ ਕੋਨੇ ਦੇ ਵਿੱਚ ਉਹਦੀ ਉਮਰ ਦਾ ਤਕਾਜਾ ਵੀ ਆ ਰਿਹਾ ਜੇ ਹੁਣ ਕਿਸੇ ਬਜ਼ੁਰਗ ਬੰਦੇ ਨੂੰ ਪੁੱਛੋਗੇ ਤਾਂ ਉਹ ਠੰਡ ਨੂੰ ਕਹੂਗਾ ਵੀ ਹੱਡ ਠਾਰਨ ਵਾਲੀ ਠੰਡ ਆ ਜੀ ਠੀਕ ਹੈ ਜੀ ਤੇ ਜੇ ਉਹੀ ਕਿਸੇ ਜੰਗ ਨੂੰ ਪੁੱਛੋਗੇ ਤਾਂ ਉਹਨੂੰ ਆਨੰਦਦਾਇਕ ਠੰਡ ਆਖੂਗਾ ਸੋ ਇਸ ਕਰਕੇ ਹਰ ਬੰਦੇ ਦਾ ਨਜ਼ਰੀਆ ਵੱਖਰਾ ਵੱਖਰਾ। ਮੇਰੇ ਵਰਗੇ ਬੰਦੇ ਲਈ ਇਹ ਅੱਜ ਹੋ ਸਕਦਾ ਵੀ ਬਰਸਾਤੀ ਮੌਸਮ ਆ, ਹੋ ਸਕਦਾ ਕਿਸੇ ਲਈ ਇਹ ਜਿਹੜਾ ਮੌਸਮ ਹੈ ਸੁਹਾਣਾ ਗੀਤ ਸੁਣਨ ਦਾ ਵੀ ਜਿਹੜਾ ਅੱਜ ਦਾ ਹੋਵੇ ਵੀ ਭਾਈ ਆਮ ਹਿੰਦੀ ਫਿਲਮਾਂ ਚ ਮੌਸਮ ਦੇ ਗੀਤ ਹੁੰਦੇ ਆ, ਜਿਵੇਂ ਹੁਣ ਮੈਨੂੰ ਪ੍ਰੋਪਰ ਵਰਡਿੰਗ ਨੀ ਯਾਦ ਆ, ਤੇ ਉਹ ਉਹ ਇਹ ਜਿਹਾ ਵੀ ਹੈ। ਤੇ ਕਈਆਂ ਨੂੰ ਜਿਹੜੇ ਖਾਣ ਪੀਣ ਦੇ ਸ਼ੌਕੀਨ ਆ ਉਹਨਾਂ ਨੂੰ ਮੌਸਮ ਗੁਲਗੁਲੇ ਤੇ ਮਾਲ ਪੂੜੇ ਵਾਲਾ ਵੀ ਲੱਗਦਾ ਵੀ ਅੱਜ ਗੁਲਗੁਲੇ ਤੇ ਮਾਲ ਪੂੜੇ ਵੀ ਬਣਾਏ ਜਾ ਸਕਦੇ ਆ, ਉਹ ਵੀ ਹੈ ਤੇ ਵੱਖਰੋ ਵੱਖਰੀ ਨਜ਼ਰੀਆ। ਪਰ ਮੈਨੂੰ ਨੀ ਪਤਾ ਬ੍ਰਿਸਬਨ ਦੇ ਵਿੱਚ ਹੁਣ ਤੁਸੀਂ ਕਿਹੋ ਜਿਹੇ ਮੌਸਮ ਦਾ ਆਨੰਦ ਮਾਣ ਰਹੇ ਹੋ, ਪਰ ਅਸੀਂ ਆ ਜਿਹੜਾ ਇਸ ਟਾਈਮ ਜੇ ਸਹੀ ਮਿਕਸ ਜੀ ਗੱਲ ਕਰੀਏ ਸਾਰਿਆਂ ਦੀ ਕਹੀਏ ਤਾਂ ਉਹੀ ਹੈ ਜੀ, ਮੌਸਮ ਬਹੁਤ ਖੂਬਸੂਰਤ ਆ, ਬਹੁਤ ਖੂਬਸੂਰਤ ਮੌਸਮ ਆ, ਬਦਲਵਾਈ ਨਾ ਵਾਲੀ ਠੰਡ ਨਾ ਵਾਲੀ ਗਰਮੀ, ਤੇ ਐਨ ਪਰਫੈਕਟ ਜਿਹੜੇ ਬੰਦੇ ਨੂੰ ਇੱਕ ਦਿਨ ਹੁੰਦਾ ਨਾ ਬਦਲਵਾਈ ਵਾਲਾ ਉਹ ਦਿਨ ਆ ਜੀ।
ਬਿਲਕੁਲ ਜੀ, ਮੌਸਮ ਤਾਂ ਬ੍ਰਿਸਬਨ ਦੇ ਵਿੱਚ ਵੀ ਬਹੁਤ ਵਧੀਆ, ਪਰ ਹਰ ਰੋਜ਼ ਮੈਨੂੰ ਇੱਕ ਪ੍ਰੋਬਲਮ ਜ਼ਰੂਰ ਫੇਸ ਕਰਨੀ ਪੈਂਦੀ ਆ, ਜੇ ਉਹਨੂੰ ਸੋਲਵ ਕਰਨ ਚ ਮੇਰੀ ਮਦਦ ਕਰਦੇ ਮੈਂ ਤਾਂ ਬੜੀ ਵਧੀਆ ਗੱਲ ਆ।
ਬਿਲਕੁਲ ਜੀ ਬਿਲਕੁਲ, ਦੇਖੋ ਅਸੀਂ ਹੋਰ ਕਿਹੜੀ ਦਵਾ ਦਾ, ਸਾਡੇ ਕੋਲ ਇਹੀ ਤਾਂ ਇਲਾਜ ਆ, ਮਸਲਿਆਂ ਦੇ ਹੱਲ ਕੱਢਣਾ ਸਾਡਾ ਕੰਮ ਆ, ਸੋ ਜਰੂਰ ਦੱਸੋ ਜੀ, ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਮਸਲਾ ਵੀ ਹੱਲ।
ਜੀ ਮਸਲਾ ਵਾ ਜੀ ਗੋਲੇ ਕਬੂਤਰਾਂ ਦਾ, ਸੋ ਗੋਲੇ ਕਬੂਤਰਾਂ ਨੇ ਬਾਹਲਾ ਜ਼ਿਆਦਾ ਭਚੋਲ ਪਾਇਆ ਹੋਇਆ ਵਾ ਉੱਪਰ ਘਰ ਦੀ ਛੱਤ ਦੇ ਉੱਪਰ, ਜਿਹੜੇ ਸੋਲਰ ਵਾਲੇ ਪੈਨਲ ਲੱਗੇ ਉਹਨਾਂ ਦੇ ਥੱਲੇ ਆਲਣੇ ਬਣਾਏ ਆ, ਤੇ ਇੰਨਾ ਕੁ ਜ਼ਿਆਦਾ ਬੁਰੀ ਹਾਲਤ ਕਰਦੇ ਆ ਨਾ, ਤੜਕੇ ਤੋਂ ਚਾਰ ਕੁ ਵਜੇ ਤੋਂ ਸ਼ੁਰੂ ਹੋ ਜਾਂਦੇ ਆ ਉਹ, ਉਹਨਾਂ ਇੱਕ ਤੋਂ ਰੌਲਾ ਪਾਉਂਦੇ ਆ, ਤੇ ਇੱਕ ਆਪਣੇ ਇੰਡੀਆ ਦੇ ਵਿੱਚ ਹੁੰਦਾ ਨਾ, ਕਹਿੰਦੇ ਹੁੰਦੇ ਆ ਕਿ ਗੋਲੇ ਕਬੂਤਰ ਬੋਲਦੇ ਚੰਗੇ ਨੀ ਲੱਗਦੇ ਹੁੰਦੇ, ਮੇਰੀ ਦਾਦੀ ਨੂੰ ਵੀ ਕਹਿੰਦੇ ਹੁੰਦੇ ਸੀ ਵੀ ਇਹ ਉਜਾੜ ਭਾਲਦੇ ਆ, ਤਾਂ ਕਿਤੇ ਨਾ ਕਿਤੇ ਉਹ ਗੱਲ ਵੀ ਮੇਰੇ ਦਿਮਾਗ ਵਿੱਚ ਆ ਜਾਂਦੀ ਆ, ਤੇ ਬਸ ਮੈਂ 4 ਵਜੇ ਤੋਂ ਬਾਅਦ ਇਹੀ ਦੇਖਦੀ ਰਹਿੰਦੀ ਆ ਵੀ ਇਹ ਚੁੱਪ ਕਰ ਜਾਣ ਤਾਂ ਬੜੀ ਵਧੀਆ ਗੱਲ ਆ, ਤੇ ਹੁਣ ਉਹਨਾਂ ਨੂੰ ਚੁੱਪ ਕਰਾਉਣ ਦਾ ਤਰੀਕਾ ਦੱਸੋ।
ਤਰੀਕਾ ਉਹਨਾਂ ਨੂੰ ਚੁੱਪ ਕਰਾਉਣ ਦਾ ਨੀ ਜੀ, ਤਰੀਕਾ ਤੁਹਾਨੂੰ ਚੁੱਪ ਕਰਾਉਣ ਦਾ ਦੱਸਣਾ ਪੈਣਾ, ਤੁਹਾਡਾ ਨਜ਼ਰੀਆ ਬਦਲਣਾ ਪੈਣਾ। ਅਸਲ ਦੇ ਵਿੱਚ ਨਾ ਅਸੀਂ ਅਸੀਂ ਜ਼ਿੰਦਗੀ ਦੇ ਵਿੱਚ ਨਾ ਕਈ ਵਾਰੀ ਉਹੀ ਜਿਹੜੀ ਲੀਕ ਚੱਲੀ ਆ ਰਹੀ ਆ ਉਸੇ ਲੀਕ ਦੇ ਉੱਤੇ ਕਾਇਮ ਰਹਿ ਕੇ, ਤੇ ਅਸੀਂ ਜ਼ਿੰਦਗੀ ਦੇ ਵਿੱਚ ਇਹ ਜਾ ਇੱਕ ਆਪਦੇ ਆਲੇ ਦੁਆਲੇ ਦਾਇਰਾ ਬੁਣ ਲੈਂਦੇ ਆ, ਜਿਹੜਾ ਦਾਇਰਾ ਸਾਨੂੰ ਸਾਡਾ ਸੋਚ ਦਾ ਦਾਇਰਾ ਸਾਡੀ ਜਿਹੜੀ ਹਰ ਚੀਜ਼ ਦੇ ਵਿੱਚ ਸਾਨੂੰ ਛੋਟਾ ਕਰ ਦਿੰਦਾ। ਸੋ ਇਹ ਮੈਂ ਸਾਡੇ ਬਜ਼ੁਰਗਾਂ ਦਾ ਕਸੂਰ ਮੰਨਦਾ, ਮੈਂ ਅਕਸਰ ਇੱਥੇ ਕਈ ਗੱਲ ਸੁਣਾਉਣਾ ਹੁੰਦਾ ਵੀ ਇੱਥੇ ਬੱਚੇ ਦੇ ਦਿਮਾਗ ਦੇ ਵਿੱਚ ਇਹੋ ਜਿਹੀ ਕੋਈ ਗੱਲ ਹੀ ਨਹੀਂ ਭਰੀ ਜਾਂਦੀ ਜਿਹੜੀ ਕਿ ਜੀਵਨ ਦੇ ਵਿੱਚ ਉਹਦੇ ਲਈ ਨੁਕਸਾਨ ਦੇ ਹੋਵੇ, ਉਹਨੂੰ ਡਰਾਵੇ। ਇੱਥੇ ਬੱਚੇ ਨੂੰ ਤਾਂ ਹੀ ਇੱਥੋਂ ਦੇ ਬੱਚੇ ਕਿਸੇ ਗੱਲ ਤੋਂ ਡਰਦੇ ਨਹੀਂ, ਉਹਨਾਂ ਨੂੰ ਤਰੀਕੇ ਨਾਲ ਸਮਝਾਇਆ ਜਾਂਦਾ, ਤਰੀਕੇ ਨਾਲ ਗੱਲਾਂ ਦੱਸੀਆਂ ਜਾਂਦੀਆਂ, ਤੇ ਉਹਨਾਂ ਦੇ ਸਖਤੀ ਕਰਨ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ। ਮੈਂ ਬਹੁਤ ਸਾਰੀਆਂ ਉਦਾਹਰਨਾਂ ਦੇ ਸਕਦਾ, ਲੇਟੈਸਟ ਉਦਾਹਰਨਾਂ ਵੀ ਦੇਊਂਗਾ, ਕੋਈ ਗੱਲ ਨਹੀਂ। ਪਰ ਸਾਡੇ ਕੀ ਚੱਕਰ ਆ, ਸਾਡੇ ਬੱਚੇ ਨੂੰ ਉਹੀ ਮਾਊ ਕੋਕੋ ਭੂਤ ਇਹਨਾਂ ਚੀਜ਼ਾਂ ਤੋਂ ਡਰਾਈ ਜਾਂਦੇ ਰਹਿੰਦੇ ਆ, ਤੇ ਉਹ ਬੱਚੇ ਦੇ ਮਨ ਦੇ ਇੱਕ ਸਹਿਮ ਬਣ ਜਾਂਦਾ। ਹੁਣ ਕਬੂਤਰ ਦਾ ਬੋਲਣਾ ਤੇ ਉਹ ਸੁਨਸਾਨ ਭਾਲਣ ਨਾਲ ਕਿੱਥੇ ਮੈਚ ਕਰ ਗਿਆ? ਕਿਹੜੀ ਕਿਤਾਬ ਚ ਲਿਖਿਆ ਵੀ ਕਬੂਤਰ ਉੱਥੇ ਬੋਲਦੇ ਜਿੱਥੇ ਸੁਨਸਾਨ ਹੋਵੇ? ਏਦਾਂ ਦੀ ਕੋਈ ਗੱਲ ਨੀ। ਕਬੂਤਰ ਤਾਂ ਲੰਡਨ ਦੇ ਵਿੱਚ ਜੇ ਤੁਸੀਂ ਜਾ ਕੇ ਦੇਖੋ ਨਾ, ਇਹੋ ਜਿਹਾ ਐਡੇ ਵੱਡੇ ਜਿਹੜੇ ਇੱਕ ਬਿਜ਼ੀ ਚੁਰਾਹੇ ਦੇ ਵਿੱਚ ਵੀ ਕਬੂਤਰ ਬੈਠਦੇ ਆ, ਜਿੱਥੇ ਦੁਨੀਆਂ ਦਾ ਚੁਰਾਹ ਹੋਰ ਬਹੁਤ ਸਾਰੇ ਥਾਵਾਂ ਤੇ ਤੁਹਾਨੂੰ ਹੋਣਗੇ। ਇਹ ਕੀ ਆ ਵੀ ਸਾਡੀ ਸੋਚ ਦਾ ਦਾਇਰਾ, ਸਾਡੇ ਬਜ਼ੁਰਗਾਂ ਨੂੰ ਅਸੀਂ ਕਹਿ ਨੀ ਸਕਦੇ ਵੀ ਮਾੜਾ ਕੀਤਾ, ਪਰ ਉਹਨਾਂ ਨੇ ਵੀ ਲੀਹ ਤੇ ਤੁਰਿਆ, ਇਹ ਪੜ੍ਹਾਈ ਲਿਖਾਈ ਹੈ ਨੀ ਸੀ, ਉਸ ਨੇ ਸਾਡੇ ਮਨਾਂ ਦੇ ਵਿੱਚ ਨਾ ਸਾਡੀ ਸੋਚ ਦਾ ਦਾਇਰਾ ਛੋਟਾ ਕਰਤਾ, ਤੇ ਇਸ ਕਰਕੇ ਸੋਚ ਦਾ ਦਾਇਰਾ ਵੱਡਾ ਕਰੋ। ਅੱਜ ਕਬੂਤਰਾਂ ਦੀਆਂ ਆਵਾਜ਼ਾਂ ਜਿਹੜੀਆਂ ਤੁਹਾਨੂੰ ਭੈੜੀਆਂ ਲੱਗਦੀਆਂ ਸੀ ਨਾ, ਸਵੇਰੇ ਉਹਨਾਂ ਚ ਮਿਊਜ਼ਿਕ ਲੱਭਣ ਦੀ ਕੋਸ਼ਿਸ਼ ਕਰਿਓ, ਉਹਦੇ ਚ ਸੁਰਾਂ ਲੱਭਣ ਦੀ ਕੋਸ਼ਿਸ਼ ਕਰਿਓ। ਹਾਂ, ਉਹੀ ਜਿਵੇਂ ਮੈਂ ਤੁਹਾਡੇ ਮੌਸਮ ਦੇ ਮਾਮਲੇ ਚ ਦੱਸਿਆ ਸੀ ਨਾ ਵੀ ਮੌਸਮ ਜੇ ਕਿਸੇ ਆਸ਼ਕ ਮਜਾਜ ਬੰਦੇ ਨੂੰ ਪੁੱਛੋਗੇ ਉਹਦੇ ਲਈ ਸੁਹਾਵਣਾ ਮੌਸਮ, ਜਾਂ ਕਿਸੇ ਖਾਣ ਸੂਰੇ ਨੂੰ ਪੁੱਛੋਗੇ ਉਹਦੇ ਲਈ ਗੁਲਗੁਲਿਆਂ ਦਾ ਮੌਸਮ, ਜਾਂ ਜੇ ਕਿਸੇ ਜ਼ਿਮੀਂਦਾਰ ਨੂੰ ਪੁੱਛੋਗੇ ਉਹਦੇ ਲਈ ਫਸਲ ਨੂੰ ਸਾਂਭਣ ਦਾ ਮੌਸਮ ਆ, ਇਵੇਂ ਜੀ ਕੀ ਇਸ ਦੇ ਵਿੱਚ ਆ? ਜੇ ਤੁਸੀਂ ਉਹ ਕਬੂਤਰਾਂ ਦੀ ਆਵਾਜ਼ ਦੇ ਵਿੱਚੋਂ ਜੇ ਕੋਈ ਧਾਰਮਿਕ ਬੰਦਾ ਹੋਊ ਤਾਂ ਉਹਨੂੰ ਤਾਂ ਵਾਹਿਗੁਰੂ ਦਾ ਗੁਣਗਾਣ ਹੁੰਦਾ ਸੁਣੂਗਾ, ਜੇ ਕੋਈ ਹਿੰਦੂ ਜੈਂਟਲਮੈਨ ਹੋਊ ਸ਼ਾਇਦ ਉਹਨੂੰ ਜੈ ਮਾਤਾ ਦੀ ਹੁੰਦੀ ਸੁਣ ਜੇ, ਕਿਸੇ ਨੂੰ ਅੱਲਾ ਕਹਿੰਦਾ ਸੁਣ ਜੇ, ਜੇ ਕੋਈ ਮਿਊਜ਼ਿਕ ਲਵਰ ਹੋਊਗਾ ਸ਼ਾਇਦ ਉਹਨੂੰ ਮਿਊਜ਼ਿਕ ਦੀਆਂ ਧੁਨਾਂ ਉਹ ਚੋਂ ਸੁਣਨ ਲੱਗ ਜਾਣ। ਇਹ ਤਾਂ ਤੁਹਾਡੇ ਦਿਮਾਗ ਦਾ ਲੋਚੇ ਆ, ਕੈਮੀਕਲ ਲੋਚਾ ਜਿਹਨੂੰ ਕਹਿੰਦੇ ਆ, ਪਿੱਛੇ ਜੇ ਇੱਕ ਫਿਲਮ ਚ ਵੀ ਕਾਫੀ ਕੁਛ ਦਿਖਾਇਆ ਸੀ। ਸੋ ਜਿੱਧਰ ਨੂੰ ਤੁਸੀਂ ਦਿਮਾਗ ਨੂੰ ਲਾ ਲਓਗੇ ਨਾ, ਜਿੱਧਰ ਨੂੰ ਦਿਮਾਗ ਨੂੰ ਤੁਸੀਂ ਇੱਕ ਵਾਰੀ ਕਹਿਤਾ ਵੀ ਇਹ ਚੀਜ਼ ਚ ਆ ਹੁੰਦਾ, ਉਧਰ ਹੀ ਚਲਾ ਜਾਓ। ਹਾਂ, ਜਿਹੜੀ ਗੱਲ ਆ, ਜਿਹੜੀ ਜਿਹਦਾ ਕਾਰਨ ਆ, ਉਹ ਕਾਰਨ ਹੈਗਾ ਵੀ ਜਿੱਥੇ ਕਬੂਤਰ ਆਉਂਦੇ ਆ ਉੱਥੇ ਉਹ ਗੰਦ ਪਾਉਂਦੇ ਆ, ਥੋੜਾ ਜਿਹਾ ਉਹ ਉਵੇਂ ਸਾਫ਼ ਨੀ ਰਹਿ ਸਕਦਾ ਏਰੀਆ, ਘਰ ਦੇ ਵਿੱਚ ਉਹ ਆਪਦੀਆਂ ਬਿੱਠਾਂ ਵੀ ਕਰਦੇ ਆ, ਉਹ ਬਾਹਰੋਂ ਡੱਕੇ ਘਾਹ ਫੂਸ ਲੈ ਕੇ ਵੀ ਖਿਲਾਰਦੇ ਆ। ਹਾਂ, ਉਹਨਾਂ ਚੀਜ਼ਾਂ ਲਈ ਤੁਸੀਂ ਉਹ ਏਰੀਆ ਬਲੌਕ ਕਰ ਸਕਦੇ ਹੋ, ਜਾਲੀਆਂ ਲਾ ਸਕਦੇ ਹੋ, ਕਵਰ ਕਰ ਸਕਦੇ ਹੋ। ਪਰ ਜੇ ਕਹੀਏ ਵੀ ਉੱਥੇ ਕਬੂਤਰਾਂ ਕਾਰਨ ਘਰ ਚ ਸੁਣਨ ਆਜੂਗੀ, ਨਹੀਂ ਮੈਨੂੰ ਤਾਂ ਲੱਗਦਾ ਤੜਕੇ ਤੜਕੇ ਜਿਹੜੇ ਜਾਨਵਰਾਂ ਦਾ ਜਿਹੜਾ ਮਧੁਰ ਸੰਗੀਤ ਹੁੰਦਾ ਉਹ ਅੱਜ ਕੱਲ ਰੇਅਰ ਹੁੰਦਾ ਜਾ ਰਿਹਾ, ਤੇ ਜੇ ਕਿਸੇ ਕੋਲੇ ਸੁਣਨ ਨੂੰ ਮਿਲੇ ਨੈਚੁਰਲ ਮਿਊਜ਼ਿਕ ਤਾਂ ਮੈਂ ਤਾਂ ਜਦੋਂ ਖੇਤ ਜਾਂਦਾ ਅਕਸਰ ਮੈਂ ਸੁਣਦਾ, ਮੈਨੂੰ ਵੀ ਨੀ ਇਹ ਗੱਲਾਂ ਦਾ ਪਤਾ ਸੀ, ਰੋਜ਼ ਇੱਥੋਂ ਹੀ ਸਿੱਖਦੇ ਆ। ਮੈਂ ਤੁਹਾਨੂੰ ਸ਼ਾਇਦ ਬਹੁਤ ਪਹਿਲਾਂ ਇਹ ਗੱਲ ਸੁਣਾਈ ਸੀ ਰੇਡੀਓ ਦੇ ਉੱਤੇ, ਪਰ ਮੈਂ ਦੁਬਾਰਾ ਦੱਸਦਾ ਵੀ ਇੱਕ ਵਾਰ ਨਾ ਮੈਂ ਘੱਟੋ ਘੱਟ 250-250 ਕਿਲੋਮੀਟਰ ਦੂਰ ਮੈਨੂੰ ਇੱਕ ਜੌਬ ਆ ਗਈ ਫੌਕਸਟੈਲ ਦੀ, ਤੇ ਜਦੋਂ ਮੈਂ ਜਿਵੇਂ ਜਿਵੇਂ ਅੱਗੇ ਵੱਧਦਾ ਗਿਆ, ਰਾਹ ਪਹਿਲਾਂ ਤਾਂ ਪੱਕੇ ਤੋਂ ਕੱਚੀ ਸੜਕ ਆ ਗਈ, ਕੱਚੇ ਤੋਂ ਜਮਾ ਹੀ ਸਿੰਗਲ ਸਿੰਗਲ ਪਹੀ ਜੀ ਆ ਗਈ, ਕਰਦਾ ਕਰਾਉਂਦਾ ਮੈਂ ਇੱਕ ਉਜਾੜ ਦੇ ਵਿੱਚ ਇੱਕ ਘਰ ਚ ਚਲਾ ਗਿਆ, ਤੇ ਉੱਥੇ ਨਾ ਚੌਰ ਸਵੇਰੇ ਦੂਰ ਤੱਕ ਰੋਹੀ ਬਿਆਬਾਨ, ਪਰ ਇੱਕ ਬਹੁਤ ਵੱਡਾ ਝੁੰਡ ਦਰਖਤਾਂ ਦਾ ਮੈਨੂੰ ਦਿਖਿਆ ਦੂਰੋਂ, ਬਹੁਤ ਵੱਡਾ ਝੁੰਡ, ਕਿੱਲੇ ਡੇਢ ਕਿੱਲੇ ਦੋ ਕਿੱਲਿਆਂ ਦੇ ਵਿੱਚ ਮੈਨੂੰ ਹਰਿਆਲੀ ਦਿਖੀ ਚਾਰ ਸਵੇਰੇ ਸੁੰਨਸਾਨ। ਚਲੋ ਜੀ ਮੈਂ ਉਹ ਦੇਖਿਆ ਵੀ ਘਰ ਉਹ ਹਰਿਆਲੀ ਦੇ ਵਿੱਚ ਹੀ ਹੋਣਾ, ਜਦੋਂ ਮੈਨੂੰ ਮੇਰਾ ਨੈਵੀਗੇਸ਼ਨ ਉੱਥੇ ਲਿਜਾ ਰਿਹਾ ਸੀ, ਮੈਂ ਉੱਥੇ ਘਰੇ ਗਿਆ ਜੀ, ਤੇ ਘਰੇ ਮੈਨੂੰ ਕੋਈ ਬਾਹਰ ਇਧਰਲੇ ਪਾਸੇ ਫੁੱਲ ਬੂਟੇ ਲਾਏ ਹੋਏ, ਪੂਰਾ ਉਹਨੂੰ ਨੈਚੁਰਲ ਤਰੀਕੇ ਨਾਲ ਉਹਨੇ ਗਾਰਡਨ ਬਣਾਇਆ ਹੋਇਆ, ਤੇ ਮੈਂ ਗੇਟ ਖੜਕਾਇਆ ਤੇ ਕੋਈ ਨਾ ਆਇਆ ਜੀ। ਹੁਣ ਪੋਜੀਸ਼ਨ ਇਹ ਆ ਵੀ ਸਾਡੇ ਕੋਲੇ ਸਾਨੂੰ 20 ਮਿੰਟ ਦਿੱਤੇ ਹੁੰਦੇ ਸੀ ਵੀ 20 ਮਿੰਟ ਤੁਸੀਂ ਕਸਟਮਰ ਦੀ ਵੇਟ ਕਰਨੀ ਆ, ਮੈਂ 20 ਮਿੰਟਾਂ ਦੇ ਵਿੱਚ ਇੱਥੋਂ ਰੇਂਜ ਫੋਨ ਦੀ ਰੇਂਜ ਵੀ ਨਹੀਂ ਸੀ, ਮੈਂ ਫੋਨ ਕਰਨ ਦੀ ਕੋਸ਼ਿਸ਼ ਕਰਾਂ ਮੈਂ ਕੁਛ ਕਰਾਂ, ਨਹੀਂ ਮੈਨੂੰ ਕੋਈ ਸੰਪਰਕ ਹੋ ਸਕਿਆ। ਤੇ ਮੈਂ ਫਿਰ ਸੋਚਿਆ ਵੀ ਯਾਰ 250 ਕਿਲੋਮੀਟਰ ਚੱਲ ਕੇ ਆਇਆ, ਹੋ ਸਕਦਾ ਕੋਈ ਬੰਦਾ ਸੁੱਤਾ ਪਿਆ ਹੋਵੇ, ਹੋ ਸਕਦਾ ਕਿਤੇ ਇੱਧਰ ਉੱਧਰ ਗਿਆ ਹੋਵੇ, ਵੀ ਨਹੀਂ 20 ਮਿੰਟ ਨਹੀਂ ਤੂੰ ਇੱਥੇ ਹੋਰ ਵੇਟ ਕਰ, ਅਗਲੇ ਨੇ ਇੰਨੀ ਪਤਾ ਨਹੀਂ ਕਿਵੇਂ ਬੁਕਿੰਗ ਕਰਾ ਕੇ ਤੈਨੂੰ ਬੁਲਾਇਆ ਤੇ ਕਿੱਦਾਂ, ਏਦਾਂ ਨਾ ਭੱਜ ਤੂੰ। ਮੈਂ ਸੋਚਦਾ ਸੋਚਦਾ ਬੈਠ ਗਿਆ, ਜਦੋਂ ਮੈਂ ਬੈਠ ਗਿਆ ਮੈਂ ਬੈਠ ਕੇ ਦੇਖਿਆ ਉੱਥੇ ਬੜਾ ਸ਼ਾਂਤ ਮਾਹੌਲ ਤੇ ਐਨ ਕੁਦਰਤ ਦੀਆਂ ਆਵਾਜ਼ਾਂ ਤੇ ਕੁਦਰਤ ਦੀ ਜਿਹੜੀ ਸਾਰੀ ਕੁਛ ਕੁਦਰਤ ਡੁੱਲ ਡੁੱਲ ਪਵੇ, ਤੇ ਮੈਂ ਨਾ ਬੈਠੇ ਬੈਠੇ ਨੇ ਸੋਚਿਆ ਮੈਂ ਕਿਉਂ ਨਾ ਮੈਂ ਇਹਨਾਂ ਦੇ ਗਾਰਡਨ ਦਾ ਆਨੰਦ ਮਾਣਾ, ਤੇ ਮੈਂ ਉੱਤਰ ਕੇ ਤੇ ਘਰ ਦੇ ਉੱਤੋਂ ਦੀ ਗੇੜਾ ਦੇਣ ਲੱਗ ਗਿਆ। ਜਦੋਂ ਮੈਂ ਘਰ ਦੇ ਉੱਤੋਂ ਦੀ ਗੇੜਾ ਦਿੱਤਾ ਨਾ, ਤੇ ਮੈਂ ਜੋ ਪਿਛਲੇ ਪਾਸੇ ਗਿਆ ਤਾਂ ਪਿਛਲੇ ਪਾਸੇ ਇੱਕ ਬਜ਼ੁਰਗ ਆਪਦੀ ਕੁਰਸੀ ਤੇ ਬੈਠਾ, ਐਨ ਸ਼ਾਂਤ ਚਿੱਤ ਹੋਇਆ, ਆਪਦਾ ਹੈਟ ਉਹਨੇ ਮੂੰਹ ਤੇ ਰੱਖਿਆ ਹੋਇਆ, ਐਨ ਲੰਮੇ ਪੈਣ ਵਾਂਗੂ ਅੱਧਾ ਕੁ ਲੰਮਾ ਪਿਆ ਹੋਇਆ, ਬਹੁਤ ਸਾਰੇ ਜਾਨਵਰ ਪਰਾਂ ਫਿਰਨ, ਬਹੁਤ ਸਾਰੇ ਜਾਨਵਰ ਉੱਥੇ ਆਪਦੀਆਂ ਕੜਕੋਲੀਆਂ ਪਾਉਂਦੇ ਫਿਰਦੇ ਸੀ, ਤਾਂ ਉਹ ਆਰਾਮ ਨਾਲ ਸ਼ਾਂਤ ਪਿਆ, ਤੇ ਜਦੋਂ ਮੇਰੇ ਪੈਰਾਂ ਦੀ ਆਹਟ ਉਹਨੂੰ ਸੁਣੀ ਨਾ, ਤੇ ਉਹ ਇੱਕੇਦਮ ਤ੍ਰਿਪਕਿਆ ਤੇ ਜਿਵੇਂ ਕਿਸੇ ਇੱਕ ਸਮਾਧੀ ਚੋਂ ਨਿਕਲਿਆ ਹੋਵੇ, ਤੇ ਉਹਨੇ ਦਵਾ ਦਾ ਹੈਟ ਚੱਕ ਕੇ ਮੇਰੇ ਕਨੀ ਦੇਖਿਆ, ਕਹਿੰਦਾ ਉਹ ਯੂ ਆਰ ਫੌਕਸਟੈਲ ਗਾਏ, ਮੈਂ ਕਿਹਾ ਹਾਂ ਮੈਂ ਫੌਕਸਟੈਲ ਤੋਂ ਆਇਆ, ਕਿਉਂਕਿ ਉਹਨੂੰ ਪਤਾ ਸੀ ਧਿਆਨ, ਕਹਿੰਦਾ ਮੈਂ ਇੰਨੀ ਜਲਦੀ ਨੀ ਤੈਨੂੰ ਸੋਚ ਰਿਹਾ ਸੀ ਵੀ ਤੂੰ ਆਏਗਾ, ਤੇ ਇਸ ਲਈ ਮੈਂ ਪਿੱਛੇ ਸੀ ਪਿੱਛੇ ਬੈਠੇ, ਮੈਂ ਕਿਹਾ ਮੈਂ ਬਹੁਤ ਡੋਰ ਨੌਕ ਕੀਤਾ, ਮੈਂ ਬਹੁਤ ਆਵਾਜ਼ਾਂ ਮਾਰੀਆਂ ਪਰ ਮੈਂ ਫੋਨ ਕਰਦਾ ਸੀ ਫੋਨ ਨੀ ਮਿਲਦਾ ਸੀ, ਕਹਿੰਦਾ ਕਵਰੇਜ ਨੀ ਦੀ, ਮੈਂ ਕਿਹਾ ਵੀ ਸ਼ਾਇਦ ਮੈਂ ਜਾਣ ਲੱਗਿਆ ਸੀ ਫਿਰ ਮੈਂ ਤਾਂ ਵੈਸੇ ਦੇਖਣ ਲੱਗ ਗਿਆ, ਕਹਿੰਦਾ ਐਕਚੁਲੀ ਮੈਂ ਨਾ ਮਿਊਜ਼ਿਕ ਸੁਣ ਰਿਹਾ ਸੀਗਾ, ਤੇ ਮੈਂ ਦੇਖਿਆ ਵੀ ਉਹਦੇ ਕੋਲੇ ਨਾ ਤਾਂ ਕੋਈ ਫੋਨ ਨਾ ਰੇਡੀਓ ਨਾ ਕੋਈ ਟੇਪ ਰਿਕਾਰਡ ਕੁਛ ਵੀ ਨਾ, ਮੈਂ ਕਿਹਾ ਮਿਊਜ਼ਿਕ ਮਿਊਜ਼ਿਕ ਕਿੱਥੇ ਸੁਣ ਰਿਹਾ ਸੀ ਤੂੰ, ਤੇ ਕਹਿੰਦਾ ਮੈਂ ਮਿਊਜ਼ਿਕ ਸੁਣ ਰਿਹਾ ਸੀਗਾ ਵੀ ਮਿਊਜ਼ਿਕ, ਮੈਂ ਕਿਹਾ ਕਿਹੜਾ ਮਿਊਜ਼ਿਕ ਸੁਣ ਰਿਹਾ ਸੀ, ਇਹੋ ਜਿਹਾ ਕਿਹੜਾ ਮਿਊਜ਼ਿਕ ਆ ਜਿਹੜਾ ਮੈਨੂੰ ਨੀ ਸੁਣਿਆ ਤੇ ਤੈਨੂੰ ਸੁਣ ਰਿਹਾ ਸੀ, ਕਹਿੰਦਾ ਮਿਊਜ਼ਿਕ ਸੀਗਾ ਜਾਨਵਰਾਂ ਦਾ, ਮਿਊਜ਼ਿਕ ਸੀਗਾ ਆਪਣੇ ਜਿਹੜੇ ਹਵਾ ਦਾ, ਮਿਊਜ਼ਿਕ ਸੀ ਕੁਦਰਤ ਦੀਆਂ ਦਰਖਤਾਂ ਦੀਆਂ ਟਹਿਣੀਆਂ ਦਾ ਪੱਤਿਆਂ ਦਾ, ਕਹਿੰਦਾ ਇਹ ਮਿਊਜ਼ਿਕ ਸੁਣਨ ਨਾਲੋਂ ਅਹਿਸਾਸ ਬਹੁਤ ਜ਼ਿਆਦਾ ਕਰਨਾ ਪੈਂਦਾ, ਇਹਨੂੰ ਅਹਿਸਾਸ ਕਰਨਾ ਪੈਂਦਾ ਤੇ ਇੰਨੀ ਬਰੀਕੀ ਚ ਸੂਖਮਤਾ ਚ ਜਾ ਕੇ ਸੁਣਨਾ ਪੈਂਦਾ ਤੁਹਾਨੂੰ, ਤਾਂ ਕਿ ਤੁਹਾਨੂੰ ਫੇਰ ਕੱਲੀ ਕੱਲੀ ਉਹਦੀ ਸੁਰ ਦਾ ਪਤਾ ਲੱਗ ਸਕੇ, ਕਹਿੰਦੇ ਤੇਰੇ ਪੈਰਾਂ ਦੀ ਆਹਟ ਦੇਖ ਲਓ ਕਿੰਨੀ ਹੌਲੀ ਸੀ ਘਾਹ ਦੇ ਉੱਤੇ, ਤੇ ਉਹ ਮਿਊਜ਼ਿਕ ਦੇ ਵਿੱਚ ਉਹਨੇ ਜਦੋਂ ਆ ਕੇ ਡਿਸਟਰਬੈਂਸ ਪੈਦਾ ਕੀਤੀ ਨਾ, ਤੇ ਮੈਨੂੰ 1 ਸੈਕਿੰਡ ਚ ਹੀ ਪਤਾ ਲੱਗ ਗਿਆ, ਤੇ ਮੈਂ ਅਕਸਰ ਇਹ ਸੁਣਦਾ, ਤੇ ਫਿਰ ਜਦੋਂ ਉਹਦੇ ਨਾਲ ਮੇਰੀਆਂ ਗੱਲਾਂ ਹੋਈਆਂ ਤਾਂ ਉਹਨੇ ਮੈਨੂੰ ਬਹੁਤ ਸਾਰਾ ਜੀਵਨ ਦਾ ਗਿਆਨ ਦਿੱਤਾ, ਆਪਦਾ ਸਿਡਨੀ ਦੇ ਵਿੱਚ ਬਹੁਤ ਵੱਡੇ ਜੌਬ ਤੇ ਕਰਦਾ ਰਿਹਾ, ਉੱਥੋਂ ਰਿਟਾਇਰ ਹੋ ਕੇ ਕਹਿੰਦਾ ਸੀ ਮੀਆਂ ਬੀਬੀ ਨੇ ਪਲਾਨ ਬਣਾਇਆ ਵੀ ਅਸੀਂ ਕੁਦਰਤ ਦੇ ਨੇੜੇ ਵਿਚਰਨਾ, ਕਰਦੇ ਕਰਾਉਂਦੇ ਇੱਥੇ ਆ ਗਿਆ, ਤੇ ਉਦੋਂ ਜਦੋਂ ਕਹਿੰਦਾ ਮੈਂ ਇੱਥੇ ਆ ਗਿਆ, ਜਦੋਂ ਇੱਥੇ ਆ ਕੇ ਕਹਿੰਦਾ ਵੀ ਮੇਰੇ ਨਾਲ ਥੋੜਾ ਜਿਹਾ ਧੱਕਾ ਹੋ ਗਿਆ ਵੀ ਮੇਰੀ ਲਾਈਫ ਪਾਰਟਨਰ ਚਲੀ ਗਈ ਮੈਨੂੰ ਛੱਡ ਕੇ, ਉਹਦੀ ਡੈਥ ਹੋ ਗਈ ਕਹਿੰਦਾ, ਤੇ ਪਰ ਮੈਂ ਹੁਣ ਆਪਦੀ ਰਹਿੰਦੀ ਜ਼ਿੰਦਗੀ ਆ ਜਿਹੜੀ ਬਸ ਮੈਂ ਸਿਰਫ ਇੱਕ ਵਾਰੀ ਇੱਕ ਵੀਕ ਦੇ ਵਿੱਚ ਸ਼ੋਪ ਕਰਨ ਜਾਣਾ ਗਾ, ਬਸ ਉੱਥੋਂ ਜ਼ਰੂਰੀ ਚੀਜ਼ਾਂ ਲਿਆਉਣਾ, ਬਾਕੀ ਦਾ ਜਿਹੜਾ ਮੈਂ ਟਾਈਮ ਆ ਆਪਦਾ ਜਿੰਨਾ ਕੁ ਮੇਰੇ ਕੋਲੇ ਸਰਮਾਇਆ ਉਹ ਮੈਂ ਵੰਡ ਕੇ ਜਾਨਵਰਾਂ ਵਾਲਾ ਜਿਹੜੇ ਵੀ ਰੱਖੇ ਹੋਏ ਆ ਇਹਨਾਂ ਨਾਲ ਵੰਡ ਕੇ ਖਾ ਲੈਣਾ, ਤੇ ਇਹਦੇ ਵੱਟੇ ਜਦੋਂ ਉਹਨੇ ਬੜੇ ਬੜੇ ਤਰੀਕੇ ਨਾਲ ਮੈਨੂੰ ਕਹਿੰਦਾ ਇਹਦੇ ਵੱਟੇ ਮੈਨੂੰ ਪਤਾ ਕੀ ਦਿੰਦੇ ਆ, ਇਹ ਮੈਨੂੰ ਮੇਰੀ ਰੂਹ ਨੂੰ ਸਕੂਨ ਦਿੰਦੇ ਆ, ਮਿਊਜ਼ਿਕ ਸੁਣਾਉਂਦੇ ਆ ਸੁਬਹ ਸੁਬਹ ਮੈਨੂੰ, ਤੇ ਮੈਨੂੰ ਸਕੂਨ ਦਿੰਦਾ ਜਿਹੜਾ ਮੈਂ ਇਹਨਾਂ ਤੇ ਪੈਸੇ ਸਪੈਂਡ ਕੀਤੇ ਆ ਜਾਂ ਕਰਦਾ। ਸੋ ਇਹ ਹੈ ਨਜ਼ਰੀਆ, ਤੁਹਾਨੂੰ ਨਜ਼ਰੀਆ ਬਦਲਣਾ ਪੈਣਾ, ਆਪਣਾ ਨਜ਼ਰੀਆ ਬਦਲ ਕੇ ਦੇਖਿਓ। ਸਵੇਰ ਨੂੰ ਉਹ ਕਬੂਤਰਾਂ ਦੀਆਂ ਆਵਾਜ਼ਾਂ ਵੀ ਸੋਹਣੀਆਂ ਲੱਗਣ ਲੱਗ ਜਾਣਗੀਆਂ, ਹਰ ਚੀਜ਼ ਹੀ ਚੰਗੀ ਲੱਗਣ ਲੱਗ ਜੂ। ਪ੍ਰੋਬਲਮ ਇੱਥੇ ਆਉਂਦੀ ਆ ਵੀ ਸਾਡਾ ਨਜ਼ਰੀਆ ਇੱਕ ਤੰਗ ਨਜ਼ਰੀਆ, ਤੇ ਉਹਦੇ ਚ ਮੈਂ ਪੇਰੈਂਟਸ ਨੂੰ ਵਾਕਿਆ ਦੋਸ਼ੀ ਸਮਝਦਾ। ਪੇਰੈਂਟਸ ਦੋਸ਼ੀ ਨੇ ਕਿਤੇ ਨਾ ਕਿਤੇ, ਉਹ ਦੋਸ਼ੀ ਜਾਣ ਕੇ ਨੀ, ਉਹ ਅਣਜਾਣੇ ਚ, ਕਿਉਂਕਿ ਉਹਨਾਂ ਨੂੰ ਪਤਾ ਨੀ ਸੀ, ਉਹਨਾਂ ਨੂੰ ਐਜੂਕੇਸ਼ਨ ਨੀ ਸੀ, ਉਹਨਾਂ ਨੂੰ ਲੱਗਦਾ ਸੀ ਜਵਾਕ ਨੂੰ ਡਰਾ ਕੇ ਹੀ ਜਿਹੜਾ ਏਦਾਂ ਤੁਸੀਂ ਆਪਦੀ ਜ਼ਿੰਦਗੀ ਸੁਖਾਲੀ ਕਰ ਲੈਂਦੇ ਹੋ। ਪਰ ਤੁਹਾਡੀ ਜ਼ਿੰਦਗੀ ਤਾਂ 10-20 ਮਿੰਟ ਸੁਖਾਲੀ ਹੋ ਜੂਗੀ ਵੀ ਬੱਚੇ ਨੂੰ ਧਮਕਾ ਤਾ ਡਰਾ ਤਾ, ਪਰ ਉਹ ਬੱਚੇ ਦੇ ਇੱਕ ਅਨਭੋਲ ਮਨ ਦੇ ਵਿੱਚ ਸਾਰੀ ਉਮਰ ਲਈ ਜਿਹੜੀਆਂ ਗੱਲਾਂ ਛਪ ਜਾਣੀਆਂ ਉਹਨੂੰ ਤੁਸੀਂ ਕਿਵੇਂ ਮੁੜ ਕੇ ਰਬ ਕਰੋਗੇ, ਉਹ ਨੀ ਹੁੰਦੀਆਂ। ਮੈਂ ਉਹਨੂੰ ਬੱਚੇ ਨੂੰ ਤਰੀਕੇ ਨਾਲ ਸਿਖਾਇਆ ਜਾਂਦਾ। ਮੈਂ ਹੁਣ ਕੱਲ ਦੀ ਨਾ ਇੱਕ ਹੋਰ ਲੇਟੈਸਟ ਬੋਵੀ ਗੱਲ ਦੱਸਦਾ। ਕੱਲ ਨਾ ਇੱਥੇ ਮੈਂ ਦੇਖ ਰਿਹਾ ਸੀ, ਮੈਂ ਮੋਟਲ ਚ ਸੀਗਾ ਤੇ ਸਾਹਮਣੇ ਮੈਂ ਰੈਸਟੋਰੈਂਟ ਦੇ ਵਿੱਚ ਬੱਚੇ ਖੇਡ ਰਹੇ ਸੀ। ਚਲੋ ਇੱਕ ਬੱਚਿਆਂ ਲਈ ਥੋੜੀਆਂ ਜਿਹੀਆਂ ਗੇਮਾਂ ਰੱਖੀਆਂ ਹੋਈਆਂ, ਇੱਕ ਬਾਕਸ ਚ ਪਾ ਕੇ ਬੱਚੇ ਆਉਂਦੇ ਆ, ਉਹ ਚੋਂ ਕੱਢਦੇ ਆ, ਖੇਡਦੇ ਆ। ਇੱਕ ਬੜਾ ਸ਼ਰਾਰਤੀ ਬੱਚਾ ਸੀ, ਗੱਲਾਂ ਕਰਨ ਦਾ ਸ਼ੌਕੀਨ ਸੀ, ਕਿਤੇ ਮੇਰੇ ਕੋਲ ਆ ਕੇ ਗੱਲਾਂ ਕਰਨ ਲੱਗ ਜੇ, ਆਪਦੇ ਪਰਿਵਾਰ ਬਾਰੇ ਦੱਸਣ ਲੱਗ ਜੇ, ਮੈਨੂੰ ਆਪ ਹੀ ਧੱਕੇ ਨਾਲ ਹੀ ਸਾਰਿਆਂ ਬਾਰੇ, ਤੇ ਚਲੋ ਮੈਨੂੰ ਵੀ ਵਧੀਆ ਲੱਗ ਰਿਹਾ ਸੀ ਉਹ। ਤੇ ਉਹਨੇ ਬੱਚੇ ਨੇ ਕੀ ਕੀਤਾ, ਮੈਨੂੰ ਆ ਕੇ ਥੋੜੇ ਚਿਰ ਬਾਅਦ ਇੱਕ ਗੇਮ ਲੈ ਕੇ ਆਇਆ, ਕਹਿੰਦਾ ਵੀ ਮੈਂ ਆ ਮੈਨੂੰ ਗੇਮ ਵਧੀਆ ਲੱਗੀ ਤੇਰੇ ਬਾਕਸ ਦੇ ਵਿੱਚ, ਕੀ ਮੈਂ ਇਹਨੂੰ ਨਾਲ ਲਿਜਾ ਸਕਦਾ ਪੱਕਾ ਹੀ? ਮੈਂ ਕਿਹਾ ਹਾਂ ਹਾਂ ਲੈ ਜਾ ਕੋਈ ਨੀ, ਕਿਉਂਕਿ ਪਲਾਸਟਿਕ ਦੀਆਂ ਦੋ ਖੇਡਾਂ ਸੀ, ਕੋਈ $2 ਦੀ 4 ਦੀ ਹੋਣੀ ਆ। ਮੈਂ ਕਿਹਾ ਨਾ ਨਾ ਤੂੰ ਲਿਜਾ ਸਕਦਾ, ਤੇ ਪਰ ਉਹਦੇ ਪੇਰੈਂਟਸ ਦੇਖ ਰਹੇ ਸੀ ਸਾਹਮਣੇ, ਤੇ ਉਹਨੇ ਆਪਦੇ ਪੇਰੈਂਟਸ ਵੱਲ ਨਜ਼ਰ ਮਿਲਾਈ, ਤੇ ਫਿਰ ਉਹਨੂੰ ਮੈਨੂੰ ਲੱਗਿਆ ਪੇਰੈਂਟਸ ਵੱਲੋਂ ਦਿੱਤਾ ਹੋਇਆ ਪਾਠ ਯਾਦ ਆਇਆ, ਤੇ ਪੇਰੈਂਟਸ ਨੇ ਉਹਨੂੰ ਦੱਸਿਆ ਹੋਣਾ ਵੀ ਨਹੀਂ ਏਦਾਂ ਤੂੰ ਕੋਈ ਚੀਜ਼ ਕਿਸੇ ਦੀ ਫ੍ਰੀ ਚ ਨੀ ਲੈ ਸਕਦਾ, ਤੈਨੂੰ ਉਹਦੇ ਲਈ ਜਾਂ ਪੇ ਕਰਨਾ ਪਊ ਜਾਂ ਉਹ ਤੋਂ ਪੁੱਛਣਾ ਪੈਣਾ ਜਾਂ ਉਦਾਂ। ਫਿਰ ਇੱਕੋ ਸੈਕਿੰਡ ਚ ਬੱਚਾ ਮੈਨੂੰ ਆਦਾ ਕਹਿੰਦਾ ਮੇਰੇ ਪਿੱਗੀ ਬਾਕਸ ਚ ਥੋੜੇ ਜੇ ਪੈਸੇ ਹੈਗੇ, ਮੈਂ ਉਹ ਦੇ ਦੂੰਗਾ ਤੈਨੂੰ। ਮੈਂ ਕਿਹਾ ਕਿੰਨੇ ਪੈਸੇ ਤੇਰੇ ਕੋਲੇ? ਕਹਿੰਦਾ ਮੈਨੂੰ ਇੰਨਾ ਨੀ ਪਤਾ। ਤੇ ਮੈਂ ਕਿਹਾ ਇਹ $5 ਦੇ ਲਊਗਾ, ਮੈਂ $5 ਹੈਗੇ, ਮੈਂ ਮਜ਼ਾਕ ਚ ਕਰਨ ਲੱਗਾ। ਉਹ ਇੱਕੋ ਮਿੰਟ ਚ ਆਪਦੇ ਡੈਡੀ ਕੋਲੇ ਗਿਆ, ਕਹਿੰਦਾ ਮੈਨੂੰ ਉਹ ਗੇਮ ਪਸੰਦ ਆ ਗਈ, ਮੈਂ $5 ਦਿਓ ਮੈਨੂੰ, ਮੈਂ ਲੈਣੀ। ਉਹ ਆਦਾ ਕੋਈ ਨੀ, ਮੈਂ ਇਨਵੋਇਸ ਚ ਪੇ ਕਰ ਦੂੰਗਾ। ਮੈਂ ਕਿਹਾ ਨਹੀਂ, ਮੈਂ ਮਜ਼ਾਕ ਕਰ ਰਿਹਾ, ਇਹਨੂੰ ਕੋਈ ਨੀ ਲੈ ਜਾਣ ਦਿਓ। ਪਰ ਜਦੋਂ ਜਾਣ ਲੱਗੇ ਨਾ, ਜਦੋਂ ਜਾਣ ਲੱਗੇ ਮੈਂ ਕਿਹਾ ਨਹੀਂ ਮੈਂ ਪੈਸੇ ਨੀ ਲੈਂਦਾ, ਉਹ ਆਦਾ ਨਹੀਂ ਫਿਰ ਮੈਂ ਗੇਮ ਨੀ ਲੈਂਦਾ। ਉਹਨੇ ਉੱਥੇ ਰੱਖ ਤੀ, ਮੈਂ ਹੈਰਾਨ ਰਹਿ ਗਿਆ ਦਿੱਤਾ 3.5 ਸਾਲ ਦੇ ਬੱਚੇ ਦਾ। ਤੇ ਉਦੋਂ ਬਾਅਦ ਉਹ ਤੇ ਉਹਦੀ ਸਿਸਟਰ ਉਵੇਂ ਜਿਹੀ ਗੇਮਾਂ ਨੂੰ ਉੱਥੇ ਛੱਡ ਕੇ ਤੁਰਨ ਲੱਗੇ ਨਾ, ਉਹਦੇ ਮਾਂ ਪਿਓ ਨੇ ਉੱਥੇ ਖੜ ਗਏ। ਉਹ ਕਹਿੰਦੇ ਉਹਨਾਂ ਨੂੰ ਸਵਾਲ ਕਰਿਆ ਵੀ ਆਪਾਂ ਕੀ ਲੈਣਾ ਸੀ, ਉਹ ਆਦੇ ਫੂਡ ਕਾਰਨ ਤੁਸੀਂ ਕੀ ਕੀਤਾ? ਕਹਿੰਦੇ ਅਸੀਂ ਖੇਡੇ, ਜਵਾਕਾਂ ਨੇ ਪੁੱਛਿਆ ਵੀ ਅਸੀਂ, ਕਹਿੰਦੇ ਫਨ ਕੀਤਾ ਕਾਹਦੇ ਨਾਲ ਖੇਡੇ? ਕਹਿੰਦੇ ਉਹ ਗੇਮਸ ਨਾਲ ਖੇਡੇ। ਕਹਿੰਦੇ ਜਦੋਂ ਤੁਸੀਂ ਆਏ ਸੀ ਉਹ ਗੇਮਸ ਏਦਾਂ ਪਈਆਂ ਸੀਗੀਆਂ? ਉਹ ਆਦੇ ਨਹੀਂ। ਕਹਿੰਦੇ ਕਿੱਥੇ ਪਈਆਂ ਸੀ? ਉਹ ਕਹਿੰਦੇ ਉਹ ਤਾਂ ਬਾਕਸ ਦੇ ਵਿੱਚ ਸੀ। ਕਹਿੰਦੇ ਬਸ ਠੀਕ ਆ, ਫਿਰ ਹੁਣ ਆਪਾਂ ਜਾਣ ਲੱਗੇ ਆ, ਤੇ ਇਹਨਾਂ ਨੂੰ ਵੀ ਉੱਥੇ ਭੇਜੋ, ਬਾਕਸ ਚ ਰੱਖੋ। ਦੋਨੇ ਭੈਣ ਭਰਾ ਛੋਟੇ ਛੋਟੇ 3-3 ਸਾਲ ਦੇ ਇੱਕ ਇੱਕ ਚੀਜ਼ ਚੱਕ ਕੇ ਉਹ ਬਾਕਸ ਚ ਪਾਉਣ ਲੱਗੇ। ਹਾਲਾਂਕਿ ਮੈਂ ਕਿਹਾ ਕੋਈ ਗੱਲ ਨੀ, ਅਸੀਂ ਪਾ ਦਾਂਗੇ, ਅਸੀਂ ਰੱਖ ਦਾਂਗੇ। ਕਹਿੰਦੇ ਨਹੀਂ, ਇਹ ਇੱਕ ਆਦਤ ਦਾ ਹਿੱਸਾ ਇਹਨਾਂ ਦਾ ਬਣੂਗਾ। ਜੇ ਅੱਜ ਇਹ ਬੱਚੇ ਏਦਾਂ ਖਿਲਾਰਾ ਪਾ ਕੇ ਤੁਹਾਡੇ ਬਾਕਸ ਦੇ ਚਲੇ ਜਾਣਗੇ, ਤੇ ਕੱਲ ਨੂੰ ਇਹਨਾਂ ਨੇ ਹੋਰ ਜ਼ਿੰਦਗੀ ਦੇ ਪਤਾ ਨੀ ਕਿੱਡੇ ਕਿੱਡੇ ਖਿਲਾਰੇ ਪਾਉਣੇ ਆ। ਇਸ ਲਈ ਉੱਥੇ ਖੜੇ ਰਹੇ 3-4 ਜਾਣੇ, ਉਹਦੀ ਦਾਦੀ ਸੀ, ਮਾਂ ਸੀ, ਪਿਓ ਸੀ, ਤੇ ਦੋਨੇ ਬੱਚਿਆਂ ਨੇ ਇੱਕ ਇੱਕ ਚੀਜ਼ ਕਰਕੇ ਉਹਦੇ ਬਾਕਸ ਦੇ ਵਿੱਚ ਪਾਤੀ। ਤੇ ਜਦੋਂ ਸਾਰਾ ਕੁਝ ਪਾ ਕੇ ਫੇਰ ਮੈਨੂੰ ਵਾਏ ਕਹਿ ਕੇ, ਤੇ ਨਾਲੇ ਉਹ ਲੈ ਕੇ ਨੀ ਗਿਆ ਵੀ ਹਾਂ ਪੈਸੇ ਨੀ ਮਿਲੇ। ਏਦਾਂ ਸਿੱਖਿਆ ਹੋਣੀ ਚਾਹੀਦੀ ਹੈ ਬੱਚੇ ਨੂੰ, ਇਸ ਢੰਗ ਨਾਲ ਪ੍ਰੈਕਟੀਕਲੀ ਸਮਝਾਉਣਾ ਚਾਹੀਦਾ, ਫੇਰ ਇਹ ਜੀ ਦਿੱਕਤ ਹੀ ਨਹੀਂ ਆਉਂਦੀ। ਪਰ ਅਫਸੋਸ ਸਾਡੇ ਤਾਂ ਬਚਪਨ ਤੋਂ ਚਲੂਣਿਆਂ ਤੋਂ ਸ਼ੁਰੂ ਹੁੰਦਾ। ਮੈਂ ਤਾਂ ਇੱਕ ਕਿਤਾਬ ਲਿਖਣ ਬਾਰੇ ਵੀ ਸੋਚਿਆ ਸੀ ਵੀ ਚਲੂਣਿਆਂ ਤੋਂ ਲੈ ਕੇ ਘੋੜੂ ਤੱਕ ਇਹੀ ਜ਼ਿੰਦਗੀ ਚ ਤਕਲੀਫ ਪਾਣੀ ਲੋਟ ਆਉਂਦੀਆਂ। ਇੱਧਰ ਦੀਆਂ ਕੋਕੋ ਆ ਗਈ ਜੀ, ਸੁੰਨੇ ਘਰ ਆ ਜੀ, ਫਲਾਨਾ ਜੀ, ਇੱਥੇ ਤਾਂ ਕਬੂਤਰ ਬੋਲਦੇ, ਇੱਥੇ ਕਾਂ ਬੋਲਦੇ, ਇੱਥੇ ਕਾਟੋ ਬੋਲਦੀ ਆ, ਯਾਰ ਇੱਕ ਦੇਖ ਗਈ ਕਿ ਦੋ ਦੇਖ ਗਈ, ਇਹਨਾਂ ਚੱਕਰਾਂ
ਤੇ ਤੂੰ ਬਾਅਦ ਜਿਹੜੇ ਤੁਸੀਂ ਕਹਿੰਦੇ ਸੀ ਵੀ ਕਬੂਤਰ ਸਵੇਰੇ ਉੱਠ ਕੇ ਵਾਹਿਗੁਰੂ ਦਾ ਨਾਮ ਲੈਂਦੇ ਹੋਣਗੇ, ਲਾਸਟ 2 ਸਾਲ ਤੋਂ ਮੈਂ ਕਾਫੀ ਬਿਮਾਰਾਂ ਮਨ ਤਾਂ ਲੱਗਦਾ ਹੁੰਦਾ ਸੀ, ਕਹਿੰਦੇ ਹੋਣਗੇ ਵੀ ਆ ਜਾ ਤੇਰੇ ਥੋੜੀ ਦਿਨ ਰਹਿੰਦੇ ਬੋਲਣ ਤੇ।
ਨਹੀਂ ਏਦਾਂ ਨੀ ਹੁੰਦਾ, ਪਰ ਮੈਂ ਇੰਨਾ ਜ਼ਰੂਰ ਦੱਸ ਦਿੰਦਾ, ਦੇਖੋ ਅੱਜ ਦੇ ਸਾਰੇ ਘਟਨਾਕ੍ਰਮ ਦੇ ਵਿੱਚੋਂ ਮੈਂ ਇੰਨਾ ਜ਼ਰੂਰ ਦੱਸ ਦਿੰਦਾ ਵੀ ਤੁਸੀਂ ਕੀ ਸਿੱਖਿਆ ਲਈ ਹੋਊਗੀ। ਤੁਸੀਂ ਦੇਖੋ ਕਬੂਤਰਾਂ ਦੀ ਮਿਊਜ਼ਿਕ ਤਾਂ ਕਬੂਤਰਾਂ ਦੀਆਂ ਆਵਾਜ਼ਾਂ ਚੋਂ ਤਾਂ ਤੁਹਾਨੂੰ ਕੋਈ ਸੁਣਨ ਲੱਗੇ ਨਾ ਲੱਗੇ, ਮੈਂ ਗਰੰਟੀ ਨਹੀਂ ਕਰਦਾ, ਪਰ ਤੁਸੀਂ ਇੰਨੀ ਕੁ ਜ਼ਰੂਰ ਸਿੱਖਿਆ ਲੈ ਲਈ ਹੋਊ ਵੀ ਇਦੋਂ ਬਾਅਦ ਭਾਜੀ ਨੂੰ ਕੋਈ ਰਾਇ ਨੀ ਲੈਂਦੇ, ਅੱਧਾ ਘੰਟਾ ਲਾਤਾ ਬਦੰਦਰ ਨੇ ਹੋਰ ਹੀ ਇੱਧਰ ਨੂੰ ਸੁਣਾਉਣ ਤੇ, ਇਦੋਂ ਬਾਅਦ ਮੈਂ ਨੀ ਇਸ ਬੰਦੇ ਤੋਂ ਰਾਇ ਲੈਂਦੀ, ਇਹ ਜ਼ਰੂਰ ਸਿੱਖਿਆ ਹੋਊ ਅੱਜ ਤੋਂ।
ਮਿਊਜ਼ਿਕ ਤਾਂ ਜੀ ਇੱਥੇ ਸੁਬਹਾ ਤੋਂ 4 ਵਜੇ ਤੋਂ ਬਹੁਤ ਵਧੀਆ ਚੱਲਦਾ। ਇੱਕ ਕਬੂਤਰ ਨੀ ਇੱਥੇ ਸਾਡੇ ਆਂਢ ਗੁਆਂਢ ਦਾ ਜਿਹੜੇ ਇੱਥੇ ਪਿੱਛੇ ਜਗ੍ਹਾ ਵਾ ਉੱਥੇ ਬਹੁਤ ਜਿਆਦਾ ਪੰਛੀ ਰਹਿੰਦੇ ਆ ਤੇ ਸੁਬਹਾ ਜਿੱਦਾਂ ਇੰਡੀਆ ਦੇ ਵਿੱਚ ਹੁੰਦਾ ਸੀ ਨਾ ਮੁਰਗੇ ਨੇ ਵਾਂਗ ਦੇਣੀ, ਉਹਨਾਂ ਦਾ ਸਾਰਿਆਂ ਦਾ ਆਪੋ ਆਪਣਾ ਟਾਈਮ ਆ ਤੇ ਸਾਰਿਆਂ ਨੇ ਆਪੋ ਆਪਣੇ ਟਾਈਮ ਦੇ ਨਾਲ ਸੋਣਾ ਹੀ ਸੋਣਾ ਵਾ। ਸੋ 4 ਵਜੇ ਤੋਂ ਲੈ ਕੇ 6 ਵਜੇ ਤੱਕ 2 ਘੰਟੇ ਪੂਰਾ ਮਿਊਜ਼ਿਕ ਚੱਲਦਾ ਵਾ ਸਾਡੇ ਗੁਆਂਢ ਦਾ। ਬਸ ਇੱਕ ਬਾਕੀ ਠੀਕ ਆ, ਕਬੂਤਰਾਂ ਵਾਲੇ ਮਿਊਜ਼ਿਕ ਤੇ ਡਰ ਲੱਗਦਾ ਹੁੰਦਾ ਸੀ ਵੀ ਇਹ ਕਹਿੰਦੇ ਸੀ ਵੀ ਆ ਜਾ ਭਾਈ ਹੁਣ ਤੇਰਾ ਟਾਈਮ ਹੋਣ ਵਾਲਾ।
ਏਦਾਂ ਨੀ ਹੁੰਦਾ, ਕਬੂਤਰ ਜਿਹੜਾ ਜਾਨਵਰ ਆਇਆ ਨਾ ਇਸ ਦੁਨੀਆ ਦੇ ਉੱਤੇ ਕੋਈ ਵੀ ਆ ਚਾਹੇ ਜੋ ਵੀ ਜਿਹੜਾ ਜੀਵ ਪੈਦਾ ਹੋਇਆ ਜਿੱਥੇ ਵੀ ਜਿਵੇਂ ਵੀ ਉਹ ਸਭ ਆਪਦਾ ਹੱਕ ਲੈ ਕੇ ਆਇਆ, ਆਪਦਾ ਥਾਂ ਲੈ ਕੇ ਆਇਆ। ਤੇ ਲੋਕ ਕਹਿੰਦੇ ਨਾ ਵੀ ਗੱਲਾਂ ਕਰਨੀਆਂ ਤੇ ਗਲੇਲੇ ਵੱਟਣ ਚ ਬਹੁਤ ਫਰਕ ਆ, ਜਾਂ ਤੁਸੀਂ ਕਹਿ ਦਿੰਦੇ ਵੀ ਤੈਨੂੰ ਸੌਖਾ ਲੱਗਦਾ ਇੱਥੇ ਬੈਠਾ ਕਹੀ ਜਾਣਾ ਤੇ ਅਸਲ ਜ਼ਿੰਦਗੀ ਚ ਆ ਕੇ ਦੇਖੋ, ਅਸਲ ਜ਼ਿੰਦਗੀ ਚ ਜਿਉਂ ਕੇ ਦੇਖੋ, ਅਸਲ ਗੱਲਾਂ ਹੋਰ ਹੁੰਦੀਆਂ, ਏਦਾਂ ਨੀ ਹੁੰਦੀਆਂ। ਪਰ ਮੈਂ ਨਾ ਰੱਬ ਨੇ ਸੁੱਖ ਚਾਹਿਆ ਅਗਲੇ ਵੀਕ ਨਾ ਇੱਕ ਫੋਟੋ ਸ਼ੇਅਰ ਕਰੂੰਗਾ ਤੇ ਉਹ ਫੋਟੋ ਆਪਦੇ ਆਪ ਚ ਬਿਆਨ ਕਰੂਗੀ। ਮੈਂ ਪਿਛਲੇ 2-4 ਦਿਨਾਂ ਤੋਂ ਜਿਵੇਂ ਜਾਨਵਰਾਂ ਦੀ ਗੱਲ ਚ ਆ ਗਈ ਗੱਲ, ਮੈਂ ਤੁਹਾਨੂੰ ਦੱਸਿਆ ਮੈਨੂੰ ਕਿਸੇ ਨੇ ਮੇਰੇ ਸੰਤਰਿਆਂ ਨੂੰ ਤੋਤੇ ਪੈਂਦੇ, ਇੱਕ ਵਰਾਇਟੀ ਆ ਉਹਨੂੰ ਤੋਤੇ ਖਾ ਜਾਂਦੇ ਆ, ਤਕਰੀਬਨ ਪਿਛਲੇ ਵਾਰੀ 50% ਖਾ ਗਿਆ, ਐਤਕੀ 70% ਖਾ ਗਏ ਵਰਾਇਟੀ। 20,000 ਦੀ ਮੰਨ ਲਓ ਜੇ ਉਹ ਵਰਾਇਟੀ ਨੇ ਹੋਣਾ ਸੀ ਤਾਂ 70% ਖਾ ਗਏ ਮੇਰੇ ਪੱਲੇ, ਕੱਲੀ ਉਹਦੀ ਲੇਬਰ ਤੜਵਾਈ ਜੋਗੀ ਰਹਿ ਗਈ ਹੋਊਗੀ ਬਸ, ਜਾਣੀ ਕਿ ਉਹ ਚ ਕੁਛ ਨੀ ਬਚਿਆ ਮੈਨੂੰ। ਕਾਰਨ ਇਹ ਹੋ ਗਿਆ ਵੀ ਮੈਂ ਦੂਰ ਸੀ ਨਾ, ਮੈਂ ਨਾ ਉੱਥੇ ਟਾਈਮ ਦੇ ਸਕਦਾ ਸੀ ਇੰਨੀ, ਜੇ ਤੁਸੀਂ ਕਹੋ ਉੱਥੇ ਬੰਦਾ ਰੱਖ ਕੇ ਤੋਤੇ ਉਡਾਉਂਗੇ ਏਦਾਂ ਨੀ ਹੋ ਸਕਦਾ। ਤੇ ਜੇ ਮੈਂ ਕਿਸੇ ਨੂੰ ਪੁੱਛਿਆ ਤਾਂ ਉਹ ਉਹਨੇ ਮੈਨੂੰ ਕਿਹਾ ਇਹਨਾਂ ਨੂੰ ਸ਼ੂਟ ਕਰਤੇ ਸਾਰਿਆਂ ਨੂੰ, ਹੋਰ ਕੋਈ ਹੱਲ ਨੀ ਹੈਗਾ, ਸ਼ੂਟ ਕਰਨਾ ਇਹਦਾ ਹੱਲ ਆ। ਪਰ ਮੈਂ ਕਿ ਨਹੀਂ, ਮੈਨੂੰ ਮੇਰੇ ਬਜ਼ੁਰਗਾਂ ਨੇ ਇੱਕ ਗੱਲ ਸਿਖਾਈ ਆ, ਮੈਂ ਮੇਰੇ ਬਜ਼ੁਰਗਾਂ ਤੋਂ ਸਿੱਖੀ ਆ, ਜਦੋਂ ਅਸੀਂ ਖੇਤੀ ਕਿਤੇ ਵੀ ਬਿਜਾਈ ਸ਼ੁਰੂ ਹੁੰਦੀ ਸੀ ਨਾ, ਹਾੜੀ ਦੀ ਹੁੰਦੀ, ਸਾਉਣੀ ਦੀ ਹੁੰਦੀ, ਤਾਂ ਉਹਨਾਂ ਨੇ ਨਾ ਸੀਰੀ ਟਰੈਕਟਰ ਤੇ ਬੀਜਣ ਲੱਗਦੇ ਤੇ ਉਹ ਜੇ ਉੱਥੇ ਖੜੇ ਹੁੰਦੇ ਤਾਂ ਪਾਪਾ ਜੀ ਨੇ ਜੁੱਤੀ ਲਾ ਲੈਣੀ ਨੰਗੇ ਪੈਰੀ ਹੋ ਕੇ ਖੜ ਕੇ ਹੱਥ ਜੋੜ ਕੇ ਇੰਨਾ ਜ਼ਰੂਰ ਕਹਿਣਾ ਵੀ ਦਾਤਿਆ ਆਲੀਆਂ ਪਾਲੀਆਂ ਸੀਰੀਆਂ ਸਾਂਝੀਆਂ ਚਿੜੀਆਂ ਜਨੌਰਾਂ ਦੇ ਜਿਹੜੇ ਭਾਗਾਂ ਦਾ ਸਾਰਿਆਂ ਦਾ ਭਾਗਾਂ ਦਾ ਦੇਈ ਜ਼ਰੂਰ ਦੇਈ, ਇੰਨੀ ਕੁ ਗੱਲ ਕਹਿੰਦੇ ਉਹ ਮੇਰੇ ਬਾਲ ਮਨ ਤੋਂ ਮੇਰੇ ਬਚਪਨ ਚੋਂ ਜਚੀ ਹੋਈ ਆ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਜੇ ਮੇਰੇ ਤੋਤੇ ਆਉਂਦੇ ਆ, ਇਹ ਤੋਤੇ ਨੁਕਸਾਨ ਕਰਦੇ ਆ, ਖਾਂਦੇ ਆ, ਇਹ ਇਹਨਾਂ ਦੇ ਕਰਮਾਂ ਤੇ ਇਹਨਾਂ ਦੇ ਭਾਗਾਂ ਦੇ ਹੋਣਗੇ ਤੇ ਇਸ ਲਈ ਖਾਂਦੇ ਆ, ਮੈਂ ਇਹਦਾ ਹੱਲ ਕੋਈ ਟੈਂਪਰੇਰੀ ਇੱਦਾਂ ਹੱਲ ਤਾਂ ਕੱਢ ਸਕਦਾ ਵੀ ਮੈਂ ਇਹਨਾਂ ਨੂੰ ਰੋਕਾਂ। ਜੇ ਤੁਸੀਂ ਕਹੋ ਵੀ ਮੈਂ ਇਹਨਾਂ ਨੂੰ ਮਾਰ ਦਿਆਂ, ਮੈਨੂੰ ਬਹੁਤ ਨੇ ਕਿਹਾ ਵੀ ਤੂੰ ਲਿਆ ਕੇ ਗੰਨ ਜਾਂ ਗੰਨ ਹਾਇਰ ਕਰ ਲਾ ਤੇ ਉਹਨਾਂ ਨੂੰ ਸਾਰਿਆਂ ਨੂੰ ਮਾਰ ਦੇ, ਮੈਂ ਕਿਹਾ ਨਹੀਂ ਮੈਂ ਨੀ ਮਾਰ ਸਕਦਾ। ਹੋ ਸਕਦਾ ਮੇਰੇ $10,000-20,000 ਨਾਲ ਜੇ ਇਹ ਸੌਖੇ ਹੁੰਦੇ ਆ ਤੇ ਮੈਨੂੰ ਕਿਸੇ ਪਾਸੇ ਹੋਰ ਪਰਮਾਤਮਾ ਦੇਊ, ਜੇ ਇਹਨਾਂ ਦਾ ਢਿੱਡ ਭਰੂਗਾ ਤਾਂ ਮੈਨੂੰ, ਮੈਂ ਇਸ ਚੀਜ਼ ਨੂੰ ਨੀ ਮੰਨਦਾ ਗਾ। ਮੈਨੂੰ ਆਹਦੇ ਨਹੀਂ ਕੋਈ ਨਾ ਇਹ ਗੱਲਾਂ ਕਹਿਣ ਦੀਆਂ ਹੁੰਦੀਆਂ, ਤੈਨੂੰ ਦੇਖਾਂਗੇ ਵੀ ਕਿੰਨਾ ਕੁ ਚਰਨਾ ਕੰਟਰੋਲ ਕਰੇਗਾ। ਪਰ ਮੈਂ ਹੁਣ ਨਾ ਤੁਹਾਨੂੰ ਇੱਕ ਫੋਟੋ ਖਿੱਚ ਕੇ ਭੇਜੂਗਾ ਜਿੱਦਾਂ ਮੈਂ ਖੇਤ ਗਿਆ, ਤੇ ਉਹ ਫੋਟੋ ਆਪਣੇ ਆਪ ਚ ਬਿਆਨ ਕਰੂਗੀ ਵੀ ਦਰਖਤ ਦੇ ਉੱਤੇ ਕਿੰਨਾ ਫਰੂਟ ਆ ਤੇ ਤੋਤਿਆਂ ਨੇ ਥੱਲੇ ਸਿੱਟਿਆ ਹੋਇਆ ਕਿੰਨਾ ਫਰੂਟ ਆ। ਤਾਂ ਮੈਂ ਇਹ ਨੀ ਕਹਿੰਦਾ ਵੀ ਮੈਂ ਬਹੁਤ ਵੱਡਾ ਦਾਨੀ ਆ ਜਾਂ ਮੈਂ ਬਹੁਤ ਅਮੀਰ ਆ, ਮੈਂ ਪਰਵਾਹ ਨੀ ਮੰਨਦਾ। ਨਾ, ਪੀੜ ਮੇਰੇ ਮਨ ਚ ਵੀ ਹੁੰਦੀ ਆ ਵੀ ਇੱਕ ਸਾਲ ਚ ਜ਼ਿਮੀਦਾਰ ਨੇ ਇੱਕ ਫਸਲ ਪੈਦਾ ਕੀਤੀ ਹੋਵੇ ਤੇ ਉਹਦਾ ਏਦਾਂ ਨੁਕਸਾਨ ਹੋ ਜੇ, ਪਰ ਨਹੀਂ ਮੈਂ ਕਮੀ ਉੱਥੇ ਆਪਦੀ ਮੰਨਦਾ। ਨੰਬਰ 1 ਮੈਂ ਉੱਥੇ ਰਹਿ ਨੀ ਪਾ ਰਿਹਾ, ਜੇ ਮੈਂ ਉੱਥੇ ਰਹਾਂ ਤਾਂ ਮੈਂ ਕੇਅਰ ਕਰਾਂ ਵੀ ਕਿਹੜੇ ਕਿਹੜੇ ਟਾਈਮ ਤੋਤੇ ਆਉਂਦੇ ਆ, ਮੈਂ ਉਹਨਾਂ ਨੂੰ ਉਡਾ ਦਿਆਂ, ਠੀਕ ਆ ਵੀ ਮੈਂ ਉਹਨਾਂ ਨੂੰ ਮਾਰਾਂ ਨਾ, ਮੈਂ ਉਹਨਾਂ ਨੂੰ ਉਡਾ ਦਿਆਂ, ਠੀਕ ਆ। ਇੰਨਾ ਕੁ ਕਰ ਸਕਦਾ ਵੀ ਯਾਰ ਮੈਂ ਬਹੁਤ ਔਖਾ ਉਹ ਕਰਿਆ ਤੇ ਇਹ ਨਾ ਕਰੋ, ਜਾਂ ਫਿਰ ਮੈਂ ਕੋਈ ਉਹਦਾ ਕੋਈ ਹੋਰ ਤੋੜ ਲੱਭਾਂ ਜੇ ਮੈਂ ਉੱਥੇ ਰਹਿੰਦਾ ਹੋਵਾਂ। ਪਰ ਮੈਂ ਉੱਥੇ ਰਹਿੰਦਾ ਨੀ ਤਾਂ ਮੇਰੀ ਗਲਤੀ ਆ। ਮੈਨੂੰ ਉਹ ਵਰਾਇਟੀ ਆ ਲੇਟ ਆਉਂਦੀ ਆ ਤੇ ਉਹ ਲੇਟ ਵਰਾਇਟੀ ਹੋਣ ਕਰਕੇ ਕੁਛ ਹੁੰਦਾ ਤਾਂ ਮੇਰੀ ਗਲਤੀ ਆ। ਹੁਣ ਮੈਂ ਇਸੇ ਦਾ ਤੋੜ ਇਹ ਲੱਭ ਰਿਹਾ ਸੀ ਵੀ ਮੈਂ ਉਸ ਵਰਾਇਟੀ ਨੂੰ ਪੱਟ ਕੇ ਉਹਨੂੰ ਵੱਢ ਕੇ ਦਰਖਤਾਂ ਨੂੰ ਉਹਨੂੰ ਮੈਂ ਚੇਂਜ ਕਰਕੇ ਹੋਰ ਵਰਾਇਟੀ ਬਣਾ ਦੂਆ। ਮੇਰਾ ਹੱਕ ਆ ਮੈਨੂੰ ਆਪਣੇ ਆਪ ਦੀ ਜਿਹੜੀ ਚੀਜ਼ ਆ ਮੈਂ ਉਹਨੂੰ ਸਾਂਭ ਸਕਾਂ ਸੰਭਾਲਾਂ, ਪਰ ਮੇਰਾ ਹੱਕ ਇਹ ਵੀ ਨਹੀਂ ਹੈ ਵੀ ਮੈਂ ਕਿਸੇ ਨੂੰ ਮਾਰ ਕੇ ਤੇ ਫਿਰ ਮੈਂ ਆਪਦੀ ਚੀਜ਼ ਬਚਾਵਾਂ। ਜਿਹੜੀ ਇੱਕ ਜਾਨ ਆ ਮੈਂ ਦੇ ਹੀ ਨਹੀਂ ਸਕਦਾ ਕਿਸੇ ਨੂੰ, ਉਹ ਤੋਂ ਮੈਂ ਕਿਵੇਂ ਉਹਦੀ ਜਾਨ ਲੈ ਕਿਵੇਂ ਸਕਦਾ। ਸੋ ਇਹ ਨਾ ਇੱਕ ਬਹੁਤ ਹੀ ਇੱਕ ਸਿੰਪਲ ਜਿਹਾ ਫੰਡਾ ਹੁੰਦਾ ਪਰ ਮੰਨਣ ਤੇ ਆ ਬਹੁਤ ਔਖਾ ਹੁੰਦਾ। ਜੇ ਤੁਸੀਂ ਇਸ ਚੀਜ਼ ਨੂੰ ਇਹ ਆਪਣੇ ਜੀਵਨ ਦਾ ਹਿੱਸਾ ਬਣਾ ਲਓ ਤਾਂ ਸੁਖਾਲੇ ਰਹਿੰਦੇ ਹੋ ਜ਼ਿਆਦਾ ਟਾਈਮ, ਪਰ ਔਖੇ ਹੁੰਦੇ ਹੋ ਉਦੋਂ ਜਦੋਂ ਤੁਹਾਨੂੰ ਨਾ ਚਾਹੁੰਦੇ ਹੋਏ ਕਿਸੇ ਨਾਲ ਧੱਕਾ ਕਰਨਾ ਪੈ ਜਾਏ। ਜਾਂ ਕੱਲ ਹੀ ਮੈਂ ਬਹੁਤ ਸਾਰੀਆਂ ਕਹਿੰਦੇ ਨੀ ਹੁੰਦੇ ਕੱਲ ਕੀ ਕੰਮ ਕਰਦਾ ਸੀ, ਕੱਲ ਮੈਂ ਕਿਹਾ ਮੈਂ ਮੱਖੀਆਂ ਮਾਰਦਾ ਸੀ, ਬਹੁਤ ਸਾਰੀਆਂ ਮੱਖੀਆਂ ਮਾਰਨੀਆਂ ਪਈਆਂ, ਮਜਬੂਰਨ ਸੀ ਕਿਉਂਕਿ ਉਹ ਤੰਗ ਕਰ ਰਹੀਆਂ ਸੀ। ਪਰ ਉਹ ਇੱਕ ਹੋਰ ਚੈਪਟਰ ਸੀ, ਪਰ ਉਹ ਵੀ ਮੇਰੇ ਇੱਕ ਕੋਨੇ ਦੇ ਵਿੱਚ ਇੱਕ ਮਨ ਦੇ ਵਿੱਚ ਹੈਗਾ ਵੀ ਨਹੀਂ ਜੇ ਮੈਂ ਜੀਵਨ ਨਹੀਂ ਦੇ ਸਕਦਾ ਕਿਸੇ ਨੂੰ ਤੇ ਮੈਨੂੰ ਜੀਵਨ ਲੈਣ ਦਾ ਹੱਕ ਨਹੀਂ ਹੈਗਾ। ਇਹ ਸਿੰਪਲ ਜਿਹਾ ਫੰਡਾ। ਸੋ ਇਸ ਕਰਕੇ ਕਹਿਣੀ ਕਰਨੀ ਦਾ ਇੱਕ ਹੋਣ ਲਈ ਨਾ ਤੁਹਾਨੂੰ ਆਪਦੀ ਸਹਿਬ ਪੜਚੋਲ ਜਰੂਰ ਕਰਨੀ ਚਾਹੀਦੀ ਹੈ, ਆਪਦੇ ਬਾਰੇ ਦੇਖੋ ਕਰੋ ਵੀ ਮੈਂ ਲੋਕਾਂ ਨੂੰ ਇਹ ਗੱਲਾਂ ਕਹਿ ਰਿਹਾ ਕੀ ਮੈਂ ਇਹਨਾਂ ਇਸ ਤੇ ਅਮਲ ਕਰਦਾ, ਸੋ ਤੁਹਾਨੂੰ ਕਰਨੀਆਂ ਪੈਣੀਆਂ
ਜੀ। ਤੇ ਇੱਧਰ ਦਸ ਪਾਬਲਾ ਕਹਿ ਰਿਹਾ ਕਿ ਭਾਜੀ ਤੁਸੀਂ ਗੈਸ ਸਿਲੰਡਰ ਵਾਲੀ ਗਨ ਯੂਜ ਕਰੋ ਜੋ ਇੱਕ ਸਾਊਂਡ ਕਰਦੀ ਹੈ ਤੇ ਵਰਡਸ ਕਹਿੰਦੇ ਵੀ ਉੱਡ ਜਾਂਦੇ ਆ।
ਬਾਈ ਪਾਵਲਾ ਬਾਈ ਪਾਵਲਾ ਬਾਈ ਮੈਂ ਦੱਸ ਦਿੰਨਾ, $674 ਦੀ ਅੱਜ ਤੋਂ 20-25 ਦਿਨ ਪਹਿਲਾਂ ਇੱਥੋਂ ਜਾਂਦੇ ਨੇ ਲਈ ਸੀ, ਖਰੀਦੀ ਸੀ ਤੇ ਖਰੀਦ ਕੇ ਜਾ ਕੇ ਲਾਤੀ ਸੀ ਵੀ $674 ਲਾ ਕੇ ਤੇ ਉਹ ਗਨ ਲਾਤੀ। ਪਰ ਤੋਤੇ ਐਡੇ ਸਿਆਣੇ ਆ ਉਹਦੇ ਯੂਜ ਟੂ ਹੋ ਗਏ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ 15 ਮਿੰਟਾਂ ਬਾਅਦ ਚੱਲਦੀ ਆ, ਉਹ ਹਰ 15 ਮਿੰਟਾਂ ਬਾਅਦ ਅਸਮਾਨ ਚ ਡਾਰੀ ਲੈ ਕੇ ਫੇਰ ਪੁੱਠੇ ਆ ਜਾਂਦੇ ਆ।
ਠੀਕ ਆ ਜੀ, ਇਧਰ ਵੀ ਕਬੂਤਰ ਏਦਾਂ ਹੀ ਕਰਦੇ ਆ, ਜਦੋਂ ਡਾਇਆ ਉਹ ਇੱਕ ਵਾਰੀ ਗੇੜਾ ਲਾਇਆ ਹੁੰਦੇ ਫੇਰ ਆ ਜਾਂਦੇ। ਕਈ ਵਾਰੀ ਤਾਂ ਮੈਂ ਕਿਹਦੀ ਕਹੂੰ ਮੈਨੂੰ ਲੱਗਦਾ ਤੁਸੀਂ ਤਰੀ ਬਣਾਉਣੀ ਪੈਣੀ ਆ, ਪਰ ਉਹਨਾਂ ਦਾ ਖਾਣ ਚੱਲਦਾ ਪਰ ਉਹ ਨੀ ਸੁਣਦਾ, ਉਹ ਸੁਣਦੇ ਹੀ ਨੀ ਹੈਗੇ, ਦਿਨੇ ਜਮਾ ਹੀ ਨੀ ਉਹਨੇ ਬੋਲਣਾ ਹੈਗਾ ਉਹਨਾਂ ਨੇ। ਪਰ ਬਸ ਰਾਤ ਨੂੰ ਪਤਾ ਨੀ ਬੇਚਾਰਿਆਂ ਨੂੰ ਬਿੱਲੀ ਆਉਂਦੀ ਹੈ, ਮਤਲਬ ਬਿੱਲੀ ਵੀ ਆਉਂਦੀ ਹੈ ਉਹਨਾਂ ਨੂੰ ਫੜਨ ਤੇ ਉਹ ਆਪਦਾ ਬਚਾ ਕਰਦੇ, ਬਸ ਝੋਲ ਬਾਈ ਰੱਖਦੇ ਉੱਪਰ। ਕਬੂਤਰਾਂ ਬਾਰੇ ਗੱਲਾਂ ਬਹੁਤ ਹੋਣੀਆਂ ਤੇ ਹੁਣ ਆਪਾਂ ਗੱਲਾਂ ਕਰੀਏ ਜਿਹੜੀ ਕਬੂਤਰਬਾਜ਼ੀ ਇੰਡੀਆ ਦੇ ਵਿੱਚ ਚੱਲ ਰਹੀ ਹੈ, ਸੋ ਵੋਟਾਂ ਵਾ ਜਿਹੜੇ ਇਲੈਕਸ਼ਨ ਆ ਹੁਣ ਕਿਹੜੀਆਂ ਇਲੈਕਸ਼ਨ ਆ ਜਿਨ੍ਹਾਂ ਨੇ ਫਿਰ ਕਾਫੀ ਝੋਲ ਪਾਇਆ ਹੋਇਆ ਤੇ ਇਧਰ ਬਾਦਲ ਪਰਿਵਾਰ ਦੇ ਨੱਕ ਦਾ ਸਵਾਲ ਬਣੀ ਕਾਲਾਂ ਵਾਲੀ ਜ਼ਰ ਸੀਟ ਤੇ ਥੋੜਾ ਜਿਹਾ ਵੋਟਾਂ ਬਾਰੇ ਹੁਣ ਗੱਲਬਾਤ ਕੀਤੀ ਜਾਵੇ। ਡਾਕਟਰ ਸਾਹਿਬ
ਕਾਲਾਂ ਵਾਲੀ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ, ਕਾਲਾਂ ਵਾਲੀ ਬਾਰੇ ਕੀ ਜਾਣਦੇ ਹੋ?
ਮੈਨੂੰ ਤਾਂ ਜਮਾ ਹੀ ਕੱਖ ਨੀ ਪਤਾ।
ਕਮਲੀ ਕੁੜੀ ਕਿਸੇ ਥਾਂ ਦੀ 7 ਸਾਲ ਹੋ ਗਏ ਤੁਸੀਂ, 7 ਸਾਲਾਂ ਦਾ ਮੈਂ ਕਰਲਾ ਮਰ ਗਿਆ ਵੀ ਮੈਂ ਭਾਈ ਮੇਰਾ ਪਿੰਡ ਆ ਕਾਣੇ ਵਾਲੀ, ਮੇਰਾ ਪਿੰਡ ਆ ਕਾਣੇ ਵਾਲੀ ਕਹਿੰਦੀ ਮੈਨੂੰ ਤਾਂ ਪਤਾ ਨੀ, ਲੋਹੜੇ ਆ ਗਏ ਯਾਰ। ਕਹਿੰਦੇ ਨੀ ਸਾਰੀ ਰਾਤ ਰਾਮਲੀਲਾ ਦੇਖੀ ਤੜਕੇ ਉੱਠ ਕੇ ਉੱਥੇ ਕਹਿੰਦੇ ਰਾਮ ਤੇ ਸੀਤਾ ਭੈਣ ਭਰਾ ਸੀ, ਉਹ ਗੱਲ ਕਰਦੀ ਕੁੜੀ। ਚੱਲ ਕੋਈ ਨੀ,
ਨਹੀਂ
ਉਹ ਬਠਿੰਡਾ ਤਾਂ ਫਿਰ ਐ ਹੁੰਦਾ ਨਾ ਜਦੋਂ ਤੁਸੀਂ ਵੱਡੇ ਸਕੇਲ ਤੇ ਕਿਸੇ ਗੱਲ ਦਾ ਜਵਾਬ ਦਿੰਦੇ ਹੁੰਦੇ ਹੋ, ਵੱਡੇ ਥਾਂ ਤੇ ਜਾ ਕੇ ਜਵਾਬ ਦਿੰਦੇ ਤਾਂ ਤੁਹਾਨੂੰ ਥੋੜਾ ਜਿਹਾ ਉਹ ਜ਼ਿਲ੍ਹੇ ਬਾਰੇ ਗੱਲ ਕਰਨੀ ਪੈਂਦੀ ਆ। ਮੈਂ ਇੱਕ ਵਾਰੀ ਲਿਖਿਆ ਸੀ ਆਪਦੀ ਬੁੱਕ ਦੇ ਵਿੱਚ ਵੀ ਤੁਸੀਂ ਇਹੋ ਜਿਹਾ ਵਤੀਰਾ ਕਰੋ ਜਿਹੜਾ ਵਤੀਰਾ ਤੁਹਾਡੇ ਕੌਮ ਨੂੰ ਤੁਹਾਡੇ ਮੁਲਕ ਨੂੰ ਰੀਪ੍ਰਜੈਂਟ ਕਰੇ, ਕਿਉਂਕਿ ਗੱਲ ਇਹ ਹੋ ਜਾਂਦੀ ਹੈ ਵੀ ਜੇ ਹੁਣ ਤੁਸੀਂ ਵਿਦੇਸ਼ ਦੇ ਵਿੱਚ ਇੰਟਰਨੈਸ਼ਨਲੀ ਕੋਈ ਗੱਲ ਕਰ ਰਹੇ ਹੋ ਤਾਂ ਉੱਥੇ ਕੋਈ ਨੀ ਜਾਣਦਾ ਵੀ ਤੁਸੀਂ ਨੰਬਰਦਾਰਾਂ ਦੇ ਮੁੰਡੇ ਹੋ ਜਾਂ ਕਿਹੜੇ ਪਿੰਡ ਦੇ ਮੁੰਡੇ ਹੋ, ਉੱਥੇ ਤੁਹਾਨੂੰ ਐਜ ਏ ਉਸ ਕੰਟਰੀ ਦੀ ਰੀਪ੍ਰਜੈਂਟਰ ਹੋਵੋਗੇ ਜਾਂ ਇੰਡੀਅਨ ਕਹਾਉਂਗੇ। ਜੇ ਤੁਸੀਂ ਧਰਮ ਜਾਂ ਕਿਸੇ ਕੌਮ ਦਾ ਹਿੱਸਾ ਕਹਾਉਣਾ ਪਸੰਦ ਕਰਦੇ ਹੋ ਤਾਂ ਤੁਸੀਂ ਸਿੱਖ ਕਹਾਉਂਗੇ ਵੀ ਬਾਬੇ ਨਾਨਕ ਦਾ ਸਿੱਖ ਹੈ, ਉੱਥੇ ਜਾ ਕੇ ਬਹੁਤ ਵੱਡਾ ਦਾਇਰੇ ਤੇ ਹੁੰਦੀ ਆ। ਸੋ ਇਸ ਕਰਕੇ ਜਦੋਂ ਹੁਣ ਇੱਥੇ ਜੇ ਕਿਸੇ ਨੂੰ ਮੈਂ ਕਾਲਿਆਂ ਵਾਲੀ ਮੰਡੀ ਤੋਂ ਵੀ ਗਾਂ ਮੇਰਾ ਪਿੰਡ ਦੇਸੂ ਮਲਕਾਣਾ ਜੇ ਉਹ ਦੱਸੂ ਆ ਤਾਂ ਇਹ ਕਿਸੇ ਨੂੰ ਨੀ ਸਮਝ ਆਉਂਦੀ। ਪਰ ਇਸ ਕਰਕੇ ਫਿਰ ਮੈਨੂੰ ਬਠਿੰਡਾ ਤਾਂ ਦੱਸਣਾ ਪੈਂਦਾ ਵੀ ਮੈਂ ਬਠਿੰਡੇ ਦੇ ਲਾਗੇ ਰਿਹਾ, ਬਠਿੰਡੇ ਚ ਜ਼ਿਆਦਾ ਚਿਰ ਰਿਹਾ ਤੇ ਬਠਿੰਡਾ ਇੱਕ ਫੇਮਸ ਪਲੇਸ ਆ ਜਿਹਨੂੰ ਲੋਕਾਂ ਨੂੰ ਪਤਾ ਵੀ ਕਿੱਥੇ ਜੇ ਆ, ਸੋ ਬਠਿੰਡਾ ਤਾਂ ਜੀ। ਪਰ ਮੈਂ ਮੇਰਾ ਅਸਲ ਪਿੰਡ ਦੇਸੂ ਮਲਕਾਣਾ ਜਿਹੜਾ ਕਿ ਕਾਲਿਆਂ ਵਾਲੀ ਮੰਡੀ ਤੋਂ 4 ਕਿਲੋਮੀਟਰ ਦੇ ਦਾਇਰੇ ਚ ਵਸਿਆ ਹੋਇਆ ਤੇ ਕਾਲਿਆਂ ਵਾਲੀ ਮੰਡੀ ਆ ਜਿਹੜੀ ਉਹ ਹਰਿਆਣੇ ਦੀ ਅਖੀਰੀ ਮੰਡੀ ਆ, ਉਦੋਂ ਗਾਂ ਪੰਜਾਬ ਸ਼ੁਰੂ ਹੋ ਜਾਂਦਾ ਜੀ। ਤੇ ਇਸ ਕਰਕੇ ਹਰਿਆਣੇ ਦੀ ਲਾਸਟ ਮੰਡੀ ਹੋਣ ਕਰਕੇ ਰਾਜਸਥਾਨ ਦਾ ਕੁਝ ਹਿੱਸਾ ਨਾਲ ਲੱਗਦਾ ਹੋਣ ਕਰਕੇ ਉਹ 3 ਸਟੇਟਾਂ ਦੀ ਇੱਕ ਸਾਂਝੀ ਮੰਡੀ ਆ, ਤੇ ਅਨਫੋਰਚੁਨੇਟਲੀ ਕਹੋ ਜਾਂ ਕਿਵੇਂ ਵੀ ਕਹੋ ਉਸ ਮੰਡੀ ਦੇ ਵਿੱਚ ਪੈਸੇ ਦਾ ਪਸਾਰਾ ਬਹੁਤ ਜ਼ਿਆਦਾ ਆ। ਇਹ ਵੱਖਰੀ ਗੱਲ ਆ ਵੀ ਮਿੰਟੂ ਬਰਾੜ ਉਸ ਮੰਡੀ ਦਾ ਹਿੱਸਾ ਹੁੰਦੇ ਹੋਏ ਵੀ ਉਹਦੇ ਪੈਸਾ ਬੜਾ ਨੀ ਪੈਸਾ ਦੇਖਿਆ ਜਾਂ ਬੜਾ ਪੈਸਾ ਉਹਦੇ ਕੋਲੇ ਨੀ ਆਇਆ, ਤੇ ਪਰ ਉਹ ਕਾਲਿਆਂ ਵਾਲੀ ਮੰਡੀ ਦੇ ਵਿੱਚ ਪੈਸੇ ਦਾ ਪਸਾਰਾ ਇੰਨਾ ਕੁ ਜ਼ਿਆਦਾ ਆ ਵੀ ਇੱਕ ਕਹਾਵਤ ਬਣੀ ਹੋਈ ਆ ਵੀ ਚੰਡੀਗੜ੍ਹ ਦੇ ਵਿੱਚ ਜਿੰਨੇ ਦਾ ਪਲਾਟ ਆ ਜਿੰਨੇ ਦਾ ਫਲੈਟ ਆਉਂਦਾ ਓਨੇ ਦਾ ਕਾਲਿਆਂ ਵਾਲੀ ਮੰਡੀ ਚ ਇੱਕ ਪਲਾਟ ਆਉਂਦਾ। ਤੇ ਕਾਲਿਆਂ ਵਾਲੀ ਮੰਡੀ ਦੀ ਜੇ ਤੁਹਾਨੂੰ ਮੈਂ ਵੀਡੀਓ ਦਿਖਾ ਦਿਆਂ ਉਹਦਾ ਵਿਕਾਸ ਦੇ ਨਾਂ ਤੇ ਤੁਹਾਨੂੰ ਹੁਣ ਲੱਗੂਗਾ ਵੀ ਹੋ ਸਕਦਾ ਵੀ ਬਹੁਤ ਜ਼ਿਆਦਾ ਵਿਕਾਸ ਹੋਊ ਚੰਡੀਗੜ੍ਹ ਵਾਂਗੂ ਐ ਬਣਾਇਆ ਹੋਊ, ਵਿਕਾਸ ਦੇ ਨਾਂ ਤੇ ਉਹ ਜ਼ੀਰੋ ਆ। ਉੱਥੇ ਕੋਈ ਚੱਜ ਦੀ ਸੜਕ ਨੀ, ਕੋਈ ਵੀ ਸੁੱਖ ਸਹੂਲਤ ਹੈ ਨੀ ਜਿਹਨੂੰ ਕਹੀਏ, ਜਿਵੇਂ ਟੇਲ ਵਾਲਾ ਨਿਆਈ ਉਹ ਕੈਰਾ ਸੁੱਕਾ ਰਹਿ ਜਾਂਦਾ ਹੁੰਦਾ ਨਾ ਕਹਿੰਦੇ ਹੁੰਦੇ ਕੰਨੀ ਵਾਲੇ ਕੈਰਾ, ਉਹ ਕੰਨੀ ਵਾਲਾ ਕੈਰਾ ਇੱਕ ਸਾਈਡ ਤੇ ਦਰਦਾਰ ਸੰਧੂ ਨੇ ਗਾਣਾ ਗਾਇਆ ਸੀ ਵੀ ਕੰਨੀ ਵਾਲੇ ਕੈਰੇ ਵਾਂਗੂ ਜੇਠ ਸੁੱਕਾ ਰਹਿ ਗਿਆ ਏਦਾਂ ਕਰਕੇ ਗਾਣਾ ਸੀ ਪਰ ਉਹ ਕੰਨੀ ਵਾਲਾ ਕੈਰਾ ਜਿੱਥੇ ਜਿੱਥੋਂ ਤੱਕ ਪਹੁੰਚਦਾ ਨੀ ਕੁਛ, ਕਿਉਂਕਿ ਜਿਹੜੀਆਂ ਸਰਕਾਰਾਂ ਉਹ ਹੁਣ ਬਣ ਰਹੀਆਂ ਹਿਸਾਰ ਤੋਂ ਜਾਂ ਰੋਹਤਕ ਤੋਂ, ਤੇ ਉਹ ਕਾਣਾ ਵਾਲੀ ਮੰਡੀ ਤੱਕ ਜਾਂਦਾ ਜਾਂਦਾ ਸਭ ਕੁਛ ਖਤਮ ਹੋ ਜਾਂਦਾ, ਉੱਥੇ ਮਿਲਦਾ ਨੀ। ਪਰ ਕਾਣਾ ਵਾਲੀ ਮੰਡੀ ਚ ਭਾਅ ਜ਼ਿਆਦੇ ਹੋਣ ਦਾ ਕਾਰਨ ਇਹ ਆ ਵੀ ਉਹ ਤਿੰਨ ਸਟੇਟਾਂ ਦੀ ਇੱਕ ਸਾਂਝੀ ਮੰਡੀ ਆ, ਤੇ ਦੋ ਨੰਬਰ ਦੇ ਵਿੱਚ ਫਸਲ ਵਿਕਦੀ ਆ, ਦੋ ਨੰਬਰ ਦੇ ਵਿੱਚ ਕੰਮ ਬਹੁਤ ਜ਼ਿਆਦਾ ਹੁੰਦਾ। ਇਹਨੂੰ ਅਨਫੋਰਚੁਨੇਟਲੀ ਕਹੋ, ਫੋਰਚੁਨੇਟਲੀ ਕਹੋ, ਜੇ ਤੁਹਾਡੀ ਇੱਛਾ ਉਹ ਕਹੋ, ਪਰ ਇਹ ਹੁੰਦਾ ਹੈ ਸੱਚ। ਮੈਨੂੰ ਮੇਰੇ 38,000 ਲੜ ਵੀ ਪੈਂਦੇ ਵੀ ਤੂੰ ਮਰਵਾਏਗਾ ਸਾਨੂੰ, ਏਦਾਂ ਬੋਲ ਦਿੰਦਾ, ਪਰ ਜਿਹੜਾ ਸੱਚ ਆ ਸੱਚ ਆ ਜੀ। ਤੇ ਉੱਥੇ ਇੰਨਾ ਕੁ ਪੈਸਾ ਹੋ ਗਿਆ ਲੋਕਾਂ ਕੋਲੇ, ਉਹ ਪੈਸੇ ਦੇ ਨਾਲ ਨਾ ਉਹ ਕੋਈ ਵੀ ਚੀਜ਼ ਜਿਹੜੀ ਉੱਥੇ ਵਿਕਾਊ ਹੁੰਦੀ ਆ ਉਸ ਨੂੰ ਪੁੱਛਦੇ ਵੀ ਨੀ, ਲਓ ਜੀ ਵੀ ਬੋਲੀ ਲੱਗਣ ਵਾਲੀ ਗੱਲ ਹੁੰਦੀ ਹੈ ਲੈ ਲਓ ਜੀ। ਏਦਾਂ ਕਰਕੇ ਉਹ ਫੇਮਸ ਆ ਮੰਡੀ, ਕਾਣਾ ਵਾਲੀ ਮੰਡੀ, ਜਾਂ ਫੇਮਸ ਹੋਈ ਸੀ 1980 ਦੇ ਵਿੱਚ ਜਦੋਂ ਇੱਕ ਬਹੁਤ ਵੱਡਾ ਸ਼ਰਾਬ ਕਾਂਡ ਹੋਇਆ ਸੀ ਜਿਹਦੇ ਚ 300-400 ਬੰਦਾ ਇੱਕੋ ਸ਼ਾਮ ਨੂੰ ਡੈਥ ਹੋ ਗਈ ਸੀਗੀ ਸ਼ਰਾਬ ਪੀਣ ਕਰਕੇ। ਠੇਕੇਦਾਰ ਨੇ ਆਪਦੀ ਘਰੇ ਸ਼ਰਾਬ ਬਣਾ ਕੇ ਬੋਤਲਾਂ ਚ ਪੈਕ ਕਰਤੀ ਸੀ ਤੇ ਉਹ ਜ਼ਹਿਰ ਬਣ ਗਿਆ ਸੀ, ਉਹਦੇ ਚ ਕੋਈ ਡਬਲ ਡੋਜ਼ ਪੈ ਗਈ ਸੀ। ਉਹ ਇੱਕ ਉਦੋਂ ਮਸ਼ਹੂਰ ਹੋਈ ਸੀ, ਪਰ ਹੁਣ ਕਾਣਾ ਵਾਲੀ ਮੰਡੀ ਫੇਰ ਸੁਰਖੀਆਂ ਚ ਆਈ ਹੋਈ ਆ। ਉਹਦਾ ਕਾਰਨ ਆ ਜੀ ਭਾਜਪਾ ਤੇ ਅਕਾਲੀ ਦਲ ਦੀ ਜਿਹੜੀ ਆਪਸ ਵਿਚਲੀ ਖਹਿਬਾਜੀ ਹਰਿਆਣੇ ਦੀ ਸਿਆਸਤ ਦੇ ਵਿੱਚ, ਪੰਜਾਬ ਚ ਭਾਵੇਂ ਦੋਨੇ ਇਕੱਠੇ ਹਾਲੇ ਤੱਕ ਤੇ ਦਾਵਾ ਵੀ ਕਰ ਰਹੇ ਆ ਵੀ ਪੰਜਾਬ ਤੇ ਕੋਈ ਅਸਰ ਨੀ ਪਊਗਾ, ਪਰ ਹਰਿਆਣੇ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਇਹ ਆ ਜੀ ਵੀ ਹਰਿਆਣੇ ਚੌਧਰੀ ਦੇਵੀ ਲਾਲ ਤੇ ਪ੍ਰਕਾਸ਼ ਸਿੰਘ ਬਾਦਲ ਦੋਨੇ ਪੱਗ ਵੱਟ ਭਰਾ ਸਨ, ਦੋਨਾਂ ਨੇ ਪੱਗ ਵਟਾਈ, ਦੋਨਾਂ ਨੇ ਮੌਜੂ ਖੇੜੇ ਦੇ ਵਿੱਚ ਜਾ ਕੇ ਇੱਕ ਇਕੱਠਾ ਫਾਰਮ ਹਾਊਸ ਖਰੀਦਿਆ, ਦੋਨਾਂ ਦੇ ਕੋਲੇ ਕੋਲੇ ਫਾਰਮ ਹਾਊਸ ਆ। ਦੋ ਉਹਨਾਂ ਨੇ ਜਾਣੀ ਕਿ ਜ਼ਿੰਦਗੀ ਦਾ ਸਿਆਸੀ ਸਫ਼ਰ ਵੀ ਇਕੱਠੇ ਸ਼ੁਰੂ ਕੀਤਾ। ਦੱਸਣ ਵਾਲੇ ਦੱਸਦੇ ਆ ਵੀ ਇੱਕ ਵਾਰ ਚੌਧਰੀ ਦੇਵੀ ਲਾਲ ਨੂੰ ਸਿਆਸਤ ਤੋਂ ਨਾਮੋਸ਼ ਹੋ ਕੇ ਘਰੇ ਬੈਠ ਗਏ ਸੀ, ਪਰ ਬਾਦਲ ਉਹਨਾਂ ਨੂੰ ਦੁਬਾਰੇ ਸਿਆਸਤ ਦੇ ਵਿੱਚ ਲੈ ਕੇ ਆਏ ਤੇ ਉਸ ਤੋਂ ਬਾਅਦ ਉਹ ਹਰਿਆਣਾ ਦੇ ਮੁੱਖ ਮੰਤਰੀ ਨਹੀਂ ਬਣੇ, ਉਹ ਦੇਸ਼ ਦੇ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚੇ। ਤਾਂ ਦੇਵੀ ਲਾਲ ਦੀ ਇੱਕ ਸਿਆਸਤ ਵੱਖਰੀ ਸਿਆਸਤ ਸੀ, ਉਹ ਭਾਵੇਂ ਬਾਗੜ ਚ ਸੀ ਅੜੀਅਲ ਸੀ, ਪਰ ਜਿਹੜਾ ਲੋਕਾਂ ਨਾਲ ਵਤੀਰਾ ਉਹਦਾ ਬੜਾ ਵਧੀਆ ਸੀ। ਮੇਰੇ ਖੁਦ ਦੇ ਦਾਦਾ ਜੀ ਨਾਲ ਵੀ ਉਹਨਾਂ ਦੀ ਆਉਣੀ ਜਾਣੀ ਸੀ, ਚਲੋ ਸਾਨੂੰ ਬਹੁਤ ਨੇੜੇ ਤੋਂ ਪਤਾ ਇਹਨਾਂ ਬਾਰੇ। ਪਰ ਜਿਹੜਾ ਉਹਨਾਂ ਦੀ ਔਲਾਦ ਆਈ, ਪਹਿਲਾਂ ਓਮ ਪ੍ਰਕਾਸ਼ ਚਟਾਲਾ ਸੀ, ਉਹਨੇ ਬਹੁਤ ਸਾਰੇ ਗਲਤ, ਭਾਵੇਂ ਉਹ ਵੀ ਮੁੱਖ ਮੰਤਰੀ ਬਣੇ ਪਰ ਉਹਨੇ ਬਹੁਤ ਸਾਰਾ ਲੋਕਾਂ ਨਾਲ ਮਾੜਾ ਚੰਗਾ ਵਤੀਰਾ ਕੀਤਾ, ਫੇਰ ਉਦੋਂ ਬਾਅਦ ਉਹਦੀ ਗਾਂਹ ਔਲਾਦ ਆਈ, ਉਹਨੇ ਵੀ ਅਜਿਹਾ ਕੀਤਾ। ਹੁਣ ਜਿਹੜੀ ਤੀਜੀ ਚੌਥੀ ਪੀੜੀ ਆਈ ਆ, ਉਹਨਾਂ ਚ ਇੱਕ ਅੱਧਾ ਮੁੰਡਾ ਦੱਸਦੇ ਆ ਵੀ ਜਿਹੜਾ ਜਨਤਾ ਦੇ ਵਿੱਚ ਬਹੁਤ ਪਾਪੂਲਰ ਹੋ ਰਿਹਾ ਤੇ ਜਨਤਾ ਦੇ ਵਿੱਚ ਵਿਚਰ ਰਿਹਾ, ਨਹੀਂ ਤਾਂ ਉਹਨਾਂ ਦੀਆਂ ਗੱਲਾਂ ਉਹ ਇੱਕ ਗੁੰਡਾਗਰਦੀ ਵਾਲੀਆਂ ਪਾਰਟੀ ਦੇ ਤੌਰ ਦੇ ਉੱਤੇ ਜਾਣੀਆਂ ਜਾਂਦੀਆਂ ਸਨ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਨੇ ਆਪਦਾ ਫਰਜ਼ ਨਿਭਾਇਆ ਤੇ ਅਕਾਲੀ ਦਲ ਤੇ ਚਟਾਲੇ ਦਾ ਇਨਲੋ ਜਿਹੜੀ ਇੰਡੀਅਨ ਨੈਸ਼ਨਲ ਲੋਕ ਦਲ, ਪਹਿਲਾਂ ਲੋਕ ਦਲ ਸੀ ਫਿਰ ਇੰਡੀਅਨ ਨੈਸ਼ਨਲ ਲੋਕ ਦਲ ਹੋਈ, ਉਹਨਾਂ ਨੇ ਸਦਾ ਇਕੱਠੇ ਰਹਿ ਕੇ ਚੱਲੇ ਉਹ ਦੋਨੇ। ਇਨਲੋ ਨੇ ਪੰਜਾਬ ਚ ਕਦੇ ਪੈਰ ਨੀ ਪਸਾਰੇ, ਜਿਹਦੇ ਕਰਕੇ ਉਹਨਾਂ ਨੂੰ ਕੋਈ ਬਾਹਲਾ ਲੋੜ ਨੀ ਪਈ ਬਾਦਲਾਂ ਨੂੰ ਵੀ ਇਨਲੋ ਨੂੰ ਕੋਈ ਉੱਥੇ ਸੀਟ ਦਿਓ, ਪਰ ਹਰਿਆਣੇ ਦੇ ਵਿੱਚ ਅਕਾਲੀ ਦਲ ਨੇ ਪੈਰ ਪਸਾਰੇ, ਕਿਉਂਕਿ ਹਰਿਆਣੇ ਚ ਪੰਜਾਬੀ ਕਾਫੀ ਆ, ਪੰਜਾਬੀ ਬੋਲਦੇ ਇਲਾਕੇ ਕਾਫੀ ਆ, ਜਾਂ ਪੰਜਾਬੀ ਨਾਲ ਜੁੜੇ ਹੋਏ ਪੰਜਾਬੀ ਭਾਸ਼ਾ ਦੇ ਹੋਣ ਕਾਰਨ ਉੱਥੇ ਜਿਹੜਾ ਹਰਿਆਣੇ ਦੇ ਵਿੱਚ ਅਕਾਲੀ ਦਲ ਦੇ ਕਈ ਸੀਟਾਂ ਦੇ ਉੱਤੇ ਪੈਰ ਸਨ। ਪਰ ਗੱਲ ਆਈ ਪਿਛਲੇ ਜਦੋਂ ਪੰਜਾਬ ਦੇ ਵਿੱਚ ਇਹਨਾਂ ਦਾ ਗੱਠਜੋੜ ਹੋਇਆ, ਹੌਲੀ ਹੌਲੀ ਇਨਲੋ ਨਾਲ ਟੁੱਟਦਾ ਗਿਆ, ਪਰ ਪਿਛਲੇ ਇਲੈਕਸ਼ਨ ਫੇਰ ਇਨਲੋ ਨਾਲ ਹਰਿਆਣਾ ਚ ਉਹਨਾਂ ਨੇ ਲੜੇ ਸੀ, ਸਾਂਝੇ ਲੜੇ ਸੀ, ਤੇ ਉਹਦੇ ਚ ਇਹਨਾਂ ਨੂੰ ਦੋ ਸੀਟਾਂ ਮਿਲੀਆਂ ਸੀ, ਇੱਕ ਕੁਰਕਸ਼ੇਤਰ ਚ ਮਿਲੀ ਸੀ, ਇੱਕ ਕਾਲਿਆਂ ਵਾਲੀ ਮੰਡੀ ਦੀ ਮਿਲੀ ਸੀ, ਤੇ ਕਾਲਿਆਂ ਵਾਲੀ ਮੰਡੀ ਤੋਂ ਮੇਰੇ ਬੜੇ ਵਧੀਆ ਦੋਸਤ ਆ ਬਲਕੌਰ ਸਿੰਘ, ਉਹ ਜਿੱਤ ਗਏ ਸਨ, ਇਹਨਾਂ ਦੀ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ ਪਹਿਲਾਂ, ਤੇ ਉਹ ਬਾਅਦ ਚ ਇਸ ਸੀਟ ਦੇ ਉੱਤੇ ਉਹ ਇਹ ਅਕਾਲੀ ਦਲ ਬਣੀ, ਉਹ ਇੱਕੋ ਇੱਕ ਵਿਧਾਇਕ ਆ ਜਿਹੜੇ ਜਿੱਤੇ। ਹੁਣ ਐਤਕੀ ਕੀ ਹੋਇਆ, ਐਤਕੀ ਇਹ ਹੋਇਆ ਵੀ ਦੋ ਤਿੰਨ ਵਾਰੀ ਬਲਕੌਰ ਸਿੰਘ ਨਾਰਾਜ਼ਗੀ ਨਾਲ ਘਰੇ ਬੈਠੇ, ਸੁਖਵੀਰ ਨੇ ਫੇਰ ਮਨਾ ਲਏ, ਪਰ ਅਖੀਰ ਚ ਗੱਲ ਇਹ ਆਈ ਵੀ ਬਲਕੌਰ ਸਿੰਘ ਨੇ ਜਿਹੜੀ ਭਾਜਪਾ ਜੁਆਇਨ ਕਰ ਲਈ, ਤੇ ਭਾਜਪਾ ਨੇ ਹਰਿਆਣੇ ਦੇ ਵਿੱਚ ਅਕਾਲੀ ਦਲ ਨਾਲ ਇਹ ਕਹਿ ਕੇ ਕਮਿਟਮੈਂਟ ਨਹੀਂ ਕੀਤੀ, ਕਹਿੰਦੇ ਵੀ ਅਕਾਲੀ ਦਲ 30 ਸੀਟਾਂ ਮੰਗਦਾ ਹਰਿਆਣੇ ਚ, ਤੇ ਅਸੀਂ 30 ਸੀਟਾਂ ਕਿਉਂ ਦਈਏ ਜਦੋਂ ਉਹਦੀ ਇੱਕ ਸੀਟ ਆ ਉਹ ਇੱਕ ਜਾਂ ਦੋ ਲੈ ਸਕਦਾ, ਤੇ ਅਕਾਲੀ ਦਲ ਇੱਕ ਦੋ ਤੇ ਰਾਜੀ ਨਹੀਂ ਸੀ। ਉਹ ਕਹਿੰਦਾ ਵੀ ਸਾਡਾ ਹੋਲਡ ਆ ਜਿਹੜਾ 40 ਸੀਟਾਂ ਦੇ ਉੱਤੇ ਆ ਟੋਟਲ ਜਿੱਥੇ ਸਾਡੀਆਂ ਵੋਟਾਂ, ਤੇ ਅਸੀਂ ਉਹ ਤੋਂ ਪ੍ਰਭਾਵਿਤ ਕਰਾਂਗੇ ਤੇ ਇਸ ਕਰਕੇ ਸਾਨੂੰ 30 ਜਾਂ 40 ਸੀਟਾਂ ਦਿਓ। ਇਹ ਉਹਨਾਂ ਦੀ ਗੱਲ ਨਹੀਂ ਸਿਰੇ ਚੜੀ, ਤਾਂ ਇਸ ਦਾ ਸਿਰੇ ਚੜਨ ਕਰਕੇ ਬਲਕਾਰ ਸਿੰਘ ਦੇ ਉੱਤੇ ਦੋਸ਼ ਇਹ ਲੱਗਣ ਲੱਗਿਆ ਵੀ ਉਹ ਲੋਕਲ MLA ਹੋਣ ਕਾ ਹੋਏਗਾ, ਪਰ ਮੰਡੀ ਦੇ ਵਿੱਚ ਬੇਤਾ ਪੈਸਾ, ਪਰ ਫਿਰ ਵੀ ਮੰਡੀ ਦੇ ਵਿੱਚ ਇੱਕ ਵੀ ਸੜਕ ਨਹੀਂ ਬਣੀ ਹੋਈ, ਕੋਈ ਸੁੱਖ ਸੁਵਿਧਾ ਨਹੀਂ ਹੈ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਹੋਣੀ ਚਾਹੀਦੀ। ਅੱਜ ਇੱਕ ਮੈਨੂੰ ਵੀਡੀਓ ਮਿਲੀ ਆ ਵੀ ਨਰਮਾ ਲੋਕਾਂ ਦਾ ਪਾਣੀ ਚ ਤਰੀ ਜਾਂਦਾ, ਮੀਂਹ ਆ ਗਿਆ, ਕੋਈ ਸਾਂਭ ਸੰਭਾਲ ਨੀ ਕਿਤੇ ਵੀ, ਕੋਈ ਚੀਜ਼ ਨੀ, ਪੈਸਾ ਬਹੁਤ ਆ ਪਰ ਕੋਈ ਸੰਭਾਲਦਾ ਨੀ ਕਿਸੇ ਚੀਜ਼ ਨੂੰ। ਤਾਂ ਬਲਕੌਰ ਸਿੰਘ ਨੇ ਇਹ ਗੱਲ ਕਹੀ, ਕਹਿੰਦਾ ਵੀ ਦੇਖੋ ਮੈਂ ਅਕਾਲੀ ਭਾਜਪਾ ਦਾ ਇੱਕ ਹਿੱਸਾ ਹੋਣ ਕਰਕੇ ਮੰਨ ਲੈਣਾ ਮੈਂ ਇੱਕ ਰੂਲਿੰਗ ਪਾਰਟੀ ਦਾ ਹਿੱਸਾ ਹੀ ਹਾਂ, ਪਰ ਰੂਲਿੰਗ ਪਾਰਟੀ ਦਾ MLA ਹੋਣ ਦੇ ਨਾਤੇ ਵੀ ਮੈਨੂੰ ਕੀ ਮਿਲ ਰਿਹਾ? ਮੈਂ ਇੱਕ MLA ਆਪਦਾ ਵਿਧਾਨ ਸਭਾ ਜਾਣਾ, ਆਪਦਾ ਸੈਸ਼ਨ ਦੇਖਦਾ ਤੇ ਮੁੜਿਆ, ਬਸ ਹੋਰ ਤਾਂ ਕੁਛ ਨੀ ਹੋ ਰਿਹਾ ਨਾ, ਕੋਈ ਤਰੱਕੀ ਦੀ ਗੱਲ ਨੀ ਹੋ ਰਹੀ, ਕੋਈ ਮੈਂ ਕੰਮ ਨੀ ਕਰ ਪਾ ਰਿਹਾ, ਮੈਂ ਸਿਰਫ ਇਕੱਲੇ ਖੁਸ਼ੀ ਦੇ ਮੌਕੇ ਤੇ ਜਾਂ ਭੋਗਾਂ ਤੇ ਜਾਣ ਜੋਗਾ ਬਸ ਮੇਰਾ ਇੱਕ ਰੁਤਬਾ। ਤੇ ਮੈਂ ਚਾਹਿਆ ਵੀ ਕਿਉਂ ਨਾ ਮੈਂ ਸੱਤਾਧਾਰੀ ਪਾਰਟੀ ਆ ਜਿਹੜੀ ਅੱਗੇ ਆਉਣ ਦੀ ਵੀ ਉਮੀਦ ਆ ਤੇ ਮੈਂ ਉਹਦਾ MLA ਬਣਾ, ਤੇ ਉਹਦਾ MLA ਹੋ ਸਕਦਾ ਵੀ ਕੋਈ ਡੀਲਿੰਗ ਦੇ ਤਹਿਤ ਬਣੇ ਹੋਣ, ਵੀ ਉਹਦੇ ਬੱਟੇ ਉਹਨਾਂ ਨੂੰ ਕੋਈ ਚੇਅਰਮੈਨ ਨੀ, ਹੋ ਸਕਦਾ ਕੋਈ ਸਕੱਤਰ ਜਾਂ ਮਿਨਿਸਟਰੀ ਵੀ ਮਿਲ ਜੇ, ਵੀ ਜਿਹੜੀ ਹੈ ਤਾਂ ਔਖੀ ਪਰ ਮਿਨਿਸਟਰੀ ਮਿਲਣ ਦੇ ਚਾਂਸ ਇਹ ਵੱਧ ਆ ਵੀ ਕਈ ਵਾਰੀ ਘੱਟ ਗਿਣਤੀ ਲੋਕ ਹੁੰਦੇ ਨਾ, ਜਦੋਂ ਜੇ ਇੱਕੋ ਹੀ ਸਰਦਾਰ ਉੱਥੇ ਜਿੱਤ ਕੇ ਜਾਂਦਾ ਤਾਂ ਹੋ ਸਕਦਾ ਉਸ ਕੋਟੇ ਦੇ ਵਿੱਚ ਤੇ ਉਹ ਰਿਜ਼ਰਵ ਵੀ ਆ ਜਿਹੜੀ ਸੀਟ ਤੇ ਰਿਜ਼ਰਵ ਕੋਟੇ ਚ ਹੋ ਸਕਦਾ ਉਹਨਾਂ ਨੂੰ ਮਿਨਿਸਟਰੀ ਵੀ ਮਿਲ ਜੇ, ਉਹਨਾਂ ਨਾਲ ਏਦਾਂ ਦੀ ਕੋਈ ਡੀਲ ਹੋ ਕੇ ਉਹ ਭਾਜਪਾ ਚ ਚਲੇ ਗਏ। ਤਾਂ ਇਸ ਨਾਲ ਜਿਹੜੀ ਅਕਾਲੀ ਦਲ ਦਾ ਤੜਫਣਾ ਲਾਜ਼ਮੀ ਸੀ, ਇੱਕੋ ਇੱਕ MLA ਸੀ ਉਹ ਭਾਜਪਾ ਚ ਚਲਾ ਗਿਆ, ਤੇ ਹੁਣ ਫਿਰ ਉਹਨੂੰ ਦੁਬਾਰੇ ਕੋਸ਼ਿਸ਼ਾਂ ਤਾਂ ਕੀਤੀਆਂ ਵਾਪਸ ਲਿਆਉਂਦੀਆਂ, ਪਰ ਉਹ ਵਾਪਸ ਮਲੂਕੇ ਨੇ ਬਿਆਨ ਦਿੱਤਾ ਸੀ ਕਹਿੰਦੇ ਵੀ ਉਹ ਪਛਤਾ ਰਹੇ ਆ, ਪਰ ਮੈਨੂੰ ਨੀ ਲੱਗਦਾ ਬਲਕੌਰ ਸਿੰਘ ਪਛਤਾ ਰਹੇ ਹੋਣੇ, ਉਹਨਾਂ ਦੀ ਜਿਹੜੀ ਪਾਲਿਸੀ ਆ ਮੈਂ ਸਮਝੀ ਬੈਠਾ ਵੀ ਉਹ ਕਿਹੜੀ ਪਾਲਿਸੀ ਦੇ ਤਹਿਤ ਉੱਥੇ ਗਏ ਆ, ਕਿਉਂਕਿ ਉਹਨਾਂ ਦਾ ਜਿਹੜਾ ਦਾਅ ਲੱਗ ਸਕਦਾ, ਉੱਥੇ ਜਿੱਤ ਵੀ ਸਕਦਾ ਤੇ ਦਾਅ ਲੱਗ ਸਕਦਾ। ਪਰ ਇਹਦੇ ਅਗੇਂਸਟ ਕੀ ਹੋਇਆ, ਇੱਕ ਰਜਿੰਦਰ ਸਿੰਘ ਦੇਸੂ ਜੀ ਉਹਦਾ ਨਾਂ ਦਾ ਇੱਕ ਹੋਰ ਭਾਜਪਾ ਦਾ ਬਹੁਤ ਵੱਡਾ ਕਾਰਕੁਨ ਸੀ ਜੀ ਸਾਡੇ ਏਰੀਏ ਚ, ਭਾਜਪਾ ਨੂੰ ਸਟੈਂਡ ਕਰਨ ਵਾਲਿਆਂ ਬੰਦਿਆਂ ਚ ਉਹ ਹੈ ਜੀ, ਉੱਥੇ ਉਸ ਮੰਡੀ ਜਿਹੜੀ ਏਰੀਆ ਚਟਾਲੇ ਵਾਲਿਆਂ ਦਾ ਜੱਦੀ ਏਰੀਆ, ਤੇ ਚਟਾਲੇ ਵਾਲਿਆਂ ਦੇ ਜੱਦੀ ਏਰੀਏ ਦੇ ਵਿੱਚ ਉਹਨੇ ਜਿਹੜੀ ਭਾਜਪਾ ਨੂੰ ਸਟੈਂਡ ਕੀਤਾ, ਤੇ ਉਹ ਪਿਛਲੀਆਂ ਵੋਟਾਂ ਦੇ ਵਿੱਚ ਉਹ ਬਲਕਾਰ ਸਿੰਘ ਤੋਂ ਹਾਰ ਗਏ ਸਨ, ਤੇ ਪਰ ਜਦੋਂ ਐਤਕੀ ਭਾਜਪਾ ਨੇ ਰਜਿੰਦਰ ਸਿੰਘ ਨੂੰ ਵੋਟ ਸੀਟ ਦੇਣ ਦੀ ਥਾਂ ਤੇ ਬਲਕਾਰ ਸਿੰਘ ਨੂੰ ਨਾਲ ਰਲਾ ਕੇ ਤੇ ਉਹਨਾਂ ਨੂੰ ਸੀਟ ਦੇਤੀ, ਤਾਂ ਉਹਨਾਂ ਦਾ ਨਾਰਾਜ਼ ਹੋਣਾ ਵੀ ਲਾਜ਼ਮੀ ਸੀ, ਰਜਿੰਦਰ ਸਿੰਘ ਦੇਸੂ ਯੋਧਾ ਦਾ, ਤਾਂ ਉਹ ਨਾਰਾਜ਼ ਹੋ ਗਏ। ਤੇ ਸੁਖਬੀਰ ਨੇ ਫੇਰ ਕੀ ਕੀਤਾ, ਸੁਖਬੀਰ ਕਹਿੰਦਾ ਵੀ ਨਹੀਂ ਤੁਸੀਂ ਸਾਡੇ ਵਾਲੇ ਪਾਸੇ ਆਓ, ਮੈਂ ਹੁਣ ਅਦਲੇ ਦੀ ਬਦਲਾ ਲੈ ਲਓ, ਅਦਲੇ ਦੇ ਬਦਲੇ ਚ ਹੁਣ ਰਜਿੰਦਰ ਦੇਸੂ ਯੋਧਾ ਜਿਹੜੇ ਉਹਨਾਂ ਨੂੰ ਅਕਾਲੀ ਦਲ ਨੇ ਟਿਕਟ ਦਿੱਤੀ, ਤੇ ਹੁਣ ਜਿਹੜੇ ਹਾਲਾਤ ਆ ਬਹੁਤ ਜ਼ਿਆਦਾ ਇੱਕ ਉਲਝੇਵੇਂ ਵਾਲੇ ਹੋ ਗਏ, ਜਿੱਥੇ ਬਲਕੌਰ ਸਿੰਘ ਪਹਿਲਾਂ MLA ਬਣੇ ਸੀ ਅਕਾਲੀ ਦਲ ਤੇ ਇਨਲੋ ਦੀਆਂ ਜਿਹੜੀ ਚਟਾਲੇ ਵਾਲਿਆਂ ਦੀਆਂ ਵੋਟਾਂ ਨਾਲ, ਉਹ ਉੱਥੇ ਭਾਜਪਾ ਦੀ ਵੋਟ ਸੀ ਉਦੋਂ 20,000 ਤੇ ਬਲਕਾਰ ਸਿੰਘ ਨੂੰ ਮਿਲ ਗਈ ਸੀ 50-60,000। ਸੋ ਹੁਣ ਜੇ ਬੰਦੇ ਬਦਲ ਗਏ, ਸਰਕਾਰਾਂ ਭਾਵੇਂ ਬਲਕੌਰ ਸਿੰਘ ਸਰਕਾਰ ਵਾਲੇ ਪਾਸੇ ਆ ਗਏ, ਪਰ ਪਿਛਲੇ ਵਾਰੀ ਜਿਹੜੀ 20,000 ਵੋਟ ਸੀ ਉਹ 30 ਹੋ ਜੂਗੀ, 40 ਹੋ ਜੂਗੀ, ਪਰ ਦੂਜੇ ਪਾਸੇ ਜਿਹੜੀ ਅਕਾਲੀ ਦਲ ਤੇ ਇਨਲੋ ਦੀ ਵੋਟ ਆ ਉਹ 60-70,000 ਸੀਗੀ, ਤੇ ਹੋ ਸਕਦਾ ਵੀ ਇਹ ਬਲਕਾਰ ਸਿੰਘ ਦਾ ਫੈਸਲਾ ਗਲਤ ਹੋ ਜੇ, ਤੇ ਅਕਾਲੀ ਦਲ ਕਿਉਂਕਿ ਇੱਕੋ ਸੀਟ ਤੇ ਉਹਨੇ ਜ਼ੋਰ ਲਾਉਣਾ ਸਾਰੇ ਹਰਿਆਣੇ ਚ, ਹੋ ਸਕਦਾ ਇੱਕੋ ਸੀਟ ਤੇ ਉਹ ਹਰ ਉਹ ਜ਼ੋਰ ਲਾਉਣ ਜਿਹੜਾ ਉਹਨਾਂ ਨੂੰ ਉਹ ਲਾ ਸਕਦੇ ਆ, ਤੇ ਹੋ ਸਕਦਾ ਆਪਦਾ MLA ਫੇਰ ਜਿਤਾ ਜਾਣ ਤੇ ਬਲਕੌਰ ਸਿੰਘ ਲਈ ਇਹ ਭਾਰੀ ਹੋ ਜੇ ਫੈਸਲਾ। ਪਰ ਜੇ ਆਮ ਜਨਤਾ ਲਈ ਮੈਂ ਗੱਲ ਕਰਾਂ, ਆਮ ਜਨਤਾ ਲਈ ਜਿਹੜੀ ਮੈਨੂੰ BJP ਅਕਾਲੀ ਸਭ ਨੂੰ ਛੱਡੋ, ਆਮ ਜਨਤਾ ਲਈ ਉਹ ਫਾਇਦਾ ਵੀ ਜੇ ਰੂਲਿੰਗ ਪਾਰਟੀ ਆਵੇ ਜਿਹੜੀ ਦਾ ਵੀ ਰੂਲ ਹੋਵੇ ਉਹਦਾ MLA ਹੋਊਗਾ, ਤੇ ਸ਼ਾਇਦ ਹੋ ਸਕਦਾ ਮੰਡੀ ਦਾ ਕੋਈ ਸੁਧਾਰ ਹੋ ਜੇ।
ਬਿਲਕੁਲ ਜੀ, ਤੇ ਇਹ ਜਿਹੜੀਆਂ ਹੁਣ ਵੋਟਾਂ ਦਾ ਰੌਲਾ ਗੋਲਾ ਵਾ ਇਹ ਇਸੇ ਤਰ੍ਹਾਂ ਹੀ ਚੱਲੀ ਜਾ ਰਿਹਾ ਵਾ, ਸੋ ਅੱਡੋ ਅੱਡ ਹੁਣ ਇਹਨਾਂ ਦੇ ਬਿਆਨ ਵੀ ਆਉਣੇ ਆ, ਸੋ ਕਾਫੀ ਜ਼ਿਆਦਾ ਗਹਿਮਾ ਗਹਿਮੀ ਚੱਲੂਗੀ ਹਲੇ ਆਉਣ ਵਾਲੇ ਟਾਈਮ ਦੇ ਵਿੱਚ ਵੀ। ਤੇ ਬ੍ਰੈਕ ਸਾਹਿਬ ਅੱਗੇ ਗੱਲ ਕਰਦੇ ਆ ਜੀ, ਸੁਪਰੀਮ ਕੋਰਟ ਵੱਲੋਂ ਉੜੀਸਾ ਸਰਕਾਰ ਦੀ ਖਿਚਾਈ, ਇਹ ਜਿਹੜੀ ਖਿਚਾਈ ਕਿਉਂ ਹੋਈ ਆ ਤੇ ਇਹਦਾ ਕੀ ਕਾਰਨ ਆ, ਕੀ ਕਹੋਗੇ ਜੀ ਇਸ ਬਾਰੇ?
ਦੇਖੋ ਉੜੀਸਾ ਸਰਕਾਰ ਦੀ ਖਿਚਾਈ ਦਾ ਫੇਰ ਉਹੀ ਆ ਜੀ ਗੱਲ, ਉੜੀਸਾ ਵਾਲਿਆਂ ਤੋਂ ਆਪਾਂ ਕੀ ਲੈਣਾ ਗਾ, ਉਹਨਾਂ ਦੀ ਖਿਚਾਈ ਕੀਤੀ ਹੈ,
ਹੈਗਾ
ਫਿਰ ਤੁਸੀਂ ਥੋੜਾ ਜਿਹਾ ਪੜੋ ਜੀ ਖਬਰ, ਮੈਨੂੰ ਇਹ ਖਬਰ ਲੱਭੀ ਨੀ ਕਿਤੋਂ, ਫਿਰ ਮੈਂ ਦੇਖਾਂ ਵੀ ਕਿਉਂ ਕੀਤੀ ਹੈ ਖਿਚਾਈ।
ਜਿੱਥੇ ਬਾਬੇ ਨਾਨਕੇ ਦਾ ਨਾਮ ਆ ਜੇ ਤੁਹਾਡੇ ਕਹਿਣ ਵਾਂਗੂ ਤਾਂ ਫਿਰ ਉੱਥੇ ਆਪਣੀ ਗੱਲ ਚੱਲ ਹੀ ਹੁੰਦੀ ਹੈ ਨਾ।
ਬਿਲਕੁਲ ਬਿਲਕੁਲ ਜੀ, ਬਾਬੇ ਨਾਨਕੇ ਦਾ ਨਾਂ ਆ ਗਿਆ ਤਾਂ ਸਾਡਾ ਹੀ ਨਾਂ ਆ ਗਿਆ ਬਸ।
ਹਾਂਜੀ ਬਸ, ਫਿਰ ਉਹੀ ਹੈ ਜੀ ਉਸ ਖਬਰ ਦੇ ਵਿੱਚ, ਉੱਥੇ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਇੱਕ, ਤੇ ਉਹ ਖਿਚਾਈ ਇਸ ਕਰਕੇ ਹੋਈ ਹੈ, ਮੈਂ ਖਬਰ ਪੜ੍ਹ ਦਿੰਦੀ ਹਾਂ। ਉੜੀਸਾ ਸਥਿਤ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਮੰਗੂ ਮੱਠ ਢਾਹੇ ਜਾਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਉੜੀਸਾ ਸਰਕਾਰ ਦੀ ਖਿਚਾਈ ਕੀਤੀ ਹੈ। ਸਰਵਉੱਚ ਅਦਾਲਤ ਦੇ ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ 3 ਮੈਂਬਰੀ ਬੈਂਚ ਨੇ ਸਪਸ਼ਟ ਕਿਹਾ ਹੈ ਕਿ ਪੁਰੀ ਦੇ ਜਗਨਨਾਥ ਮੰਦਿਰ ਦੇ ਆਲੇ ਦੁਆਲੇ ਸਥਿਤ ਇਤਿਹਾਸਕ ਮੱਠਾਂ ਨੂੰ ਢਾਉਣ ਤੋਂ ਪਹਿਲਾਂ ਹਿੰਦੂ ਸੱਤਾ ਤੇ ਪ੍ਰਭਾਵਿਤ ਧਿਰਾਂ ਨਾਲ ਸਲਾਹ ਮਸ਼ਵਰਾ ਕੀਤਾ ਜਾਣਾ ਚਾਹੀਦਾ ਤੇ ਉਸ ਜਗਨਨਾਥ ਮੰਦਿਰ ਦੁਆਲੇ ਬਾਬਾ ਨਾਨਕ ਦੀ ਯਾਦਗਾਰ ਡਿੱਗਣ ਤੋਂ ਵੀ ਉਨ੍ਹਾਂ ਨੂੰ ਰੋਕਿਆ ਗਿਆ ਵਾ।
ਖਬਰ ਕਾਫੀ ਲੰਬੀ ਹੈ ਤੇ ਕਹੂੰ ਸਾਰੀ ਪੜ੍ਹ ਦਿੰਦੀ ਹੋਈ ਸੀ। ਮੈਂ ਇਹਦੇ ਚ ਇੱਕ ਚੀਜ਼ ਹੀ ਕਹਿਣੀ ਚਾਹੂੰਗਾ ਵੀ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ ਵੀ ਜਿਹੜਾ ਆਪਣਾ ਕਹੀਏ ਵੀ ਮੰਨ ਲੈਂਦੇ ਆ ਵੀ ਆਪਾਂ ਸਾਰਾ ਕੁਛ ਇਹ ਚੀਜ਼ਾਂ ਆਪਣੇ ਕੋਲ ਆਉਂਦੀਆਂ ਆਪਾਂ ਐਕਸ਼ਨ ਲੈਂਦੇ ਆ, ਮੈਨੂੰ ਇੱਕ ਚੀਜ਼ ਦਾ ਦੁੱਖ ਆ, ਸਮਝਣਾ ਕਹਾਂ, ਇੱਕ ਚੀਜ਼ ਦਾ ਦੁੱਖ ਇਹ ਆ ਵੀ ਬਹੁਤ ਸਾਰੀਆਂ ਨਾ ਅਸੀਂ ਅਫਵਾਹਾਂ ਬੜੀਆਂ ਫੈਲਾਉਂਦੇ ਆ। ਜਦੋਂ ਅਸੀਂ ਅਫਵਾਹ ਫੈਲਾਉਂਦੇ ਆ ਤੇ ਕਈ ਵਾਰੀ ਇਹ ਜੀ ਕੋਈ ਸੱਚੀ ਘਟਨਾ ਵੀ ਆ ਜਾਂਦੀ ਆ ਤਾਂ ਸਾਨੂੰ ਉਹ ਸੱਚੀ ਘਟਨਾ ਤੇ ਵੀ ਯਕੀਨ ਨੀ ਆਉਂਦਾ ਤੇ ਫਿਰ ਉਵੇਂ ਅਸੀਂ ਸਟੈਂਡ ਨੀ ਲੈ ਪਾਉਂਦੇ। ਇਹ ਜਿਹੀਆਂ ਬਹੁਤ ਵਾਰੀ ਆਏ ਜੀ ਮੇਰੇ ਕੋਲੇ ਮੈਸੇਜ ਆ ਜਾਂਦੇ ਆ, ਸਿੰਘੋ ਫਲਾਨੇ ਥਾਂ ਤੇ ਹਮਲਾ ਹੋ ਗਿਆ, ਫਲਾਨੇ ਤੇ ਆ ਜਾਓ, ਹੋਲੋ ਇਕੱਠੇ ਫਲਾਨਾ ਕਰੋ। ਜਦੋਂ ਗੱਲ ਪੜਤਾਲੀ ਦੀ ਆ ਉਹ ਚੋਂ ਕੁਛ ਨਿਕਲਦਾ ਨੀ, ਉਹ ਗੱਲ ਸੱਚ ਕੁਛ ਹੋਰ ਨਿਕਲ ਆਉਂਦਾ ਤੇ ਫਿਰ ਮੇਰੇ ਵਰਗੇ ਮਨ ਚ ਬਹੁਤ ਔਖਾ ਹੁੰਦਾ ਵੀ ਯਾਰ ਵੀ ਇਹ ਕੀ ਚੀਜ਼ ਆ, ਇਹ ਐ ਕਿਉਂ ਤੁਸੀਂ ਕਰ ਰਹੇ ਹੋ। ਤੇ ਜੇ ਹੁਣ ਦੇਖੋ ਇੱਕ ਸਹੀ ਥਾਂ ਤੇ ਉਹ ਸ਼ੇਰ ਆ ਗਏ, ਸ਼ੇਰ ਵਾਲੀ ਗੱਲ ਆ, ਜੇ ਸਹੀ ਥਾਂ ਤੇ ਕੋਈ ਮੱਠ ਢਾਉਣ ਦੀ ਕੋਈ ਗੱਲ ਹੋਈ ਹੈ ਤਾਂ ਅਸੀਂ ਇਕੱਠੇ ਹੋ ਸਕਦੇ ਸੀ ਜੇ ਸਾਨੂੰ ਅਫਵਾਹਾਂ ਦਾ ਡਰ ਨਾ ਹੁੰਦਾ। ਸੋ ਕੋਈ ਨਾ ਜੀ ਇਸ ਖਬਰ ਤੇ ਕੱਲ ਨੂੰ ਜ਼ਰੂਰ ਕਰਾਂਗੇ ਆਪਾਂ ਚਰਚਾ ਤੇ ਮੈਨੂੰ ਲੱਗਦਾ ਹੁਣ ਟਾਈਮ ਥੋੜਾ ਰਹਿ ਗਿਆ, ਜੇ ਕੋਈ ਅੱਧਾ ਮੈਸੇਜ ਆ ਤਾਂ ਜ਼ਰੂਰ ਲੈ ਲਓ ਜੀ।
ਮੈਸੇਜ ਤਾਂ ਜੀ ਤੁਹਾਨੂੰ ਇੱਕ ਐਡਵਾਈਸ ਆਈ ਸੀ ਜੱਸ ਸਾਬਲਾ ਜੀ ਨੇ, ਉਹ ਤੁਹਾਡੇ ਆਪਾਂ ਤੁਹਾਨੂੰ ਦੇ ਦਿੱਤੀ ਸੀ ਕਿ ਇੱਧਰ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਕਹਿ ਰਹੇ ਆ ਕਿ ਬੋਬੀ ਜੀ ਤੇ ਮਿੰਟੂ ਬਰਾੜ ਜੀ ਸਤਿ ਸ੍ਰੀ ਅਕਾਲ, ਅੱਜ ਬ੍ਰਿਸਬਨ ਰਹਿੰਦੀ ਧੀ ਰਾਣੀ ਸੀਰਤ ਦਾ ਜਨਮ ਦਿਨ, ਉਸਨੂੰ ਹਰਮਨ ਰੇਡੀਓ ਪਰਿਵਾਰ ਵੱਲੋਂ ਵਧਾਈਆਂ ਦਿਓ ਜੀ।
ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਵਧਾਈਆਂ ਜੀ ਸਾਡੇ ਵੱਲੋਂ ਧੀ ਰਾਣੀ ਨੂੰ ਤੇ ਉਮੀਦ ਕਰਦੇ ਆ ਜੀ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਗੁਜ਼ਰ ਰਹੀ ਹੋਵੇ ਤੇ ਆਉਣ ਵਾਲੇ ਸਾਲ ਤੋਂ ਵੀ ਵਧੀਆ ਹੋਣ।
ਅੱਗੇ ਜੀ ਰੁਪਿੰਦਰ ਸਿੰਘ ਗਿੱਲ, ਗੁੱਡ ਮਾਰਨਿੰਗ ਬੋਬੀ ਜੀ, ਮਿੰਟੂ ਬਾਜੀ, ਬਾਈ ਗੁੱਡ ਮਾਰਨਿੰਗ ਬਾਈ ਮਾਰਨਿੰਗ ਐਂਡ ਆਲ ਲਿਸਨਰ, ਵੀ ਆਰ ਇੰਜੋਇੰਗ ਯੂਅਰ ਪ੍ਰੋਗਰਾਮ। ਸੋ ਬਾਕੀ ਤਾਂ ਜੀ ਪ੍ਰੋਗਰਾਮ ਦੀ ਤਰੀਫ਼ ਹੋ ਰਹੀ ਆ ਤਾਂ ਕਾਫੀ ਜ਼ਿਆਦਾ ਮੈਸੇਜ ਆਏ ਆ ਤੇ ਪਰ ਜਾਂਦੇ ਜਾਂਦੇ ਆਪਾਂ ਥੋੜੀ ਜੀ ਇਵੈਂਟਸ ਬਾਰੇ ਗੱਲ ਕਰੀਏ। ਕਾਫੀ ਜ਼ਿਆਦਾ ਮੇਲੇ ਤਿਉਹਾਰ ਹੋ ਰਹੇ ਆ ਤੇ ਤੁਹਾਡੇ ਇੱਧਰ ਵੀ ਹੋ ਰਹੇ ਆ ਜਾਂ ਫਿਰ ਤੁਸੀਂ ਸਿਰਫ ਖਬਰਾਂ ਦੇ ਵਿੱਚ ਹੀ ਸੁਣਦੇ ਹੋ ਜਾਂ ਕਿਸੇ ਸ਼ੋਅ ਦੇ ਵਿੱਚ ਜਿੱਦਾਂ ਆਪਣੇ ਪ੍ਰੋਗਰਾਮ ਚ ਚੱਲਦੇ ਆ ਜਿਹੜੇ ਉਹਨਾਂ ਦੇ ਵਿੱਚ ਹੀ ਹੁੰਦਾ ਕਿ ਅੱਜ ਉੱਥੇ ਹੋ ਰਿਹਾ ਤੁਹਾਡੇ ਹੀ ਇੱਥੇ ਜਿੱਥੇ ਤੁਸੀਂ ਹੁਣ ਰਹਿ ਰਹੇ ਹੋ ਈਡਨ ਹੋਪ ਆਈ ਥਿੰਕ, ਤੇ ਉੱਥੇ ਵੀ ਕੋਈ ਇੱਦਾਂ ਦੀਆਂ ਕਲਚਰ ਐਕਟੀਵਿਟੀਜ਼ ਹੁੰਦੀਆਂ ਜੀ?
ਬਿਲਕੁਲ ਜੀ, ਸ਼ਹਿਰ ਦੇ ਵਿੱਚ ਵੀ ਛੋਟੇ ਛੋਟੇ ਮੇਲੇ ਲੱਗਦੇ ਰਹਿੰਦੇ ਆ। ਇਹ ਸ਼ਹਿਰ ਚ ਨਾ ਕਹੀਏ, ਮੈਂ ਇਸ ਏਰੀਏ ਚ ਕਹਾਂ ਤਾਂ ਸਾਰੇ ਨਿੱਕੇ ਨਿੱਕੇ ਟਾਊਨਾਂ ਦੇ ਵਿੱਚ ਨਾ ਤਕਰੀਬਨ ਵੀਕਲੀ 2 ਵੀਕਾਂ ਬਾਅਦ ਕੋਈ ਨਾ ਕੋਈ ਵਧੀਆ ਇੱਕ ਇਵੈਂਟ ਹੁੰਦੇ ਰਹਿੰਦੇ ਆ। ਹੁਣ ਜਿਹੜਾ ਆਉਣ ਵਾਲਾ ਇਵੈਂਟ ਆ ਇੱਥੇ ਨਾ ਇੱਕ ਫਿਸ਼ ਕੰਪੀਟੀਸ਼ਨ ਹੋ ਰਿਹਾ, ਇੱਥੇ ਬਹੁਤ ਵੱਡੀ ਇੱਕ ਲੇਕ ਆ ਜੀ, ਲੇਕ ਵਾਲਿਸ, ਜਿਹੜੀ ਕਿ ਕਾਫੀ ਫੇਮਸ ਆ, ਤੇ ਉਸ ਲੇਕ ਦੇ ਵਿੱਚ ਜਿਹੜਾ ਫਿਸ਼ਿੰਗ ਕੰਪੀਟੀਸ਼ਨ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਰਿਹਾ, ਜਿਹਦੇ ਲਈ ਸਾਡੇ ਕੋਲੇ ਵੀ ਕਾਫੀ ਰਸ਼ ਆ, ਸਾਨੂੰ ਵੀ ਜਿਹੜੀ ਬੁਕਿੰਗ ਮਿਲੀ ਹੋਈ ਆ ਤੇ 3-4 ਦਿਨ ਬਹੁਤ ਇੱਥੇ ਰੌਣਕ ਰਹਿਣ ਦੀ ਆਸ ਆ। ਤੇ ਨਾਲ ਜਿਹੜਾ ਸਾਨੂੰ ਬੜਾ ਚੰਗਾ ਲੱਗ ਰਿਹਾ ਕਿਉਂਕਿ ਇੱਥੇ ਕੀ ਹੈ ਨਾ, ਲੋਕਲਸ ਨੂੰ ਬਹੁਤ ਸਪੋਰਟ ਕਰਦੇ ਆ ਸਾਡੇ ਕੋਲੇ। ਮੈਂ ਦੇਖਿਆ ਵੀ ਜਿੱਦੇ ਦੇ ਅਸੀਂ ਆਏ ਆ ਲੋਕ ਸਪੈਸ਼ਲ ਆਉਂਦੇ ਆ ਵੀ ਇਹਨਾਂ ਕੋਲੇ ਅਸੀਂ ਜਾਈਏ, ਇਹਨਾਂ ਨੂੰ 4 ਪੈਸੇ ਬਟਾਈਏ ਤਾਂ ਕਿ ਇਹ ਟਾਊਨ ਦਾ ਹਿੱਸਾ ਬਣੇ ਰਹਿਣ, ਇੱਥੋਂ ਛੱਡ ਕੇ ਨਾ ਜਾਣ, ਕਿਉਂਕਿ ਨਹੀਂ ਲੋਕ ਆਉਂਦੇ ਆ 1-2 ਸਾਲ 6 ਮਹੀਨੇ ਲਾ ਕੇ ਚਲੇ ਜਾਂਦੇ ਆ। ਜਦੋਂ ਉਹਨਾਂ ਦੀ ਉਹਨਾਂ ਨੂੰ ਪੈਸੇ ਨਹੀਂ ਮਿਲਦੇ, ਅਗਲਾ ਕਹਿੰਦਾ ਵੀ ਦੂਰ ਦੁਰਾਡੇ ਵੀ ਰਹੇ ਆ ਤੇ ਕੁਛ ਮਿਲੇ ਵੀ ਨਾ, ਤਾਂ ਇਸ ਕਰਕੇ ਲੋਕਲ ਬੜੀ ਸਪੋਰਟ ਕਰਦੇ ਆ ਜੀ। ਫਿਰ ਉਹਨਾਂ ਨੇ ਸਾਨੂੰ ਪੁੱਛਿਆ ਵੀ ਫਿਸ਼ਿੰਗ ਕੰਪੀਟੀਸ਼ਨ ਲਈ ਤੁਸੀਂ ਕੀ ਸਪੋਰਟ ਕਰੋਗੇ, ਤਾਂ ਅਸੀਂ ਵੀ ਆਪਣੇ ਵੱਲੋਂ ਉਹਨਾਂ ਨੂੰ ਆਫਰ ਕੀਤੀਆਂ ਜੀ, ਅਸੀਂ ਵਿਨਰ ਨੂੰ ਵੀ ਅਵਾਰਡ ਕਰਾਂਗੇ ਤੇ ਆਪਣੇ ਵੱਲੋਂ ਵਾਊਚਰਸ ਦੇਵਾਂਗੇ, ਤੇ ਅਸੀਂ ਨਾਲ ਨਾਲ ਵਾਊਚਰਸ ਜਿਹੜਾ ਦੇਵਾਂਗੇ ਜਿਹੜੀ ਆਪਣੀ ਜਿਹੜੇ ਕੋਈ ਵੀ ਮੀਲ ਖਾਣ ਰੈਸਟੋਰੈਂਟ ਚ ਆਉਣਗੇ ਜਾਂ ਇੱਥੇ ਮੋਟਲ ਚ ਰੁਕਣ ਆਉਣਗੇ ਉਹਨਾਂ ਨੂੰ ਵੀ ਅਸੀਂ ਕੁਛ ਪਰਸੈਂਟੇਜ ਜਿੰਨੀ ਕੁ ਅਸੀਂ ਦੇ ਸਕਦੇ ਹੋਏ ਅਸੀਂ ਉਹ ਲੈਸ ਦੇਵਾਂਗੇ ਉਹਨਾਂ ਨੂੰ। ਸੋ ਇਸ ਕਰਕੇ ਇਹ ਜੇ ਕੰਪੀਟੀਸ਼ਨ ਇੱਥੇ ਕਾਫੀ ਹੁੰਦੇ ਰਹਿੰਦੇ ਆ ਛੋਟੇ ਟਾਊਨਾਂ ਦੇ ਵਿੱਚ, ਪਰ ਉਹ ਹਾਲੇ ਹੈ ਗੋਰਿਆਂ ਦੇ ਸਾਰੇ, ਅਜੇ ਪੰਜਾਬੀ ਇੱਥੇ ਨਾ ਹੋਣ ਕਾਰਨ ਕੋਈ ਵੀ ਤੇ ਅਜੇ ਸਾਡਾ ਉਨਾ ਪੈਰ ਨੀ ਪਸਾਰੇ
ਜੀ। ਸੋ ਸ਼ੁਕਰੀਆ ਦਰ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਤੇ ਮੈਨੂੰ ਵਧੀਆ ਐਡਵਾਈਸ ਦੇਣ ਦੇ ਲਈ ਵੀ। ਸੋ ਕੋਸ਼ਿਸ਼ ਕਰਾਂਗੇ ਜੀ ਹੁਣ ਕੱਲ ਨੂੰ ਮੈਨੂੰ ਪੰਛੀਆਂ ਦਾ ਮਿਊਜ਼ਿਕ ਸੁਣਾ, ਕਬੂਤਰਾਂ ਤੋਂ ਡਰਾਂ ਨਾ, ਉਹਨਾਂ ਦੇ ਉਹ ਕਹਿੰਦੇ ਕਿ ਉਹ ਸੁਣਾ
ਰੱਬ ਦੇ ਜੀ ਆ ਜੀ, ਰੱਬ ਦੇ ਜੀਆਂ ਤੋਂ ਡਰਨਾ ਨੀ ਚਾਹੀਦਾ, ਉਹ ਵੀ ਰੱਬ ਦੇ ਬਣਾਏ ਆ ਤੇ ਉਹਨਾਂ ਨੂੰ ਵੀ ਉਹ ਆਪਦਾ ਜੀਵਨ ਭੋਗਣ ਆਏ ਆ ਤੇ ਉਹਨਾਂ ਨੂੰ ਵੀ ਜੀਓ ਓਰਿਜਿਨਲ ਦੀ ਪਾਲਿਸੀ ਰੱਖੋ ਸਾਰੇ ਕਿਤੇ।
ਉਹਨਾਂ ਨੂੰ ਵੀ ਤਾਂ ਭਾਜੀ ਸੋਚਣਾ ਚਾਹੀਦਾ ਵਾ ਵੀ ਇਹ ਵੀ ਤਾਂ ਕੰਮ ਤੋਂ ਆਈ, ਇਹਨੂੰ ਵੀ ਵਿਚਾਰੀ ਨੂੰ ਸੌਣ ਦੀ, ਉਹ ਕਿਹੜਾ ਹਟਦੇ ਨੇ, ਉਹ ਆਪਦਾ ਮਿਊਜ਼ਿਕ ਗਾਣੀ ਸੁਣਾਉਂਦੇ ਰਹਿੰਦੇ ਆ, ਫਿਰ ਕੀ ਕਰਾਂ।
ਨਹੀਂ ਦੇਖੋ ਉਹ ਸੋਚਣਾ ਚਾਹੀਦਾ, ਬਿਲਕੁਲ ਸੋਚਣਾ ਚਾਹੀਦਾ ਉਹਨਾਂ ਨੂੰ ਵੀ, ਤੇ ਪਰ ਐ ਵੀ ਜੇ ਇਨਸਾਨ ਨੂੰ ਪੈਦਾ ਕੀਤਾ 84 ਲੱਖ ਜੂਨੀਆਂ ਤੋਂ, ਜੇ ਆਪਾਂ ਇਹ ਜਿਹੀਆਂ ਗੱਲਾਂ ਕਰੀਏ ਜੂਨੀਆਂ ਨੇ, ਵੈਸੇ ਤਾਂ ਮੈਂ ਇਹਨਾਂ ਚੀਜ਼ਾਂ ਚ ਉਲਝਦਾ ਨਹੀਂ ਹੁੰਦਾ, ਇਹ ਅਮਨਦੀਪ ਦੀ ਕਿਤਾਬ ਹੀ ਦਿਖਾਊਗੀ ਸਾਰੀਆਂ ਗੱਲਾਂ ਤੁਹਾਨੂੰ ਸਿਖਾਊਗੀ। ਪਰ ਜੇ ਗੱਲਾਂ ਕਰੀਏ ਨਾ ਤੇ ਸਰਵ ਸ਼੍ਰੇਸ਼ਠ ਜੂਨੀ ਚ ਅਸੀਂ ਆ, ਇੱਕ ਇਨਸਾਨ ਆ ਜਿਹੜਾ ਸਰਵ ਸ਼੍ਰੇਸ਼ਠ ਜੂਨੀ ਚ ਆ, ਤੇ ਜੇ ਤੁਸੀਂ ਸਰਵ ਸ਼੍ਰੇਸ਼ਠ ਜੂਨੀ ਦੇ ਵਿੱਚੋਂ ਤਾਂ ਤੁਹਾਡੀ ਫਰਜ਼ ਬਣਦਾ ਉਹਨਾਂ ਅਨੁਭੋਲ ਜਾਨਵਰਾਂ ਉਹਨਾਂ ਅਨੁਭੋਲ ਚੀਜ਼ਾਂ ਲਈ ਤੁਸੀਂ ਕੁਛ ਕੁਰਬਾਨੀ ਦਿਓ, ਕੁਛ ਉਹਨਾਂ ਲਈ ਆਪਣਾ ਆਪਾ ਵਾਰ ਦਿਓ, ਕੁਛ ਦੇ ਦਿਓ, ਕੋਈ ਫਰਕ ਨੀ ਪੈਂਦਾ। ਤੁਸੀਂ ਮੇਲੇ ਦੀ ਗੱਲ ਕੀਤੀ ਨਾ, ਤੇ ਗੱਲਾਂ ਕਰਦੇ ਕਰਦੇ ਮੇਰੇ ਹੱਥ ਚ ਇੱਕ ਪੋਸਟ ਆਫਿਸ ਫੜਾ ਗਿਆ ਜੀ ਪੋਸਟ ਤੇ, ਕਹਿੰਦੇ ਜੀ ਸਾਊਥ ਈਸਟ ਫੀਲਡ ਡੇ, ਸੋ 42ਵਾਂ ਐਨੂਅਲ ਫੀਲਡ ਡੇ ਹੋ ਰਿਹਾ ਜੀ ਮਾਰਚ 2021-22 ਨੂੰ ਯਾਕਾ ਪਾਰਕ ਲੂਸਨਡੇਲ, ਜਿੱਥੇ ਪਿੱਛੇ ਜੇ ਇੱਕ ਬਹੁਤ ਵਧੀਆ ਇੱਕ ਈਵੈਂਟ ਹੋਇਆ ਸੀ, ਤੇ ਲੂਸਨਡੇਲ ਦੇ ਵਿੱਚ ਫੈਮਿਲੀ ਫੀਲਡ ਡੇ ਹੋ ਰਿਹਾ, ਜਿਹ ਚ ਖਾਸ ਕਰਕੇ ਜਿਹੜਾ ਜਿਵੇਂ ਮੈਂ ਪਹਿਲਾਂ ਇੱਕ ਯੂਟਿਊਬ ਤੇ ਚੈਨਲ ਦਿਖਾਈ ਵੀ ਸੀ ਵੀ ਕਿ ਜਿੱਥੇ ਕਿਸਾਨ ਮੇਲੇ ਲੱਗਦੇ ਆ, ਤੇ ਉਹ ਕਿਸਾਨ ਮੇਲੇ ਉੱਥੇ ਵੀ ਲੱਗਣਾ ਜੀ, ਏਅਰਕ੍ਰਾਫਟ ਵੀ ਹੋਊਗਾ, ਇੰਟਰਟੇਨਮੈਂਟ ਵੀ ਹੋਊਗਾ, ਸਾਰਾ ਕੁਛ ਉਹਨਾਂ ਨੇ ਮੈਨੂੰ ਬਰੋਸ਼ਰ ਭੇਜੇ ਆ ਜੀ, ਕਹਿੰਦੇ ਲਓ ਜੀ ਤੁਹਾਨੂੰ ਬਰੋਸ਼ਰ ਆ ਗਏ ਆ। ਸੋ ਜੇ ਕੋਈ ਮਿੱਤਰ ਪਿਆਰਾ ਦੇਖਣ ਦਾ ਇੱਛਕ ਹੋਵੇ ਮਾਰਚ 2021 ਤਰੀਕ ਨੂੰ 2020 ਚ, ਜਾਣੀ ਕਿ ਦੇਖ ਲੋ ਇੰਨੇ ਪ੍ਰਪੇਅਰ ਆ ਪੂਰੇ ਵੀ ਇੰਨੇ ਮਹੀਨੇ ਪਹਿਲਾਂ ਹੀ, 5 ਮਹੀਨੇ ਪਹਿਲਾਂ ਤੁਹਾਨੂੰ ਇਨਵੀਟੇਸ਼ਨ ਭੇਜਤਾ ਤਾਂ ਕਿ ਤੁਸੀਂ ਆਪਦੀ ਜਿਹੜਾ ਇੱਕ ਸਕੈਜੂਲ ਬਣਾ ਸਕੋ। ਸੋ ਬਹੁਤ ਮਿਹਰਬਾਨੀ ਬੋਬੀ ਜੀ, ਮਿਲਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਪ੍ਰੋਗਰਾਮ ਕਿਸੇ ਚ, ਤੇ ਫਿਲਹਾਲ ਦਿਓ ਜੀ ਇਜਾਜ਼ਤ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ।
ਬਹੁਤ ਬਹੁਤ ਸ਼ੁਕਰੀਆ ਬੈਸ ਸਾਹਿਬ,
ਮਿਹਰਬਾਨੀ।
ਲਓ ਜੀ ਇਹ ਪਿੰਟੂ ਬਰਾੜ ਜੀ ਤੋਂ ਖਬਰਾਂ ਬਾਰੇ ਕਾਫੀ ਜ਼ਿਆਦਾ ਗੱਲਬਾਤ ਹੋਈ ਆ, ਤੇ ਬਾਕੀ ਜ਼ਿਆਦਾ ਤਾਂ ਵੈਸੇ ਕਬੂਤਰਾਂ ਬਾਰੇ ਗੱਲ ਹੋਣੀ ਹੈ ਨਾ, ਤੇ ਖਬਰਾਂ ਬਾਰੇ ਤਾਂ ਥੋੜੀ ਹੋਈ, ਤੇ ਚਲੋ ਕੋਈ ਗੱਲ ਨੀ ਜੀ 9 ਵੱਜ ਚੁੱਕਿਆ ਤੇ ਮੇਰੇ ਖਿਆਲ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ, ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅੱਜ ਮੈਂ ਤੁਹਾਨੂੰ ਦੋ ਸਵਾਲ ਪੁੱਛਣੇ ਆ, ਸਵਾਲ ਤਾਂ ਵੈਸੇ ਬਹੁਤ ਆ, ਪੰਜਾਂ ਸਵਾਲਾਂ ਦੇ ਨਾਲ ਦੇਖਦੇ ਆ ਵੀ ਕੌਣ ਕੌਣ ਜਵਾਬ ਦਊਗਾ, ਤੇ ਔਖੇ ਨੀ ਹੈਗੇ, ਥੋੜੇ ਫਨੀ ਵੀ ਆ, ਤੁਸੀਂ ਆਪਣੇ ਹਿਸਾਬ ਦੇ ਨਾਲ ਉਹਨੂੰ ਦੇ ਸਕਦੇ, ਜ਼ਰੂਰੀ ਨੀ ਕਿ ਉਹਨਾਂ ਦਾ 100% ਤੁਸੀਂ ਸਹੀ ਜਵਾਬ ਦੇਣਾ। ਸੋ ਸਵਾਲ ਅਜੇ, ਇੱਕ ਬੰਦਾ ਰੱਬ ਤੋਂ ਕੁਛ ਮੰਗਦਾ ਹੁੰਦਾ, ਕਹਿੰਦਾ ਹੇ ਪ੍ਰਭਾ, ਕਹਿੰਦਾ ਮੈਨੂੰ ਖਾਣ ਲਈ ਕੁਝ ਏਦਾਂ ਦਾ ਦੇ ਜਿਹੜਾ ਮੈਂ ਖਾਈ ਜਾਵਾਂ ਪਰ ਕਦੇ ਖਤਮ ਹੀ ਨਾ ਹੋਵੇ, ਹਨਾ। ਤੇ ਇੱਕ ਵਾਰੀ ਫਿਰ ਤੋਂ ਦੱਸਦੇ ਹਾਂ ਵੀ ਇੱਕ ਬੰਦਾ ਰੱਬ ਅੱਗੇ ਅਰਦਾਸ ਕਰਦਾ ਵਾ, ਅਰਦਾਸ ਕੀ ਰੱਬ ਨੂੰ ਕਹਿੰਦਾ ਵਾ ਕਿ ਕਹਿੰਦਾ ਰੱਬਾ ਮੈਨੂੰ ਖਾਣ ਲਈ ਕੁਝ ਏਦਾਂ ਦਾ ਦੇ ਜਿਹੜਾ ਮੈਂ ਖਾਈ ਜਾਵਾਂ ਤੇ ਕਦੇ ਖਤਮ ਨਾ ਹੋਵੇ। ਹੁਣ ਤੁਸੀਂ ਦੱਸਣਾ ਉਹ ਕਿਹੜੀ ਚੀਜ਼ ਹੋ ਸਕਦੀ ਹੈ ਜਿਹੜੀ ਤੁਸੀਂ ਖਾਈ ਜਾਓ ਤੇ ਉਹ ਕਦੇ ਖਤਮ ਹੀ ਨਾ ਹੋਵੇ, ਹਨਾ। ਤੇ ਲਓ ਜੀ ਫਿਰ ਦੱਸਦੇ ਹੋ ਜਵਾਬ, ਫਨੀ ਜਿਹਾ ਜਵਾਬ ਹੈ ਇਹਦਾ, ਤੇ ਏਦਾਂ ਦੀ ਕੋਈ ਬਚਾਰਤ ਜਾਂ ਕੋਈ ਬਾਹਲੀ ਓਦਾਂ ਦੀ ਗੱਲ ਨਹੀਂ ਹੈਗੀ, ਮੈਂ ਤਾਂ ਇੱਕ ਫਨੀ ਜੀ ਗੱਲ ਪੁੱਛੀ ਆ, ਤੇ ਤੁਸੀਂ ਜ਼ਰੂਰ ਦੱਸਿਓ ਜੀ। ਤੇ ਇੱਕ ਪੰਜਾਬੀ ਦਾ ਵਰਡ ਆ ਘੜੂਸ, ਤੁਸੀਂ ਸੁਣਿਆ ਹੋ ਸਾਰਿਆਂ ਨੇ ਘੜੂਸ, ਉਹਦਾ ਕੀ ਮਤਲਬ ਆ ਤੇ ਉਹਨੂੰ ਆਪਾਂ ਕਿਹੜੇ ਹਿਸਾਬ ਨਾਲ ਉਹਦੀ ਵਰਤੋਂ ਕਰਦੇ ਆ, ਹਨਾ, ਤੁਸੀਂ ਦੱਸਿਓ ਜ਼ਰੂਰ ਜੀ। ਨੰਬਰ ਆ ਸਾਡਾ ਟੈਲੀਗ੍ਰਾਮ ਦਾ +91 7508 01 44 89 ਤੇ, ਤੇ ਜਾਂ ਫਿਰ ਰਿਕੁਐਸਟ ਐਟ harmarradio.com ਤੇ ਤੁਸੀਂ ਸਾਨੂੰ ਇਸ ਜਵਾਬ ਈਮੇਲ ਦੇ ਜ਼ਰੀਏ ਭੇਜ ਸਕਦੇ ਹੋ। ਤੇ ਲਓ ਜੀ ਫਿਰ ਤੁਸੀਂ ਜਾਇਓ ਨਾ ਕਿਤੇ, ਸੁਣੀ ਆ ਬਹੁਤ ਜਲਦੀ, ਸੋ ਬ੍ਰੇਕ ਦਾ ਟਾਈਮ ਆ ਤੇ ਨਾਲੇ ਗਾਣਾ ਵੀ ਸੁਣਾਗੇ, ਸੋ ਮਿਲਦੇ ਆ ਬਹੁਤ ਛੇਤੀ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈਟ ਲਈ ਸਾਡੇ ਚੈਨਲ ਉਪਲਬਧ ਹਨ। ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ 5ਵਾਂ ਸਾਲਾਨਾ ਕਬੱਡੀ ਟੂਰਨਾਮੈਂਟ 5 ਦੇ 6 ਅਕਤੂਬਰ ਨੂੰ। 5 ਅਕਤੂਬਰ ਨੂੰ ਹੋਣਗੇ ਬਾਸਕਟਬਾਲ ਤੇ ਵਾਲੀਬਾਲ ਦੇ ਮੁਕਾਬਲੇ 120 ਨਿਮਰਕਾ ਰੋਡ ਸ਼ੈਪਟਨ ਵਿਖੇ, ਤੇ 6 ਅਕਤੂਬਰ ਨੂੰ ਕਬੱਡੀ
ਬੱਚਿਆਂ ਦੀਆਂ ਦੌੜਾਂ, ਭੰਗੜਾ, ਗਿੱਧਾ, ਮਿਊਜ਼ੀਕਲ ਚੇਅਰ ਸੀ ਤੇ ਹੋਰ ਬਹੁਤ ਸਾਰੇ ਮੁਕਾਬਲੇ ਦੇਖਣ ਦੇ ਲਈ ਤੁਸੀਂ ਪਹੁੰਚੋ ਵੀ ਮਰਕਰੀ ਡਰਾਈਵ ਸ਼ੈਪਟਨ ਵਿਖੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 0415-759-641 ਤੇ ਜਾਂ ਫਿਰ 0434-212-132 ਤੇ। ਦੋਵੇਂ ਦਿਨ ਦਰਸ਼ਕਾਂ ਦੇ ਲਈ ਹੋਵੇਗਾ ਫ੍ਰੀ ਲੰਗਰ ਦਾ ਪ੍ਰਬੰਧ। ਤੇ ਫਿਰ ਦੇਰ ਕਾਹਦੀ ਜੀ,
ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001-9780-90-001। ਵੈਬਸਾਈਟ ਵਿਜ਼ਿਟ ਕਰੋ kularhospital.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851।
ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ, ਖੂਬ ਸ਼ੋਹਰਤ ਹੋਵੇ, ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ, ਬਈ ਤਰੱਕੀ ਵੀ ਤਾਂ ਚਾਹੀਦੀ ਹੈ। ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ, ਦਿਲਪ੍ਰੀਤ ਹੋਰਾਂ ਦਾ। ਬਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ, ਪੇਰੋਲ ਸਰਵਿਸਿਜ਼, ਇੰਡੀਵਿਜੁਅਲ ਜਾਂ ਕੰਪਨੀ ਟੈਕਸ, GST, ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ਼ ਕਰਾਉਣੀ ਹੋਵੇ, ਇੱਕ ਨਾਮ ਯਾਦ ਰੱਖੋ, ਅਕਾਊਂਟ ਐਕਸਪਰਟ ਨਾਰੇ ਵਾਰਨ, ਮੈਲਬੋਰਨ ਸਿਟੀ ਤੋਂ ਦਿਲਪ੍ਰੀਤ। ਐਡਰੈਸ ਨੋਟ ਕਰੋ, ਨਾਰੇ ਵਾਰਨ, ਵੈਸਟਫੀਲਡ, ਫਾਉਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ। ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203, 0470-250-203 ਜਾਂ ਈਮੇਲ ਕਰੋ dilpreet@accountexpert.com.au।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨੀ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿੱਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ, AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ ਆਟੋਮੋਟਿਵ, ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ, ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23, 0288-859-0377 ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਤੇਰੇ ਇੱਕ ਗੇੜੇ ਉੱਤੋਂ ਨੀ ਮੈਂ 1.25 ਲੱਖ ਵਾਰਦਾ, ਦੂਜੇ ਗੇੜੇ ਉੱਤੋਂ ਮਿਲੋ ਜਾਨ ਤੱਕ ਵਾਰਦਾ। ਤੇਰੇ ਇੱਕ ਗੇੜੇ ਉੱਤੋਂ ਨੀ ਮੈਂ 1.25 ਲੱਖ ਵਾਰਦਾ, ਦੂਜੇ ਗੇੜੇ ਉੱਤੋਂ ਮਿਲੋ।
ਵਾਰਦਾ ਤੇਰੇ ਹਾਸੇ ਉੱਤੋਂ ਮਾਰਾ ਮੈਂ ਕਰੋੜ ਤੇਰੇ ਹਾਸੇ ਉੱਤੋਂ ਮਾਰਾ ਮੈਂ ਕਰੋੜ ਨੀ ਜਿੰਨੀ ਵਾਰੀ ਤੂੰ ਨੱਚੇਗੀ ਨੀ ਜਿੰਨੀ ਵਾਰੀ ਤੂੰ ਨੱਚੇਗੀ ਉਨੀ ਵਾਰੀ ਮਾਰੂ ਜੱਟ ਨੋਟ ਜਿੰਨੀ ਵਾਰੀ ਤੂੰ ਨੱਚੇਗੀ ਉਨੀ ਵਾਰੀ ਮਾਰੂ ਜੱਟ ਚੁੰਨੀ ਉੱਤੇ ਵਾਈਟ ਨੇ ਸਤਾਰੇ ਨੀ ਕੰਨਾਂ ਵਿੱਚ ਚੁੰਮ ਕੇ ਹੈ ਲੈਂਦੇ ਨਜ਼ਾਰੇ ਨੀ ਬਲੈਕ ਤੇਰੀ ਚੁੰਨੀ ਉੱਤੇ ਵਾਈਟ ਨੇ ਸਤਾਰੇ ਨੀ ਕੰਨਾਂ ਵਿੱਚ ਚੁੰਮ ਕੇ ਹੈ ਲੈਂਦੇ ਨੇ ਨਜ਼ਾਰੇ ਨੀ ਉਹ ਜੀ ਦਿਲ ਉੱਤੇ ਪਾਣੀ ਮੇਰੇ ਚੋਟ ਦਿਲ ਉੱਤੇ ਪਾਣੀ ਮੇਰੇ ਚੋਟ ਨੀ ਜਿੰਨੀ ਵਾਰੀ ਤੂੰ ਨੱਚੇਗੀ ਨੀ ਜਿੰਨੀ ਵਾਰੀ ਤੂੰ ਨੱਚੇਗੀ ਮਾਰੂ ਜੱਟ ਨੋਟ ਜਿੰਨੀ ਵਾਰੀ ਤੂੰ ਨੱਚੇਗੀ ਉਨੀ ਵਾਰੀ ਮਾਰੂ ਜੱਟ ਨੋਟ ਉਨੀ ਵਾਰੀ ਮਾਰੂ ਜੱਟ ਨੋਟ ਲੈ ਕੇ ਜਾਣਾ ਤੈਨੂੰ ਹੈ ਮੈਂ ਪਿੰਡ ਤਾਰੋ ਵਾਲੀ ਛੇਤੀ ਛੇਤੀ ਜਾਣਗੀ ਤੂੰ ਖਿੱਚ ਲੈ ਤਿਆਰੀ ਲੈ ਕੇ ਜਾਣਾ ਤੈਨੂੰ ਹੈ ਮੈਂ ਪਿੰਡ ਤਾਰੋ ਵਾਲੀ ਛੇਤੀ ਛੇਤੀ ਜਾਣਗੀ ਤੂੰ ਖਿੱਚ ਲੈ ਤਿਆਰੀ ਨੀ ਲਾਉਣੀ ਰੰਧਾਵਿਆਂ ਦੀ ਤੇਰੇ ਨਾਨਾ ਗੋਤ ਰੰਧਾਵਿਆਂ ਦੀ ਤੇਰੇ ਨਾਨਾ ਗੋਤ ਨੀ ਜਿੰਨੀ ਵਾਰੀ ਤੂੰ ਨੱਚੇਗੀ ਨੀ ਜਿੰਨੀ ਵਾਰੀ ਤੂੰ ਨੱਚੇਗੀ ਉਨੀ ਵਾਰੀ ਮਾਰੂ ਜੱਟ ਨੋਟ ਜਿੰਨੀ ਵਾਰੀ ਤੂੰ ਨੱਚੇਗੀ
ਲਓ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਇੱਕ ਗੇੜਾ ਗਾਣਾ ਸੁਣ ਰਹੇ ਸੀ ਤੁਸੀਂ ਗੁਰੂ ਰੰਧਾਵਾ ਦੀ ਆਵਾਜ਼ ਦੇ ਵਿੱਚ ਤੇ ਲਓ ਜੀ ਫਿਰ ਸਾਡੇ ਸਿਸਟਮ ਦੇ ਵਿੱਚ ਮਾਰਨਿੰਗ ਦੇ ਵਿੱਚ ਥੋੜੀ ਪ੍ਰੋਬਲਮ ਆ ਗਈ ਸੀ ਐਕਸਲ ਦੇ ਵਿੱਚ ਕਸੂਰ ਮੇਰਾ ਹੀ ਆ ਜੀ ਕਿਉਂਕਿ ਮੈਨੂੰ ਬੜਾ ਕੰਪਿਊਟਰ ਬਾਰੇ ਜਿਆਦਾ ਜਾਣਕਾਰੀ ਹੈ ਨੀ ਗੀ ਸੋ ਕਿਤੇ ਨਾ ਕਿਤੇ ਗੜਬੜ ਮੈਂ ਹੀ ਕੀਤੀ ਸੀ ਚਲੋ ਆਲ ਸੈੱਟ ਹੋ ਗਿਆ ਹੁਣ ਤਾਂ ਤੇ ਹੁਣ ਆਪਾਂ ਖੂਬ ਗੱਲਾਂ ਬਾਤਾਂ ਮਾਰਾਂਗੇ ਜੀ ਤੇ ਜਿੱਦਾਂ ਕਿ ਆਪਾਂ ਤੁਹਾਡੇ ਮੈਸੇਜ ਕਾਫੀ ਜਿਆਦਾ ਆ ਚੁੱਕੇ ਆ ਜੀ ਤੇ ਜਗਤਾਰ ਚੌਲ ਕਹਿ ਰਹੇ ਆ ਕਿ ਬੋਬੀ ਬੈਨ ਜੀ ਸਤਿ ਸ੍ਰੀ ਅਕਾਲ ਆਪਣੀ ਆਵਾਜ਼ ਆਪ ਨਾ ਸੁਣੋਏ ਤਾਂ ਬੰਦਾ ਬੋਲਾ ਜਿਹਾ ਹੁੰਦਾ ਹਾਂਜੀ ਭਾਜੀ ਮੇਰੀ ਤਾਂ ਸਾਰਿਆਂ ਤੋਂ ਵੱਡੀ ਪ੍ਰੋਬਲਮ ਹੈ ਮੈਂ ਤਾਂ ਜਦੋਂ ਗਾਣੇ ਚੱਲਦੇ ਹੁੰਦੇ ਉਦੋਂ ਵੀ ਗਾਣੇ ਦੀ ਆਵਾਜ਼ ਜੇ ਥੋੜੀ ਸੁਣੇ ਨਾ ਫਿਰ ਮੈਨੂੰ ਗੱਲਾਂ ਹੀ ਨੀ ਯਾਦ ਆਉਂਦੀਆਂ ਹੁੰਦੀਆਂ ਕਿਉਂਕਿ ਪ੍ਰੋਗਰਾਮ ਦੇ ਵਿੱਚ ਚੱਲਦੇ ਚੱਲਦੇ ਮੈਨੂੰ ਗੱਲਾਂ ਯਾਦ ਆਉਣੀਆਂ ਹੁੰਦੀਆਂ ਨਾ ਫਿਰ ਮੈਂ ਸੋਚਦੀ ਹੁੰਦੀ ਹੁਣ ਮੈਨੂੰ ਗਾਣਾ ਹੀ ਨੀ ਸੁਣਦਾ ਵੀ ਇਹ ਗਾਣੇ ਚ ਕਹਿੰਦਾ ਕੀ ਆ ਤਾਂ ਮੈਂ ਗਾਂ ਗੱਲ ਕੀ ਕਰਨੀ ਆ ਸੋ ਐਵੇਂ ਤਾਂ ਨੀ ਕਹਿੰਦੇ ਹੁੰਦੇ ਕਿ ਗੱਲਾਂ ਚੋਂ ਗੱਲਾਂ ਨਿਕਲਦੀਆਂ ਨੇ ਤੇ ਅੱਗੇ ਇੱਧਰ ਗੌਰਵ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਇਹਨਾਂ ਨੇ ਸਾਨੂੰ ਇੱਕ ਮੈਸੇਜ ਭੇਜਿਆ ਵਾ ਤੇ ਕਹਿੰਦੇ ਕਿ ਟਰੱਕਾਂ ਵਾਲੇ ਬਾਈ ਕਈ ਵਾਰ ਅਣਭੋਲ ਪੁਣੇ ਚ ਕਸੂਤੇ ਹੀ ਫਸ ਜਾਂਦੇ ਆ ਕਿਹੜਾ ਇੱਕ ਵਾਰ ਇੱਕ ਮੋਗੇ ਵਾਲਾ ਬਾਈ ਐਵਾਕਾਡੋ ਜਿਹੜਾ ਕਿ ਫਰੂਟ ਸਾਨੂੰ ਸਭ ਨੂੰ ਪਤਾ ਹੀ ਆ ਐਵਾਕਾਡੋ ਦਾ ਲੋਟ ਲੈ ਕੇ ਅਮੈਰੀਕਾ ਤੋਂ ਕੈਨੇਡਾ ਵੜ ਰਿਹਾ ਸੀ ਤੇ ਕੈਨੇਡਾ ਅਮੈਰੀਕਾ ਦੇ ਬਾਰਡਰ ਤੇ ਲੋਕ ਮੈਨੀਫੈਸਟੋ ਪਲੱਸ ਬਾਰਡਰ ਸਿਕਿਉਰਿਟੀ ਜਾਂ ਪੁਲਿਸ ਨੂੰ ਦੱਸਣਾ ਪੈਂਦਾ ਸੀ ਕਿ ਉਸਨੇ ਕਿੱਥੇ ਜਾਣਾ ਵਾ ਦੋ ਚਾਰ ਰਸਮੀ ਜਿਹੇ ਸਵਾਲ ਜਵਾਬ ਜਦੋਂ ਉਨ੍ਹਾਂ ਨੇ ਪੁੱਛਿਆ ਕਿ ਇਹ ਤਾਂ ਬਾਈ ਦੀ ਅੰਗਰੇਜ਼ੀ ਆ ਜਿਹੜੀ ਉਹ ਜਵਾਬ ਦੇ ਗਈ ਤੇ ਫਰੂਟ ਦਾ ਨਾਂ ਭੁੱਲ ਗਿਆ ਕਿ ਕੀ ਆ ਤੇ ਜਦੋਂ ਨਹੀਂ ਤੀਰ ਤੁੱਕੇ ਜਿਹੇ ਲੱਗੇ ਤਾਂ ਉਨ੍ਹਾਂ ਨੂੰ ਕਹਿੰਦਾ ਯੂ ਨੋ ਇਟਸ ਲੁੱਕ ਲਾਈਕ ਹੈਡ ਗਰਨੇਡ ਇਟਸ ਲੁੱਕ ਲਾਈਕ ਆ ਹੈਡ ਗਰਨੇਡ ਤੇ ਇਹਨਾਂ ਸੁਣਦੇ ਸਾਰ ਕਹਿੰਦੇ ਪੁਲਿਸ ਨੂੰ ਭਾਜਣਾ ਪੈ ਗਿਆ ਤੇ ਹੱਥਾਂ ਪੈਰਾਂ ਦੀ ਲਾ ਕੇ ਕਹਿੰਦੇ ਹੱਥ ਕੜੀਆਂ ਉਹਨੂੰ ਬਿਠਾਤਾ ਤੇ ਕਾਰ ਵਿਚ ਤੇ ਟ੍ਰੇਲਰ ਦੀ ਤਲਾਸ਼ੀ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਮਹਾਨ ਪ੍ਰਾਣੀ ਐਵਾਕਾਡੋ ਨੂੰ ਹੈਡ ਗਰਨੇਡ ਹੀ ਦੱਸ ਰਿਹਾ ਸੀ ਸੋ ਲਓ ਜੀ ਫਿਰ ਹਨਾ ਹੁੰਦਾ ਵਾ ਕਈ ਵਾਰੀ ਕਿਉਂਕਿ ਕਈ ਗੱਲਾਂ ਦੀ ਸਮਝ ਨੀ ਆਉਂਦੀ ਜਿੱਦਾਂ ਕਿ ਅੱਜ ਮੈਨੂੰ ਵੀ ਨੀ ਆਈ ਹੈਗੀ ਤੇ ਕਈ ਵਾਰੀ ਫਿਰ ਇਹ ਭਾਸ਼ਾ ਵਾ ਜਿਹੜੀ ਇਹ ਵੀ ਗੜਬੜ ਕਰ ਦਿੰਦੀ ਆ ਵੈਸੇ ਭਾਸ਼ਾ ਦੀ ਗੱਲ ਹੋਈ ਆ ਤਾਂ ਅੱਗੇ ਨਾ ਹਨੇ ਜਵਾਕਾਂ ਨੂੰ ਵੀ ਜਦੋਂ ਛੋਟੇ ਬੱਚੇ ਆ ਉਹਨਾਂ ਨੂੰ ਪੁੱਤ ਕਹਿ ਕੇ ਬੁਲਾਉਂਦੀਆਂ ਹੁੰਦੀਆਂ ਸੀ ਬੇਟਾ ਕਹਿੰਦੇ ਹੁੰਦੇ ਸੀ ਤੇ ਫਿਰ ਉਸ ਤੋਂ ਬਾਅਦ ਚ ਲਿਟਲ ਚੈਮ ਬੇਬੀ ਏਦਾਂ ਹਨਾ ਕਹਿਣ ਲੱਗ ਗਏ ਤੇ ਅੱਜ ਕੱਲ ਮੈਨੂੰ ਪਤਾ ਮੈਂ ਉਹ ਸੁਣਦੀ ਹੁੰਦੀ ਆ ਅੱਜ ਕੱਲ ਤਾਂ ਨੀ ਕਹੀ ਹੁਣ ਬੱਬ ਕਹਿਣ ਲੱਗ ਗਏ ਹਨਾ ਬਾਬਾ ਮੈਂ ਕਿਹਾ ਲੈ ਦੱਸ ਬੇਬੀ ਤੋਂ ਹੁਣ ਬਾਬਾ ਬਣ ਗਿਆ ਪਤਾ ਨੀ ਹੋਰ ਕੀ ਕੀ ਹੋਣਾ ਫੇਰ ਅਸੀਂ ਕਹਿੰਦੇ ਹਾਂ ਪੰਜਾਬੀ ਭਾਸ਼ਾ ਨੂੰ ਖਤਰਾ ਵਾ ਖਤਰੇ ਤਾਂ ਅਸੀਂ ਆਪ ਹੀ ਵਧਾਈ ਜਾਂਦੇ ਹਾਂ ਤੇ ਬਾਕੀ ਹੁਣ ਆਉਣ ਵਾਲੇ ਟਾਈਮ ਚ ਹਜੇ ਬਾਬਾ ਤੋਂ ਪਤਾ ਨੀ ਹੋਰ ਕੀ ਬਣਨਾ ਵਾ ਹਨਾ ਤੇ ਲਓ ਜੀ ਆਪਾਂ ਤੁਹਾਡੇ ਨਾਲ ਸਵਾਲ ਵੀ ਪੁੱਛਿਆ ਸੀਗਾ ਤੇ ਜਸ ਪਾਵਲਾ ਕਾਫੀ ਟਾਈਮ ਪਹਿਲਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ ਜੀ ਤੇ ਉਹਨਾਂ ਨੇ ਮਿੰਟੂ ਭਾਜੀ ਨੂੰ ਇੱਕ ਸੁਜੈਸ਼ਨ ਵੀ ਦਿੱਤਾ ਸੀਗਾ ਤੇ ਨਾਲ ਹੀ ਜੀ ਉਹਨਾਂ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਬੋਵੀ ਜੀ ਤੇ ਕਾਪੀ ਟੂ ਆਲ ਲਿਸਨਰ ਹੋਰ ਕੀ ਹਾਲ ਚਾਲ ਆ ਰੇਡੀਓ ਇੰਜੋਏ ਕਰ ਰਹੇ ਆ ਔਨ ਦਾ ਵੇ ਟੂ ਮੈਲਬੋਰਨ ਆਪਣੇ ਫਰੈਂਡ ਦੇ ਨਾਲ ਸੌਂਗ ਪਲੇ ਕਰ ਦਿਓ ਜੀ ਪੰਜਾਬੀ ਜ਼ਿੰਦਾਬਾਦ ਬਾਈ ਬੈਨੀ ਧਾਲੀਵਾਲ ਦਾ ਸੋ ਬਿਲਕੁਲ ਜੀ ਤੁਹਾਡਾ ਗਾਣਾ ਜਾਸੀ ਤੇ ਆਪਾਂ ਜ਼ਰੂਰ ਪਲੇ ਕਰਾਂਗੇ ਤੇ ਤੁਸੀਂ ਮੈਲਬਰਨ ਨੂੰ ਜਾ ਰਹੇ ਹੋ ਤੇ ਉਮੀਦ ਕਰਦੇ ਹਾਂ ਜੀ ਰਸਤੇ ਦੇ ਨਜ਼ਾਰੇ ਤੁਸੀਂ ਦੇਖਦੇ ਜਾਓਗੇ ਤੇ ਜਿਹੜਾ ਤੁਸੀਂ ਸਾਨੂੰ ਫੋਟੋ ਭੇਜੀ ਆ ਧੁੱਪ ਚੜੀ ਹੋਈ ਆ ਤੇ ਬਾਕੀ ਜਿਹੜਾ ਸੜਕ ਦਾ ਵਿਊ ਆ ਹਨਾ ਕਿੰਨਾ ਵਧੀਆ ਲੱਗਦਾ ਆਸੇ ਪਾਸੇ ਦਰਖਤ ਤੇ ਸੜਕ ਤੇ ਵੈਸੇ ਧੁੱਪ ਥੋੜੀ ਜਿਹੀ ਚੁੱਭਦੀ ਹੁੰਦੀ ਆ ਪਰ ਅੱਜ ਕੱਲ ਤਾਂ ਸਨ ਗਲਾਸਿਸ ਲੱਗੀਆਂ ਹੋਈਆਂ ਨਾ ਇੰਨਾ ਪਤਾ ਨੀ ਲੱਗਦਾ ਧੁੱਪ ਦਾ ਤੇ ਬੱਦਲ ਵੀ ਕਾਲੇ ਕਰ ਦਿੰਦੇ ਆ ਕਿਉਂਕਿ ਆਦਤ ਜੋ ਪੈ ਗਈ ਆ ਸਾਨੂੰ ਕੁਦਰਤ ਤੋਂ ਦੂਰ ਭੱਜ ਜਾਂਦੀ ਹੈ ਨਾ ਪਰ ਮੈਨੂੰ ਲੱਗਦਾ ਤੁਸੀਂ ਤਾਂ ਖੂਬ ਕੁਦਰਤ ਦੇ ਜਿਹੜੇ ਨਜ਼ਾਰੇ ਆ ਉਹ ਮੰਨਦੇ ਜਾ ਰਹੇ ਹੋ ਤੇ ਤੁਹਾਡਾ ਫਰੈਂਡ ਵੀ ਤੁਹਾਡੇ ਨਾਲ ਫਿਰ ਤਾਂ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਆ ਹਨਾ ਕਿ ਨਾਲ ਨਾਲ ਗੱਲਾਂ ਵੀ ਹੋਈ ਜਾਂਦੀਆਂ ਨੇ ਤੇ ਨਾਲ ਨਾਲ ਕੰਮ ਵੀ ਹੋਈ ਜਾਂਦਾ ਸਫ਼ਰ ਵੀ ਹੋਈ ਜਾਂਦਾ ਤੇ ਨਾਲ ਫਿਰ ਗਾਣੇ ਵੀ ਚੱਲੀ ਜਾਂਦੇ ਆ ਸੋ ਜ਼ਰੂਰ ਜੀ ਤੁਹਾਨੂੰ ਪੰਜਾਬੀ ਜ਼ਿੰਦਾਬਾਦ ਦੇ ਗਾਣਾ ਬੈਨੀ ਧਾਲੀਵਾਲ ਦੀ ਆਵਾਜ਼ ਦੇ ਵਿੱਚ ਜ਼ਰੂਰ ਸੁਣਾਵਾਂਗੇ ਜਿੱਦਾਂ ਕਿ ਤੁਸੀਂ ਦੱਸਿਆ ਕਿ ਤੁਸੀਂ ਮੈਲਬਰਨ ਨੂੰ ਜਾ ਰਹੇ ਹੋ ਡਰਾਈਵ ਕਰ ਰਹੇ ਹੋ ਤੇ ਸਾਡੇ ਬਹੁਤ ਸਾਰੇ ਲਿਸਨਰ ਆ ਜਿਹੜੇ ਕਿ ਇਸ ਟਾਈਮ ਡਰਾਈਵ ਕਰ ਰਹੇ ਆ ਸੋ ਕਿਉਂ ਨਾ ਸਾਰਿਆਂ ਲਈ ਇੱਕ ਗਾਣਾ ਡੈਡੀਕੇਟ ਕਰਦੇ ਆ ਰਵਿੰਦਰ ਗਰੇਵਾਲ ਦਾ ਗਾਣਾ ਮਾ ਜੀ ਤੇ ਟਰੱਕਾਂ ਵਾਲਿਆਂ ਲਈ ਆ ਸਾਰਿਆਂ ਦੇ ਲਈ ਸੋ ਲਓ ਜੀ ਫਿਰ ਆਪਾਂ ਉਹ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਤੁਹਾਡੇ ਮੈਸੇਜ ਜ਼ਰੂਰ ਲੈਣੇ ਆ ਤੇ ਇੱਕ ਹੋਰ ਗੱਲ ਜਿਹੜੀ ਕਿ ਪਿਛਲੀ ਵਾਰ ਘੜੂਸ ਸ਼ਬਦ ਤਾਂ ਚਲੋ ਖੈਰ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਉਹਦਾ ਮਤਲਬ ਕੀ ਆ ਤੇ ਉਹਨੂੰ ਕਿੱਥੇ ਆਪਾਂ ਵਰਤਦੇ ਆ ਹਨਾ ਕਿੱਦਾਂ ਯੂਜ਼ ਕਰਦੇ ਆ ਤੇ ਬਾਕੀ ਜੀ ਇੱਕ ਸਾਨੂੰ ਪਿਛਲੀ ਵਾਰੀ ਨਾ ਬੁਝਾਰਤ ਪਾਈ ਸੀ ਸਾਡੇ ਹੀ ਇੱਕ ਲਿਸਨਰ ਨੇ ਹਨਾ ਤੇ ਉਹ ਬੁਝਾਰਤ ਵੀ ਤੁਸੀਂ ਮੈਨੂੰ ਦੱਸਣੀ ਆ ਪਰ ਹਾਲੇ ਮੈਂ ਉਹ ਨਹੀਂ ਪਾਉਂਦੀ ਕਿਉਂਕਿ ਹਾਲੇ ਮੈਂ ਸਵਾਲ ਬਹੁਤ ਪੁੱਛ ਲਿਆ ਤੇ ਆ ਵੀ ਮੈਂ ਪੁੱਛਿਆ ਸੀ ਵੀ ਇੱਕ ਭਿਖਾਰੀ ਰੱਬ ਇੱਕ ਬੰਦਾ ਰੱਬ ਤੋਂ ਕੁਛ ਮੰਗਦਾ ਵਾ ਕਹਿੰਦਾ ਵੀ ਮੈਨੂੰ ਏਦਾਂ ਦਾ ਕੁਛ ਖਾਣ ਲਈ ਦੇ ਜਿਹੜਾ ਕਦੇ ਖਤਮ ਹੀ ਨਾ ਹੋਵੇ ਹੁਣ ਤੁਸੀਂ ਫਟਾਫਟ ਮੈਨੂੰ ਇਹਦਾ ਜਵਾਬ ਦੱਸ ਦੋ ਕੀ ਹੁੰਦਾ ਵੈਸੇ ਉਸ ਚੀਜ਼ ਖਾਣ ਵਾਲੀ ਹੋਈ ਆ ਤੇ ਉਸ ਚੀਜ਼ ਬਾਰੇ ਤੁਸੀਂ ਜਾਣਦੇ ਵੀ ਸਾਰੇ ਹੋ ਮੋਸਟ ਆਫ ਸਾਡੇ ਵਿੱਚੋਂ ਬਹੁਤ ਸਾਰੇ ਆ ਜਿਹੜੇ ਉਸ ਚੀਜ਼ ਨੂੰ ਖਾਂਦੇ ਵੀ ਆ ਹਨਾ ਤੇ ਬਾਲੀ ਕਾਪੀ ਦੀ ਉਹ ਮੈਂ ਪਰਚੀ ਦੇ ਦਿੱਤੀ ਤਾਂ ਫਿਰ ਤੁਸੀਂ ਮਿੰਟੋ ਮਿੰਟ ਹੀ ਬੁੱਝ ਦੇਣੀ ਆ ਹਜੇ ਇੰਨੀ ਕੀ ਠੀਕ ਆ ਤੁਸੀਂ ਦੇਖੋ ਕਿਹੜੀ ਚੀਜ਼ ਤੁਸੀਂ ਖਾਂਦੇ ਹੋ ਜਿਹੜੀ ਖਤਮ ਹੀ ਨਹੀਂ ਹੁੰਦੀ ਤੇ ਲਓ ਜੀ ਫਿਰ ਗਾਣਾ ਸੁਣਦੇ ਆ ਅਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੇ ਮਿਲਦੇ ਆ ਗੀਤ ਤੋਂ ਬਾਅਦ
ਪੁੱਤ ਜੱਟਾਂ ਦੇ ਡਰੈਵਰ ਟਰੱਕਾਂ ਦੇ ਪੁੱਤ ਜੱਟਾਂ ਦੇ ਡਰੈਵਰ ਟਰੱਕਾਂ ਦੇ ਐਵੇਂ ਨਾ ਜਾਣ ਟਰੱਕਾਂ ਨੂੰ ਮਾਰੀ ਦੀ ਠੋਕਰ ਲੱਖਾਂ ਨੂੰ ਐਵੇਂ ਨਾ ਜਾਣ ਟਰੱਕਾਂ ਨੂੰ ਮਾਰੀ ਦੀ ਠੋਕਰ ਲੱਖਾਂ ਨੂੰ ਖੇਤੀ ਅਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
ਜਣੇ ਖਣੇ ਦੇ ਵਾਸੀ ਗੱਲ
ਖੇਤੀ ਅਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ ਸਾਰੀ ਸਾਰੀ ਰਾਤ ਜਾਗਣਾ ਬਸ ਨੀ ਲਾਲਿਆਂ ਦੇ ਆ ਜਿੱਥੇ ਤੱਕ ਤੇਰਾ ਸਿਰ ਹੁੰਦਾ ਏ ਘਰ ਵਾਲੀਏ ਨੀ ਸਿਰ ਹੁੰਦਾ ਏ ਕਰੋੜਾਂ ਦੀ ਸ਼ਾਨ ਕਦੇ ਨੀ ਬਣ ਸਕਦੀ ਹਾਈ ਦੇ ਰੋੜਾਂ ਦੀ ਆਏ ਜਿੱਥੇ ਤੱਕ ਤੇਰਾ ਸਿਰ ਹੁੰਦਾ ਏ ਘਰ ਵਾਲੀਏ ਨੂੰ
ਲਓ ਜੀ ਗੁਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਲਿਆ ਟਰੱਕਾਂ ਵਾਲੇ, ਪਰ ਇਹਦਾ ਇੱਕ ਨਿਊ ਵਰਜ਼ਨ ਆਇਆ ਵਾ, ਤੁਸੀਂ ਉਹ ਵੀ ਸੁਣਿਓ। ਉਹ ਵੀ ਗਾਣਾ ਬੜਾ ਵਧੀਆ ਵਾ ਤੇ ਮਤਲਬ ਕਿ ਉਹਦਾ ਜਿਹੜਾ ਮਿਊਜ਼ਿਕ ਆ ਉਹ ਵੀ ਇਸ ਤੋਂ ਵੀ ਵਧੀਆ ਬਣਾਇਆ ਵਾ। ਤੇ ਅੱਗੇ ਜੀ ਜਗਤਾਰ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਹਰਮਨ ਪਰਿਵਾਰ ਨੂੰ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਗਾਣਾ ਸੁਣਨਾ ਚਾਹਿਆ ਜੀ ਇਹਨਾਂ ਨੇ ਫੇਸਬੁੱਕ ਟੂ ਕਮਲਹੀਰ ਦੀ ਆਵਾਜ਼ ਦੇ ਵਿੱਚ। ਤੇ ਲਓ ਜੀ ਫਿਰ ਇਹ ਜਿਹੜਾ ਗਾਣਾ ਵਾਕਈ ਬਹੁਤ ਕੁਛ ਭੇਦ ਖੋਲਦਾ ਵਾ ਫੇਸਬੁੱਕ ਟੂ। ਸੋ ਪਹਿਲਾਂ ਆਇਆ ਸੀਗਾ ਫੇਸਬੁੱਕ ਰਾਤੀ, ਉਹਦੀ ਫੋਟੋ ਦੇਖੀ ਫੇਸਬੁੱਕ ਤੇ ਮੈਂ ਹੈ, ਤੇ ਉਹ ਜਿਹੜੀ ਫੋਟੋ ਫਿਰ ਕਿਹੜੇ ਕਿਹੜੇ ਪਵਾੜੇ ਪਾਉਂਦੀ ਆ ਤੇ ਕਿੱਥੇ ਕਿੱਥੇ ਵਿਚਾਰੇ ਨੂੰ ਕਿੱਦਾਂ ਕਿੱਦਾਂ ਕੀ ਭੁਗਤਣਾ ਪੈਂਦਾ ਵਾ। ਸੋ ਉਸ ਤੋਂ ਅਗਲੀ ਜੀ ਹੁਣ ਇਹਨਾਂ ਨੇ ਫੇਸਬੁੱਕ ਟੂ ਆ ਜਿਹੜਾ ਉਹਦੇ ਵਿੱਚ ਸਾਰੇ ਆਪਦੇ ਦੁੱਖੜੇ ਸੁਣਾਏ ਆ ਵੀ ਫਿਰ ਭਾਈ ਕੀ ਅੱਗੇ ਕੀ ਹੁੰਦਾ, ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਦੇਖਣ ਦਾ ਹਿਸਾਬ ਕਿਤਾਬ ਹੋਰ ਹੁੰਦਾ, ਕਹਿੰਦੇ ਜੇ ਰਾਹ ਪਏ ਜਾਣੇ ਜਾਂ ਵਾਹ ਪਏ ਜਾਣੇ ਤੇ ਫਿਰ ਬਾਅਦ ਵਿੱਚ ਹੀ ਪਤਾ ਲੱਗਦਾ ਵਾ। ਸਿਆਣੇ ਦੇ ਕਹਿਣਾ ਵਾਂਗੂ ਕਿ ਹੱਥਾਂ ਨਾ ਦਿੱਤੀਆਂ ਅੱਖਾਂ ਨਾ ਖੋਲਣੀਆਂ ਪੈਂਦੀਆਂ, ਏਦਾਂ ਦੀ ਕਹਾਵਤ ਪਾਉਂਦੇ ਹੁੰਦੇ ਆ ਇੱਕ, ਹਨਾ, ਪਤਾ ਨੀ ਮੈਂ ਔਲਟ ਬੋਲਤੀ ਆ ਪਰ ਹੈ ਏਦਾਂ ਦੀ ਹੋਈ। ਤੇ ਲਓ ਜੀ ਫਿਰ ਗਾਣਾ ਵੀ ਜ਼ਰੂਰ ਸੁਣਾਵਾਂਗੇ। ਤੇ ਅੱਗੇ ਦੀਪ ਗਿੱਲ ਪਲਾਹੀ ਕਹਿੰਦੇ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਾਕੀ ਕਹਿੰਦੇ ਬੈਠੇ ਆ ਸਭ ਨੂੰ। ਕੱਲ ਨੂੰ ਸ਼ੈਪਟਨ ਦੇ ਵਿੱਚ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਵਾ, ਪਹੁੰਚੋ ਹੁਮ ਹਮਾ ਕੇ। ਤੇ ਕਹਿੰਦੇ ਅਸੀਂ ਵੀ ਜਾ ਰਹੇ ਆ ਤੇ ਇੱਕ ਖਾਸ ਰਿਕੁਐਸਟ ਆ ਕਾਨਵੀਰ ਨੂੰ। ਓਹੇ ਓਹੇ ਓਹੇ, ਲਓ ਜੀ ਕਾਨਵੀਰ ਨੂੰ ਦੇਖ ਲੋ, ਸਾਰੇ ਰੇਡੀਓ ਦੇ ਜ਼ਰੀਏ ਹਨਾ ਜਿਹੜੀ ਖਬਰ ਆ ਉਹਨਾਂ ਨੂੰ ਪਹੁੰਚਾ ਰਹੇ ਆ, ਕਿਉਂਕਿ ਜੇ ਉਦਾਂ ਫੋਨ ਕਰਕੇ ਕਿਹਾ ਤਾਂ ਹੋ ਸਕਦਾ ਕਾਨਵੀਰ ਮੁੱਕਰ ਜਾਵੇ ਹਨਾ, ਤੇ ਜਾਂ ਕਾਨਵੀਰ ਉਹ ਕਹਿੰਦੇ ਹੁੰਦੇ ਨਾ ਕਿ ਬਹਿ ਕੇ ਨਿਕਲ ਜਾਵੇ। ਸੋ ਇਸੇ ਲਈ ਜਿਹੜਾ ਪਰੂਫ ਆ ਉਹ ਰੱਖਿਆ ਵਾ ਇਹਨਾਂ ਨੇ ਹਨਾ। ਕਹਿੰਦੇ ਕਿ ਕਾਨਵੀਰ ਨੂੰ ਕਿ ਉਹ ਕੱਲ ਸਵੇਰੇ ਉੱਠ ਕੇ ਗਲਤੀ ਨਾਲ ਵੀ ਘਰੇ ਕੁਝ ਨਾਸ਼ਤਾ ਵਗੈਰਾ ਨਾ ਖਾ ਲਵੇ, ਜੇ ਉਸਨੇ ਘਰੇ ਕੁਝ ਖਾ ਲਿਆ ਤਾਂ ਫਿਰ ਉਹ ਇਹ ਸੋਚ ਲੈਂਦਾ ਕਿ ਜੋ ਖਾਣਾ ਸੀ ਖਾ ਹੋ ਗਿਆ, ਹੁਣ ਉੱਥੇ ਕੀ ਲੈਣ ਜਾਣਾ। ਖਾਣ ਤੋਂ ਬਿਨਾਂ ਵੀ ਉੱਥੇ ਕਾਫੀ ਐਕਟੀਵਿਟੀਜ਼ ਹੋਣਗੀਆਂ। ਤੇ ਲਓ ਜੀ ਨਾਲ ਹੱਸ ਰਹੇ ਆ। ਲਓ ਫਿਰ ਇਹ ਯਾਰੀ ਦੋਸਤੀ ਦੀ ਨੋਕ ਝੋਕ ਆ, ਵਧੀਆ ਲੱਗਦੀ ਆ ਹਨਾ, ਚੱਲਦੀ ਵੀ ਰਹਿਣੀ ਚਾਹੀਦੀ ਆ। ਇਹ ਨੋਕ ਝੋਕ ਇਨਸਾਨ ਨੂੰ ਇੱਕ ਅਲੱਗ ਹੀ ਤਰ੍ਹਾਂ ਦਾ ਜਿਹੜਾ ਸਕੂਨ ਆ ਇਸ ਨੋਕ ਝੋਕ ਤੋਂ ਮਿਲਦਾ ਵਾ। ਸੋ ਵਧੀਆ ਗੱਲ ਹੈ ਜੀ, ਯਾਰਾਂ ਦੋਸਤਾਂ ਦੇ ਵਿੱਚ ਇੱਦਾਂ ਦੀ ਗੱਲਬਾਤ ਚੱਲਦੀ ਰਹਿਣੀ ਚਾਹੀਦੀ ਹੈ। ਤੇ ਬਾਕੀ ਕਰਨਵੀਰ ਬਾਰੇ ਇੱਕ ਗੱਲ ਤਾਂ ਹੋਰ ਪਤਾ ਲੱਗ ਗਈ ਹੈ, ਸਾਨੂੰ ਤਾਂ ਵੈਸੇ ਪਤਾ ਨਹੀਂ ਸੀ ਕਿ ਉਹ ਖਾਣ ਪੀਣ ਦੇ ਇੰਨੇ ਜ਼ਿਆਦਾ ਸ਼ੌਕੀਨ ਨੇ। ਤੇ ਬਾਕੀ ਹੁਣ ਉਹਨਾਂ ਨੂੰ ਮੈਸੇਜ ਪਲਾਈ ਸਾਹਿਬ ਤੁਹਾਡਾ ਪਹੁੰਚਾਤਾ ਵਾ ਕਿ ਭਾਈ ਉਹ ਘਰੇ ਕੁਛ ਨਾ ਖਾਣ ਪੀਣ, ਕਿਉਂਕਿ ਉੱਥੇ ਫਿਰ ਖਾਣ ਪੀਣ ਦਾ ਇਹਨਾਂ ਨੇ ਦੂਸਰੇ ਤਰੀਕੇ ਇਹ ਵੀ ਕਿਹਾ ਵਾ ਵੀ ਤੁਸੀਂ ਸਾਰੇ ਹੁੰਮ ਹਮਾ ਕੇ ਪਹੁੰਚੋ ਤੇ ਉੱਥੇ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਵਾ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਮਿਲੂਗੀ। ਗੇਮਾਂ ਵੀ ਹੋ ਰਹੀਆਂ ਨੇ, ਐਕਟੀਵਿਟੀਜ਼ ਬਹੁਤ ਜ਼ਿਆਦਾ ਨੇ, ਤੇ ਕਬੱਡੀ ਤਾਂ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਪੰਜਾਬੀਆਂ ਦਾ ਪਹਿਲਾ ਸ਼ੌਂਕ ਵੀ ਆ ਤੇ ਦੇਖਣ ਦੇ ਵੀ ਸਾਰੇ ਬੜੇ ਸ਼ੌਕੀਨ ਆ। ਤੇ ਉੱਥੇ ਕਬੱਡੀ ਕੱਪ ਹੋ ਰਿਹਾ ਵਾ ਤੇ ਖਾਣ ਪੀਣ ਦਾ ਕੋਈ ਘਾਟ ਹੀ ਨਹੀਂ ਹੈਗੀ ਜੀ। ਤੇ ਪਹੁੰਚੋ ਸਾਰੇ ਜਾਣੇ ਹੁਮ ਹਮਾ ਕੇ ਤੇ ਸਾਨੂੰ ਵੀ ਦੱਸਿਓ ਕਿ ਕਿੱਦਾਂ ਦਾ ਰਿਹਾ ਤੁਹਾਡਾ ਉਹ ਫੰਕਸ਼ਨ ਹੈ ਨਾ, ਕਿੱਦਾਂ ਦਾ ਰਿਹਾ ਤੁਹਾਡਾ ਕਬੱਡੀ ਦਾ ਟੂਰਨਾਮੈਂਟ। ਸੋ ਅਸੀਂ ਤਾਂ ਹਜੇ ਜਾ ਨਹੀਂ ਸਕਦੇ ਤੇ ਇਧਰ ਗੁਰ ਸਾਹਿਬ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਪਰਿਵਾਰ ਨੂੰ ਤੇ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਜੀ ਸਰਦਾਰ ਜੀ। ਸੋ ਬਿਲਕੁਲ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਸਰਦਾਰ ਜੀ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਅੱਗੇ ਪਰਦੀਪ ਸਿੰਘ ਫ੍ਰਿਜਨੋ ਵਾਲੇ ਪਹੁੰਚ ਚੁੱਕੇ ਆ। ਸਾਰਿਆਂ ਤੋਂ ਪਹਿਲਾਂ ਤਾਂ ਪਰਦੀਪ ਜੀ ਤੁਸੀਂ ਇਹ ਦੱਸੋ ਕਿ ਇੰਨਾ ਟਾਈਮ ਤੁਸੀਂ ਕਿੱਥੇ ਰਹੇ, ਠੀਕ ਠਾਕ ਹੋ ਜਾਂ ਕੰਮਾਂ ਕਾਰਾਂ ਚ ਬਿਜ਼ੀ ਸੀ? ਇੱਦਾਂ ਨਾ ਕਰਿਆ ਕਰੋ, ਸਾਰੇ ਜਣੇ ਵੀ ਆ ਜਾਇਆ ਕਰੋ। ਚਲੋ ਕਦੇ ਕਦਾਈ ਤੁਸੀਂ ਨਹੀਂ ਆਉਂਦੇ, ਸਾਨੂੰ ਕੋਈ ਨਹੀਂ ਹੁੰਦਾ ਹੈਗਾ, ਤੁਸੀਂ ਤਾਂ ਮਹੀਨੇ ਮਹੀਨੇ ਦੋ ਦੋ ਮਹੀਨੇ ਚਾਰ ਚਾਰ ਮਹੀਨੇ ਹਨਾ ਮੁੜ ਕੇ ਹੈਲੋ ਨਾ ਦੁਆ ਨਾ ਸਲਾਮ ਕਰਦੇ ਹੀ ਨੀ। ਸੋ ਏਦਾਂ ਨਾ ਕਰਿਆ ਕਰੋ ਜੀ, ਖਬਰਸਾਰ ਦਿੰਦੇ ਰਿਹਾ ਕਰੋ, ਵਧੀਆ ਲੱਗਦਾ ਵਾ, ਸਾਨੂੰ ਵੀ ਤੁਹਾਡੀ ਸੁੱਖ ਸਾਨ ਦਾ ਪਤਾ ਲੱਗਦਾ ਰਹਿੰਦਾ ਹਨਾ। ਤੇ ਚਲੋ ਕੋਈ ਗੱਲ ਨੀ, ਬਾਕੀ ਕਹਿੰਦੇ ਹੁੰਦੇ ਕੰਮਾਂ ਕਾਰਾਂ ਚ ਬਿਜ਼ੀ ਹੋਵੋਗੇ, ਨਹੀਂ ਤਾਂ ਦੇਖ ਲਓ ਸਾਡੇ ਸੁਖਵਿੰਦਰ ਸੰਤ ਸਿਡਨੀ ਵਾਲੇ ਹਮੇਸ਼ਾ ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਸਾਨੂੰ ਪਤਾ ਕਿ ਉਹ ਬਹੁਤ ਬਿਜ਼ੀ ਹੁੰਦੇ ਆ ਕੰਮ ਚ, ਤੇ ਪਰ ਫਿਰ ਵੀ ਉਹ ਪ੍ਰੋਗਰਾਮ ਸੁਣਦੇ ਆ ਤੇ ਸਾਨੂੰ ਵੀ ਇਸ ਚੀਜ਼ ਦਾ ਅਹਿਸਾਸ ਕਰਾ ਦਿੰਦੇ ਆ ਕਿ ਵੀ ਚਾਹੇ ਮੈਸੇਜ ਹੋਰ ਲਿਖੀਏ ਕੁਛ ਵੀ ਨਾ ਲਿਖੀਏ ਪਰ ਪ੍ਰੋਗਰਾਮ ਸੁਣ ਵੀ ਰਹੇ ਆ ਤੇ ਅਸੀਂ ਠੀਕ ਠਾਕ ਵੀ ਆ ਤੇ ਉਹਨਾਂ ਦੀ ਸਤਿ ਸ੍ਰੀ ਅਕਾਲ ਦੇ ਵਿਚ ਹੀ ਬਹੁਤ ਕੁਛ ਹੁੰਦਾ ਵਾ। ਸੋ ਇਸੇ ਲਈ ਜੀ ਸਤਿ ਸ੍ਰੀ ਅਕਾਲ ਹੀ ਬੁਲਾ ਦਿਆ ਕਰੋ, ਅਗਰ ਜਿਆਦਾ ਬਿਜ਼ੀ ਹੁੰਦੇ ਹੋ ਤਾਂ ਸਾਨੂੰ ਪਤਾ ਲੱਗ ਜਾਂਦਾ ਵਾ ਨਾ ਕਿ ਚਲੋ ਜੀ ਸੁਣ ਵੀ ਰਹੇ ਹੋ, ਪਰਿਵਾਰ ਚ ਹੀ ਹੋ, ਗਏ ਨੀ ਕਿਤੇ ਵਨ ਡੇ ਹਨਾ। ਤੇ ਕਹਿੰਦੇ ਭੈਣ ਜੀ ਅਮਨ ਭਾਜੀ ਤੇ ਮਿੰਟੂ ਭਾਜੀ ਤੇ ਹਰਮਾ ਰੇਡੀਓ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਸੁਣ ਰਹੇ ਹਾਂ ਜੀ, ਸ਼ੁਕਰੀਆ, ਮਿਹਰਬਾਨੀ ਪ੍ਰਦੀਪ ਜੀ। ਤੇ ਹੋ ਸੁਣਾਓ, ਦੇਖ ਲੋ ਮੈਂ ਤੁਹਾਨੂੰ ਫੇਰ ਫ੍ਰਿਜ ਨੂੰ ਵਾਲੀ ਆ। ਹਾਂਜੀ, ਤੇ ਮੈਂ ਸੋਚ ਤੇ ਲਓ ਜੀ ਉਧਰ ਇੱਕ ਕਾਲ ਆ ਰਹੀ ਆ ਤੇ ਆਪਾਂ ਕਾਲ ਵੀ ਲੈ ਲੈਂਦੇ ਆ, ਦੇਖਦੇ ਆ ਕਿ ਰਾਜਨਦੀਪ ਜੀ ਕੀ ਕਹਿ ਰਹੇ ਨੇ। ਹਾਂਜੀ, ਸਤਿ
ਸ੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ?
ਸਤਿ ਸ੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਚਾਲ ਆ?
ਵਧੀਆ ਜੀ, ਤੇ ਸਾਰੇ ਸੁਣਨ ਵਾਲੇ ਸਰੋਤੇ ਨੂੰ ਸਤਿ ਸ੍ਰੀ ਅਕਾਲ।
ਬਿਲਕੁਲ ਜੀ, ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਆ। ਤੇ ਰਾਜਨ ਜੀ ਤੁਸੀਂ ਦੱਸੋ, ਪਹਿਲਾਂ ਕੰਮ ਤੇ ਹੋ ਜਾਂ ਘਰ ਤੋਂ ਸੁਣ ਰਹੇ ਹੋ ਪ੍ਰੋਗਰਾਮ ਜਾਂ ਕਿਤੇ ਜਾ ਰਹੇ ਹੋ?
ਟੈਕਸੀ ਚਲਾ ਰਹੇ ਮੈਂ, ਕਸਟਮਰ ਦੀ ਵੇਟ ਕਰ ਰਿਹਾ, ਸਾਡੇ ਨੂੰ ਆਊਗਾ, ਉਹਨੂੰ ਪਿਕ ਕਰਨਾ, ਮੈਂ ਚਲੋ ਕਾਲ ਕਰ ਲਾ।
ਠੀਕ,
ਤੁਸੀਂ ਕਬੂਤਰ ਵਾਲਾ ਤੁਹਾਨੂੰ
ਕਬੂਤਰਾਂ
ਬਾਰੇ ਗੱਲ ਕਰਨ ਲੱਗੇ, ਮੈਂ ਜਦ ਤਾਂ ਪਹਿਲਾਂ
ਹਾਂਜੀ ਜ਼ਰੂਰ ਦੱਸੋ, ਉਹ ਤਾਂ ਮੈਨੂੰ ਬਾਹਲਾ ਜ਼ਰੂਰੀ ਆ।
ਨਾ ਨਾ ਭਾਜੀ, ਤੁਸੀਂ ਪਹਿਲਾਂ ਕਹੀ ਗਏ ਹਾਂਜੀ ਕੁਛ ਨੀ ਕਰਦਾ, ਉਹਨਾਂ ਨੇ ਕਬੂਤਰ ਰੱਖ ਲਏ, ਹੁਣ ਤੁਸੀਂ ਉਹ ਕਹਿੰਦੇ ਰੱਖ ਲਏ ਕਬੂਤਰ ਹਾਲ ਲਈਏ ਖੰਭਾਂ ਦੇ ਨਾਲ ਲਿਖ ਕੇ, ਹੁਣ ਤੁਸੀਂ ਤੰਗ ਆ ਗਏ
ਬਸ ਹੁਣ ਚੋਗਾ ਪਾ ਕੇ। ਹਾਂਜੀ ਹਾਂਜੀ, ਨਹੀਂ ਨਹੀਂ ਜੀ, ਵਧੀਆ ਗੱਲ ਆ ਹਨਾ, ਤੁਸੀਂ ਤਾਂ ਉਹ ਮਿੰਟੂ ਭਾਜੀ ਵਾਲੀ ਗੱਲ ਸੱਚੀ ਕਰਤੀ ਵੀ ਹਰ ਇੱਕ ਬੰਦੇ ਦਾ ਆਪੋ ਆਪਣਾ ਲਹਿਜ਼ਾ ਹੁੰਦਾ ਵਾ ਕਿਸੇ ਵੀ ਚੀਜ਼ ਨੂੰ ਸਮਝਣ ਦਾ। ਵਧੀਆ, ਮੈਨੂੰ ਤਾਂ ਉਹਨਾਂ ਨੇ ਸਤਾਇਆ ਪਿਆ ਕਬੂਤਰਾਂ ਨੇ।
ਸਹੀ ਹੈ ਜੀ, ਸਹੀ ਆ। ਤੁਸੀਂ ਲਾਸਟ ਟਾਈਮ ਆਪਾਂ ਗੱਲ ਕਰ ਰਹੇ ਸੀ ਨਾ ਵੀ ਮੈਂ ਬੜੇ ਪੁੱਟੇ ਕੰਮ ਕਰਦਾ ਹੁੰਦਾ ਸੀ ਨਾ, ਉਹ ਮੈਂ ਇੱਕ ਸੁਣਾ ਹੁੰਦਾ ਇਸ ਵਾਰ, ਕੋਈ ਮੇਰੀ ਵੀ ਹੋਰਾਂ ਨੇ ਵੀ ਕੀਤੇ ਹੋਏ ਭਾਈ ਸੁਣਾਇਆ ਕਰਨਾ ਆਪਣੇ ਰੇਡੀਓ ਦਾ ਕੰਮ ਕਰੇ। ਜਿੱਦਾਂ ਮੈਂ ਕੀ ਕਰਦਾ ਹੁੰਦਾ ਸੀ, ਡੰਗਰ ਖੋਲ ਕੇ ਆਂਢੀ ਗੁਆਂਢੀਆਂ ਦੇ ਜਾ ਕੇ ਕਹਿ ਹੁੰਦਾ ਸੀ ਤੁਹਾਡੀ ਕੋਈ ਮੱਝ ਖੁੱਲ ਗਈ, ਤੁਹਾਡਾ ਕੱਟਾ ਖੁੱਲ ਗਿਆ,
ਪਤਾ ਨੀ ਲੱਗਦਾ ਸੀ,
ਡੋਰ ਲਾਏ ਹੁੰਦੇ ਦੁਪਹਿਰੇ ਜੀ, ਕਿਹੜਾ ਪਤਾ ਲੱਗਦਾ ਹੁੰਦਾ ਜੀ ਨਾ, ਫੋਨ ਨਿਕਲਦਾ ਹੁੰਦਾ ਉੱਥੇ ਜਾ ਕੇ ਦੱਸਿਆ ਨਾ ਅਗਲੇ ਨੂੰ। ਮੈਂ ਤਾਂ ਬੜੇ ਪੁੱਠੇ ਕੰਮ
ਕਰਦਾ ਜਾਨੀ, ਆਪ ਕੁੱਟ ਤੋਂ ਬਚੇ ਆ ਤੇ। ਹਾਂਜੀ, ਤੁਸੀਂ ਆਪ ਤਾਂ ਕੁੱਟ ਤੋਂ ਬਚ ਗਏ ਪਰ ਪਸ਼ੂਆਂ ਦੇ ਕੁੱਟ ਜ਼ਰੂਰ ਪਵਾਈ ਹੋਊਗੀ ਵੀ ਤਿੱਖੜ ਦੁਪਹਿਰੇ ਖੁੱਲਦੇ ਆ ਹਨਾ। ਬਿਲਕੁਲ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ, ਠੀਕ ਆ ਜੀ, ਠੀਕ ਆ, ਸ਼ੁਕਰੀਆ, ਮਿਹਰਬਾਨੀ। ਲਓ ਜੀ, ਕਬੂਤਰਾਂ ਤੋਂ ਹਨਾ ਛੁਟਕਾਰਾ ਪਾਉਣ ਦਾ ਜਾਂ ਉਹਨਾਂ ਤੇ ਖਿਜ ਨਾ ਚੜੇ ਜਾਂ ਗੁੱਸਾ ਨਾ ਚੜੇ, ਇੱਕ ਸੋਲੂਸ਼ਨ ਤਾਂ ਮਿਲ ਗਿਆ ਸਾਨੂੰ ਹਨਾ। ਚਲੋ ਕੋਈ ਗੱਲ ਨੀ ਜੀ, ਆਪਾਂ ਰਵਿੰਦਰ ਗਰੇਵਾਲ ਦਾ ਇਹ ਗਾਣਾ ਵਾ ਜਿਹੜਾ ਸ਼ਾਇਦ ਉਹ ਗਾਣਾ ਸੁਣਨਾ ਚਾਹੁੰਦੇ ਸੀ, ਸਾਨੂੰ ਕਹਿ ਕੇ ਨੀ ਗਏ, ਤੇ ਆਪਾਂ ਗਾਣਾ ਜ਼ਰੂਰ ਪਲੇ ਕਰਾਂਗੇ ਪਰ ਫਿਰ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗਾਣਾ। ਤੇ ਇਧਰ ਬਲਰਾਜ ਸਿੰਘ ਬਰਾੜ ਵੀ ਸਤਿ ਸ੍ਰੀ ਅਕਾਲ ਕਹਿ ਰਹੇ ਆ ਸਾਰਿਆਂ ਨੂੰ, ਤੇ ਹਜੇ ਤੱਕ ਮੈਨੂੰ ਕਿਸੇ ਨੇ ਇਹ ਨੀ ਦੱਸਿਆ ਵੀ ਉਹ ਕਿਹੜੀ ਚੀਜ਼ ਆ ਵੀ, ਜਿੱਦਾਂ ਮੈਂ ਦੱਸਿਆ ਵੀ ਬੰਦਾ ਰੱਬ ਨੂੰ ਕਹਿੰਦਾ ਵੀ ਮੈਨੂੰ ਖਾਣ ਲਈ ਕੋਈ ਏਦਾਂ ਦੀ ਚੀਜ਼ ਦੇ ਜਿਹੜੀ ਕਦੇ ਖਤਮ ਹੀ ਨਾ ਹੋਵੇ ਹਨਾ, ਵੀ ਉਹ ਖਾਈ ਜਾਵੇ ਤੇ ਕਦੇ ਖਤਮ ਹੀ ਨਾ ਹੋਵੇ ਤੇ ਹੁਣ ਤੁਸੀਂ ਦੱਸਿਆ ਨੀ ਪਰ ਜਦੋਂ ਮੈਂ ਤੁਹਾਨੂੰ ਦੱਸਿਆ ਨਾ ਵੀ ਉਹ ਕਿਹੜੀ ਚੀਜ਼ ਆ ਹਨਾ ਤੁਸੀਂ ਹੱਸਣਾ ਕਿ ਓਹੋ ਆਹ ਵਾਲੀ ਚੀਜ਼ ਹੁੰਦੀ ਆ ਚਲੋ ਇੱਕ ਦੋ ਮਿੰਟ ਦੇਖਦੇ ਆ ਨਹੀਂ ਫਿਰ ਮੈਂ ਤੁਹਾਨੂੰ ਹਿੰਟ ਦੇ ਦੂੰਗੀ ਕਿ ਕਿੱਦਾਂ ਵਾ ਕਈ ਵਾਰ ਆਪਾਂ ਮੂੰਹ ਚ ਸੌਂਫ ਸੌਂਫ ਪਾਉਣੇ ਹੁੰਦੇ ਆ ਨਾ ਵੀ ਚਲੋ ਥੋੜਾ ਮੂੰਹ ਦਾ ਟੇਸਟ ਹੀ ਚੇਂਜ ਹੋ ਜਾਂਦਾ ਵਾ ਤੇ ਹੁਣ ਬਾਕੀ ਦਾ ਹਿਸਾਬ ਕਿਤਾਬ ਤੁਸੀਂ ਖੁਦ ਲਾ ਲਿਓ ਤੇ ਇੰਨਾ ਕੁ ਮੈਂ ਤੁਹਾਨੂੰ ਦੱਸ ਦਿੱਤਾ ਵਾ ਤੇ ਲਓ ਫਿਰ ਸੁਣਦੇ ਆ ਅਗਲਾ ਗਾਣਾ ਤੇ ਗਾਣੇ ਤੋਂ ਬਾਅਦ ਮਿਲਦੇ ਆ ਜੀ ਆਪਾਂ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +12 859 2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਲੋਕੀ ਪੁੱਛਦੇ ਆ ਲੋਕੀ ਪੁੱਛਦੇ ਆ ਫੇਸਬੁੱਕ ਵਾਲੀ ਦੀ ਸਟੋਰੀ ਕੀ ਆ ਮੈਂ ਕਿਹਾ ਉਹ ਗੱਲ ਪੁਰਾਣੀ ਹੋ ਗਈ ਪਰ ਹੁਣ ਚੈਪਟਰ 2 ਕਈ ਚਿਰ ਦੀ ਚਿੰਬੜੀ ਕਈ ਚਿਰ ਦੀ ਚਿੰਬੜੀ ਕਈ ਸਾਲਾਂ ਦੀ ਚਿੰਬੜੀ ਕਰ ਅਲੱਗ ਦਿੱਤੀ ਮੈਂ ਬੜੇ ਦੁੱਖ ਦਿੰਦੀ ਸੀ ਦੁੱਖ ਦਿੰਦੀ ਸੀ ਫੇਸਬੁੱਕ ਚੋਂ ਕੱਢ ਦਿੱਤੀ ਮੈਂ ਬੜੇ ਦੁੱਖ ਦਿੰਦੀ ਸੀ ਫੇਸਬੁੱਕ ਚੋਂ ਦੁੱਖ ਦਿੰਦੀ ਸੀ ਫੇਸਬੁੱਕ ਚੋਂ ਕੱਢ ਦਿੱਤੀ ਮੈਂ ਬੜੇ ਦੁੱਖ ਦਿੰਦੀ ਸੀ ਸੁਖੀ ਦਾ ਦੱਸੇ ਘਰ ਦੀ ਦਾਲ ਮਹਾਂ ਦੀ ਖਾ ਕੇ ਖੱਟਦੀ ਰਹਿੰਦੀ ਪੋਕੀ ਬਾਬਾ ਕੱਟ ਪੋਸਤਾਂ ਪਾ ਕੇ ਬਾਕੀ ਸਭ ਨੂੰ ਕਮਲੇ ਦੱਸਦੀ ਬਣਦੀ ਆਪ ਸਿਆਣੀ ਐਪਲ ਫੋਨ ਨਾ ਖਿੱਚ ਕੇ ਫੋਟੋ ਸਾਫ ਜੀ ਕਰਕੇ ਪਾਣੀ ਹੁਣ ਉਹ ਫੋਟੋ ਹੁਣ ਉਹ ਫੋਟੋ ਹੁਣ ਉਹਦੀ ਉਹ ਫੋਟੋ ਤੱਕਣੀ ਛੱਡ ਦਿੱਤੀ ਮੈਂ ਬੜੇ ਦੁੱਖ ਦਿੰਦੀ ਸੀ ਫੇਸਬੁੱਕ ਚੋਂ ਫੇਸਬੁੱਕ ਚੋਂ ਦੁੱਖ ਦਿੰਦੀ ਸੀ ਫੇਸਬੁੱਕ ਚੋਂ ਕੱਢ ਦਿੱਤੀ ਮੈਂ ਬੜੇ ਦੁੱਖ ਦਿੰਦੀ ਸੀ ਸਭੇ ਉੱਤੇ ਕਰੇ ਨੌਕਰੀ ਵਰਕ ਸਟੈਟਸ ਝੂਠੇ ਮਹਿੰਗੀਆਂ ਕਾਰਾਂ ਦੇ ਨਾਲ ਫੋਟੋਆਂ ਬੱਸਾਂ ਦੇ ਵਿੱਚ ਝੂਟੇ ਦਿਲੋਂ ਪਤਾ ਨੀ ਕਿਹੜਾ ਨੇੜੇ ਉੱਪਰੋਂ ਸਾਰੇ ਮਿੱਤਰ ਸੁਖਪਾਲ ਕੁਦਿਰਲਾ ਰਹਿ ਜਾਣਾ ਉੱਡ ਜਾਣੇ ਸਭ ਚਿੱਤਰ ਤਾਈਓ ਤਾਏ ਤਾਈਓ ਤਾਏ ਤਾਈਓ ਤਾਏ ਬਾਹੇ ਦੀ ਜੜ ਵੜ ਦਿੱਤੀ ਮੈਂ ਬੜੇ ਦੁੱਖ ਦਿੰਦੀ ਸੀ ਦੁੱਖ ਦਿੰਦੀ ਸੀ ਫੇਸਬੁੱਕ ਚੋਂ ਕੱਢ ਦਿੱਤੀ ਮੈਂ ਬੜੇ ਦੁੱਖ ਦਿੰਦੀ ਸੀ ਬੜੇ ਦੁੱਖ ਦਿੰਦੀ ਸੀ
ਲਓ ਜੀ ਫੇਸਬੁੱਕ ਚੋ ਕੱਢ ਦਿੱਤੀ ਹੈ ਨਾ ਕਮਲ ਹੀਰ ਦੀ ਆਵਾਜ਼ ਦੇ ਵਿਚ ਗਾਣਾ ਸੁਣ ਰਹੇ ਸੀ ਤੇ ਫਰਮਾਇਸ਼ ਕਰ ਸਾਨੂੰ ਕੀਤੀ ਸੀ ਜਗਤਾਰ ਨੇ ਪਿਛਲੇ ਦਿਨ ਦੇ ਵਿਚ ਸ਼ੁਕਰੀਆ ਮਿਹਰਬਾਨੀ ਸੋ ਲਓ ਜੀ ਫਿਰ ਫੇਸਬੁੱਕ ਦੇ ਫਾਇਦੇ ਤੇ ਨੁਕਸਾਨ ਦੋਨੋ ਹੀ ਦੱਸ ਦਿੱਤੇ ਆ ਵੀ ਪਹਿਲਾਂ ਤਾਂ ਫੋਟੋ ਫੇਸਬੁੱਕ ਤੇ ਦੇਖ ਕੇ ਹੀ ਹੈ ਨਾ ਕਿ ਬੰਦੇ ਦੇ ਮਨ ਦੇ ਵਿਚ ਪਿਆਰ ਆ ਗਿਆ ਸੀਗਾ ਤੇ ਉਸ ਤੋਂ ਬਾਅਦ ਚ ਜਦੋਂ ਕਹਿੰਦੇ ਅਸਲੀਅਤ ਨਾਲ ਵਾਹ ਪਿਆਰ ਦਾ ਫਿਰ ਪਤਾ ਲੱਗਾ ਉਹ ਹੋਵੇ ਤਾਂ ਬਾਹਲਾ ਹੀ ਵੱਡਾ ਸਿਰ ਦਰਦ ਆ ਤੇ ਫਿਰ ਨਾਲ ਹੀ ਫੇਸਬੁੱਕ ਚੋ ਹੀ ਕੱਢ ਦਿੱਤੀ ਹੈ ਬਲੌਕ ਕਰਤੀ ਹੈ ਨਾ ਤੇ ਉਹੀ ਆ ਜੀ ਫਿਰ ਚਤਰਾਂ ਦੀ ਕਹਿੰਦੇ ਜ਼ਿੰਦਗੀ ਦੀ ਰਿਐਲਿਟੀ ਆ ਸੱਚਾਈ ਆ ਦੇਖਣ ਨੂੰ ਕੁਛ ਹੋਰ ਆ ਤੇ ਰਿਐਲਿਟੀ ਆ ਜਦੋਂ ਪਤਾ ਲੱਗਦੀ ਆ ਤਾਂ ਉਦੋਂ ਫਿਰ ਵਾਹ ਵਾਸਤਾ ਕਿਸੇ ਹੋਰ ਪਾਸੇ ਪੈਂਦਾ ਤੇ ਲਓ ਫਿਰ ਇੱਧਰ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜਿਹੜੇ ਕਿ ਸਾਡੇ ਪ੍ਰੈਜ਼ੈਂਟਰ ਵੀ ਨੇ ਗੁਰਬਾਣੀ ਦਾ ਪ੍ਰੋਗਰਾਮ ਕਰਦੇ ਨੇ ਬੜਾ ਵਧੀਆ ਤੇ ਦਿਲ ਨੂੰ ਬੜਾ ਸਕੂਨ ਮਿਲਦਾ ਜੀ ਉਹ ਸੁਣ ਕੇ ਹਨਾ ਤੇ ਕਹਿੰਦੇ ਕਿ ਬੌਬੀ ਜੀ ਕਬੂਤਰ ਤੁਹਾਨੂੰ ਅੰਮ੍ਰਿਤ ਵੇਲੇ ਬਿਨਾਂ ਅਲਾਰਮ ਜਗਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਤੁਸੀਂ ਰੱਬ ਨੂੰ ਯਾਦ ਕਰ ਸਕੋ ਰੱਬ ਤਾਂ 2 ਸਾਲ ਹੋ ਗਏ ਹਾਸਪਿਟਲ ਵਾਲਿਆਂ ਨੇ ਬੜਾ ਹੀ ਯਾਦ ਕਰਾਇਆ ਹੋਇਆ ਵਾ ਹੁਣ ਬਸ ਜਦੋਂ ਹਾਸਪਿਟਲ ਦਾ ਰਾਹ ਵੀ ਉਧਰ ਨੂੰ ਮੁੜਦੇ ਹਨ ਤਾਂ ਰੋਣ ਹੀ ਨਿਕਲ ਲੱਗ ਜਾਂਦਾ ਵੀ ਹਾਏ ਪਤਾ ਨੀ ਇਹਨਾਂ ਨੇ ਫੇਰ ਸੂਈਆਂ ਜਿਹੀਆਂ ਲਾ ਦੇਣੀਆਂ ਹਨਾ ਕੱਢ ਲੈਣੀਆਂ ਚਲੋ ਖੈਰ ਹੁਣ ਤਾਂ ਰੱਬ ਦੀ ਮਿਹਰ ਆ ਜੀ ਠੀਕ ਠਾਕ ਆ ਹਾਲੇ ਤਾਂ ਬਹੁਤ ਫਰਕ ਆ ਤੇ ਬਾਕੀ ਅੰਮ੍ਰਿਤ ਵੇਲੇ ਜੀ ਠੀਕ ਆ ਹਾਂਜੀ ਕਬੂਤਰ ਜਗਾਉਂਦੇ ਆ ਕਬੂਤਰ ਹੀ ਨੀ ਇੱਥੇ ਤੁਹਾਨੂੰ ਦੱਸਿਆ ਕਿ ਬਾਹਲੀ ਪੰਛੀ ਆ ਸਾਡੇ ਤਾਂ ਇੱਧਰ ਸਾਰੇ ਜਾਣੇ ਆਪੋ ਆਪਣਾ ਫਰਜ਼ ਪੂਰਾ ਨਿਭਾਉਂਦੇ ਆ ਕਿਉਂਕਿ ਆ ਕੇ ਸੋਈਂਦੇ ਪਹਿਲਾਂ ਤਾਂ ਲੇਟ ਆ ਹਨਾ ਤੇ ਬਾਅਦ ਚ ਉਹ ਆਪਣਾ ਫਰਜ਼ ਨਿਭਾਉਂਦੇ ਆ ਤੇ ਬਸ ਪੁੱਛੋ ਹੀ ਨਾ ਫਿਰ ਹਨਾ ਤੇ ਚਲੋ ਕੋਈ ਗੱਲ ਨੀ ਜੀ ਵਧੀਆ ਗੱਲ ਆ ਸੋ ਜਿਹਦਾ ਜਿੱਦਾਂ ਕੰਮ ਆ ਉਹਨੇ ਉਸੇ ਤਰ੍ਹਾਂ ਚੱਲੀ ਜਾਣਾ ਉਹਨਾਂ ਨੇ ਵੀ ਆਪਣਾ ਕਰਨਾ ਤੇ ਅੱਗੇ ਗੁਰਿੰਦਰ ਸਿੰਘ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਖਾਣਾ ਨਾਲ ਨਾ ਮੁੱਕਣ ਵਾਲੀ ਓ ਹੋ ਹੋ ਹਾਂਜੀ ਗੁਰਿੰਦਰ ਸਿੰਘ ਜੀ ਬਿਲਕੁਲ ਠੀਕ ਤੁਸੀਂ ਜਵਾਬ ਬੁੱਝ ਲਿਆ ਕਿ ਮੈਂ ਦੱਸਿਆ ਪੁੱਛਿਆ ਸੀ ਤੁਹਾਨੂੰ ਕਿ ਇੱਕ ਬੰਦਾ ਰੱਬ ਨੂੰ ਕਹਿੰਦਾ ਕਿ ਮੈਨੂੰ ਉਹ ਚੀਜ਼ ਵੀ ਦੱਸ ਵੀ ਉਹ ਚੀਜ਼ ਹੋਵੇ ਜਿਹੜੀ ਮੈਂ ਖਾਈ ਜਾਵਾਂ ਤੇ ਮੁੱਕੇ ਵੀ ਨਾ ਸੋ ਇਹਨਾਂ ਨੇ ਬਿਲਕੁਲ ਸਹੀ ਜਵਾਬ ਆ ਜਿਹੜਾ ਉਹ ਸਾਨੂੰ ਭੇਜ ਦਿੱਤਾ ਵਾ ਤੇ ਬਾਕੀ ਹਜੇ ਗੁਰਿੰਦਰ ਜੀ ਆਪਾਂ ਦੇਖਦੇ ਆ ਕਿ ਹੋਰ ਕੌਣ ਕੌਣ ਸਾਨੂੰ ਇਸ ਦਾ ਜਵਾਬ ਸਹੀ ਭੇਜਦਾ ਵਾ ਤੇ ਨਹੀਂ ਤਾਂ ਫਿਰ ਆਪਾਂ ਦੱਸ ਹੀ ਦੇਣਾ ਵਾ ਕਿ ਤੁਸੀਂ ਸਾਨੂੰ ਇਸ ਦਾ ਜਿਹੜਾ ਸਹੀ ਜਵਾਬ ਆ ਭੇਜਿਆ ਵਾ ਸੋ ਸਾਡੇ ਤੁਸੀਂ ਵੀ ਵਿਨਰ ਹੋ ਅੱਜ ਦੇ ਹਨਾ ਤੇ ਬਾਕੀ ਕਹਿੰਦੇ ਕਿ ਪ੍ਰੋਗਰਾਮ ਸੁਣ ਰਹੇ ਹਾਂ ਜੀ ਬਸ ਬਹੁਤ ਵਧੀਆ ਬਸ ਚੱਕੀ ਚੱਲੋ ਗੁਰਿੰਦਰ ਸਿੰਘ ਕਾਲੋ ਵਰਜੀਨੀਆ ਅਮਰੀਕਾ ਤੋਂ ਲਓ ਜੀ ਅਮਰੀਕਾ ਵਾਲੇ ਹੈ ਪ੍ਰੋਗਰਾਮ ਸੁਣ ਰਹੇ ਆ ਕਹਿੰਦੇ ਵਧੀਆ ਚੱਲਦਾ ਚੱਕੀ ਚੱਲੋ ਬਸ ਤੁਹਾਡੇ ਨਾਲ ਹੀ ਆ ਜੀ ਜਦੋਂ ਤੁਸੀਂ ਸਾਰੇ ਆ ਜਾਂਦੇ ਹੋ ਤਾਂ ਫਿਰ ਮੈਨੂੰ ਵੀ ਆਏ ਲੱਗ ਜਾਂਦਾ ਜਿੱਦਾਂ ਹੁੰਦੀ ਨਾ ਘਰ ਦੇ ਵਿੱਚ ਜਦੋਂ ਗੈਸਟ ਆਉਂਦੇ ਆ ਜਾਂ ਪ੍ਰਾਹੁਣੇ ਆਉਂਦੇ ਜਾਂ ਕੋਈ ਆਪਣਾ ਆਉਂਦਾ ਮਾਮੇ ਮਾਸੀਆਂ ਭੂਆ ਕਿੱਦਾਂ ਆਪਾਂ ਨੂੰ ਚਾਅ ਚੜਿਆ ਹੁੰਦਾ ਵਾ ਹਨਾ ਵੀ ਪਰਿਵਾਰ ਦੇ ਵਿੱਚ ਜੀ ਹੋਰ ਵੱਧ ਜਾਂਦੇ ਆ ਨਾਲੇ ਤੇ ਨਾਲੇ ਇਹ ਹੁੰਦਾ ਵੀ ਕਿੰਨੀਆਂ ਸਾਰੀਆਂ ਗੱਲਾਂ ਮਾਰਾਂਗੇ ਬਸ ਮੈਨੂੰ ਬਸ ਉਦਾਂ ਹੀ ਹੁੰਦਾ ਵੀ ਜਦ ਤੁਸੀਂ ਸਾਰੇ ਆ ਜਾਂਦੇ ਹੋ ਨਾ ਪ੍ਰੋਗਰਾਮ ਦੇ ਵਿੱਚ ਫਿਰ ਮੈਨੂੰ ਆਏ ਹੁੰਦਾ ਕਿ ਹੁਣ ਬਾਹਲੀਆਂ ਗੱਪਾਂ ਮਾਰਾਂਗੇ ਗੱਪਾਂ ਦੇ ਨਾਲ ਨਾਲ ਗੱਲਾਂ ਵੀ ਹਨਾ ਤੇ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਤੇ ਅੱਗੇ ਰਾਜ ਬਾਜਵਾ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਲਿਸਨ ਦਾ ਸ਼ੋ ਵਿਦ ਮਾਈ ਸਨ ਆਰੀਅਨ ਬਾਜਵਾ ਸੋ ਸ਼ੁਕਰੀਆ ਮਿਹਰਬਾਨੀ ਜੀ ਤੇ ਆਰੀਅਨ ਨੂੰ ਬਹੁਤ ਬਹੁਤ ਪਿਆਰ ਕਿ ਉਹ ਵੀ ਤੁਹਾਡੇ ਨਾਲ ਪ੍ਰੋਗਰਾਮ ਸੁਣ ਰਿਹਾ ਵਾ ਤੇ ਵਧੀਆ ਗੱਲ ਆ ਤੇ ਆਰੀਅਨ ਨੂੰ ਪੁੱਛਿਓ ਗਾਣਾ ਨੀ ਸੁਣਨਾ ਚਾਹੁੰਦੇ ਕੋਈ ਸੋਹਣਾ ਜਿਹਾ ਤੇ ਸ਼ੁਕਰੀਆ ਮਿਹਰਬਾਨੀ ਰਾਜ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਇੱਕ ਗੱਲ ਤੁਸੀਂ ਦੱਸਿਓ ਤੁਸੀਂ ਆਪਦੇ ਮੁੰਡੇ ਨੂੰ ਆਪਦੇ ਬੇਟੇ ਨੂੰ ਆਰੀਅਨ ਨੂੰ ਬੇਟਾ ਹੀ ਬੇਟਾ ਕਹਿੰਦੇ ਹੁੰਦੇ ਹੋ ਪੁੱਤ ਕਹਿੰਦੇ ਹੁੰਦੇ ਹੋ ਕਿ ਤੁਸੀਂ ਵੀ ਬੱਬ ਕਹਿਣ ਲੱਗ ਗਏ ਹਨਾ ਤੇ ਨਹੀਂ ਜੀ ਮੈਨੂੰ ਪਤਾ ਤੁਸੀਂ ਤਾਂ ਬੇਟੇ ਕਹਿੰਦੇ ਹੋਵੋਗੇ ਤਾਂ ਬਸ ਅੱਜ ਕੱਲ੍ਹ ਦੀ ਮਾਡਰਨ ਸੋਸਾਇਟੀ ਨੇ ਮਾਰਿਆ ਪਿਆ ਵਾ ਪਤਾ ਹੀ ਨਹੀਂ ਲੱਗਦਾ ਹੁੰਦਾ ਇਹ ਬੁਲਾਉਂਦੀਆਂ ਵਾ ਕਿ ਕੀ ਕਰਦੇ ਆ ਹਨਾ ਚਲੋ ਕੋਈ ਗੱਲ ਨੀ ਜੀ ਅੱਗੇ ਪਰਮ ਜੋਸ਼ਨ ਪਰਮ ਸਿੰਘ ਜੋਸ਼ਨ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸ਼ੁਕਰੀਆ ਮਿਹਰਬਾਨੀ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਤੇ ਅੱਗੇ ਗੁਰਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ ਤੇ ਨਾਲ ਹੀ ਉਹਨਾਂ ਨੇ ਕਹਿੰਦੇ ਕਿ 4 ਤੋਂ 7 ਅਕਤੂਬਰ ਡਬਲ ਡਰਾਮੈਟਿਕ ਤੇ ਨਾਲ ਹੀ ਕਹਿੰਦੇ ਕਿ ਅੱਜ ਕੱਲ ਦਾਦਾ ਜੀ ਦਾਦੂ ਬਣ ਗਏ ਨਾਨਾ ਜੀ ਨਾਨੂ ਬਣ ਗਏ ਚਾਚਾ ਜੀ ਚਾਚੂ ਬਣ ਗਏ ਜੀਜਾ ਜੀ ਜੀਜੂ ਬਣ ਗਏ ਪਰ ਇਹ ਹਰ ਜਗ੍ਹਾ ਪੰਗੇ ਪਾਉਣ ਵਾਲਾ ਫੁੱਫੜ ਫੁੱਫੜ ਹੀ ਰਹਿ ਗਿਆ ਵੈਸੇ ਫੁੱਫੜ ਫੁੱਫੜ ਹੀ ਰਹਿ ਗਿਆ ਹਨਾ ਫੁੱਫੜ 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 ਹੀ ਆ ਠੀਕ ਆ ਜੀ ਨਹੀਂ ਸਾਰੇ ਫੁੱਫੜ ਮਾੜੇ ਵੀ ਨਹੀਂ ਹੁੰਦੇ ਫੁੱਫੜ ਚੰਗੇ ਵੀ ਹੁੰਦੇ ਆ ਨਾ ਤੇ ਲਓ ਤੁਹਾਡੇ ਮੈਸੇਜ ਆਪਾਂ ਲਵਾਂਗੇ ਈਮੇਲ ਦੇ ਜ਼ਰੀਏ ਇਧਰ ਸੁਖਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਆ ਜੀ ਤੇ ਇੱਕ ਜੋਤੀ ਬਾਜਵਾ ਤੇ ਸਰਬਜੀਤ ਮੌਲੀ ਭੈਣ ਜੀ ਪਹੁੰਚ ਚੁੱਕੇ ਆ ਤੇ ਕੋਮਲ ਵਿਰਕ ਸੋ ਹੋਰ ਵੀ ਹੈਗੇ ਨੇ ਕਾਫੀ ਜਾਣੇ ਜਿਹੜੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਆ ਜ਼ਰੂਰ ਤੁਹਾਡੇ ਮੈਸੇਜ ਲਵਾਂਗੇ ਪਰ ਫਿਲਹਾਲ ਆਪਾਂ ਇੱਕ ਗਾਣਾ ਸੁਣਦੇ ਹਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਤੁਹਾਡੀਆਂ ਫਰਮਾਇਸ਼ਾਂ ਵਾਲੇ ਗੀਤ ਮੈਂ ਛੱਡ ਕੇ ਜਾਵਾਂ ਕਿਉਂਕਿ ਮੈਨੂੰ ਵੀ ਹੁੰਦਾ ਤੁਸੀਂ ਬੜੇ ਸੋਹਣੇ ਸੋਹਣੇ ਗਾਣਿਆਂ ਦੀ ਫਰਮਾਇਸ਼ ਕਰਦੇ ਹੋ ਕਿ ਮੈਂ ਵੀ ਸੁਣਾ ਤੁਸੀਂ ਕਿਹੜੇ ਗਾਣੇ ਦੀ ਫਰਮਾਇਸ਼ ਕੀਤੀ ਆ ਸੁਣਦੇ ਹਾਂ ਜੀ ਅਗਲਾ ਫਰਮਾਇਸ਼ੀ ਸੌਂਗ ਤੇ ਮਿਲਦੇ ਆ ਇਸ ਗੀਤ ਤੋਂ ਬਾਅਦ
ਜਦੋਂ ਕੋਈ ਦੱਸੇ ਉਦੋਂ ਯਾਦ ਆਉਂਦਾ ਸਾਨੂੰ ਕਿੱਥੇ ਨੀ ਯਾਦ ਕੁਰਬਾਨੀਆਂ ਦੇ ਨਹੀਂ ਉਹ ਮਾਫ਼ ਹੋਣੇ ਸਰਤਾਜ ਸਿੰਘਾ ਤੇਰੇ ਕੰਮ ਨੇ ਬੜੇ ਨਾਦਾਨੀਆਂ ਦੇ ਇਹੋ ਜ਼ਹਿਨ ਚੋਂ ਕਿਸ ਤਰ੍ਹਾਂ ਵਿਸਰੀ ਆ ਤਵਾਰੀਖ ਵੱਡ ਮੁੱਲੀ ਸ਼ਹਾਦਤਾਂ ਦੀ ਚੜਕੇ ਚੱਕੀਆਂ ਤੇ ਆਪਾਂ ਵਾਰ ਸਿੱਖੀਏ ਹੋ ਵੱਖਰੀ ਅਦਾਈ ਬਾਦਤਾਂ ਦੀ
ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ ਸੁਣਿਆ ਇਸ ਕੌਮ ਚ ਬਾਬੀ ਹੋਏ ਦਿਲਦਾਰ ਜੀ ਦੱਸੋ ਕੁਝ ਕਿੱਸੇ ਸਾਨੂੰ ਹਿੰਮਤ ਕੁਰਬਾਨੀ ਦੇ ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲ ਬਰ ਜਾਨੀ ਦੇ ਢਿੱਲੀ ਨਾ ਪਈ ਮੈਦਾਨੀ ਉਹ ਜਿਸ ਦੀ ਰਫਤਾਰ ਜੀ ਸੁਣਿਆ ਇਸ ਕੌਮ ਚ ਬਾਬੀ ਹੋਏ ਦਿਲਦਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਪੈਂਦਾ ਸੀ ਹੋਲੀ ਸ਼ਹਾਦਤ ਸਭ ਨੂੰ ਇਹ ਚਾਹ ਰਹਿੰਦਾ ਸੀ ਕਿਸਮਾਂ ਵਿੱਚ ਕਿਵੇਂ ਦੌੜਦੀ ਸੀ ਬਿਜਲੀ ਦੀ ਤਾਰ ਜੀ ਸੁਣਿਆ ਇਸ ਕੌਮ ਜਗਾ ਵੀ ਹੋਏ ਦਿਲਦਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਦਹਿਲ ਦੀਆਂ ਨੀਹਾਂ ਮਜ਼ਬੂਤ ਕਰ ਗਏ ਉਹ ਮਜ਼ਹਬ ਦੇ ਮਹਿਲ ਦੀਆਂ ਤੱਕਣੀ ਸਰਹਿੰਦ ਵਿੱਚ ਜਾ ਕੇ ਮੈਂ ਉਹੀਓ ਦੀਵਾਰ ਵੀ ਸੁਣਿਆ ਇਸ ਕੌਮ ਜਗਾ ਵੀ ਹੋਏ ਦਿਲਦਾਰ ਵੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਸਲਵਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ ਉਹ ਕਹਿੰਦਾ ਸਰਦਾਰ ਜੀ ਸੁਣਿਆ ਇਸ ਕੌਮ ਜਗਾ ਵੀ ਹੋਏ ਦਿਲਦਾਰ ਜੀ ਦੱਸੋ ਕੁਝ ਕਿੱਸੇ ਸਾਨੂੰ ਹਿੰਮਤ ਕੁਰਬਾਨੀ ਦੇ ਜਿਨ੍ਹਾਂ ਦੇ ਇਸ਼ਕ ਅਨੋਖੇ ਉਸ ਦਿਲ ਬਰ ਜਾਨੀ ਦੇ ਢਿੱਲੀ ਨਾ ਪਈ ਮੈਦਾਨੀ ਉਹ ਜਿਸ ਦੀ ਰਫਤਾਰ ਜੀ ਸੁਣਿਆ ਇਸ ਕੌਮ ਚਗਾ ਵੀ ਹੋਏ ਦਿਲਦਾਰ ਜੀ ਇੱਕ ਦਿਨ ਮੈਨੂੰ ਬੰਦਾ ਮਿਲਿਆ
ਲਓ ਜੀ ਸਰਦਾਰ ਜੀ ਗਾਣਾ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੁਰਸਾਹਿਬ ਸਿੰਘ ਦੀ ਫਰਮਾਇਸ਼ ਤੇ ਤੁਸੀਂ ਸੁਣਿਆ ਸੋ ਵਾਕਈ ਜੀ ਗਾਣਾ ਬੜਾ ਪਿਆਰਾ ਸੀ ਤੇ ਬਾਕੀ ਸਤਿੰਦਰ ਸਰਤਾਜ ਜਿਹੜੀ ਸ਼ਿੱਦਤ ਦੇ ਨਾਲ ਗਾਉਂਦੇ ਨੇ ਤੇ ਜਿਹੜੀ ਸ਼ਿੱਦਤ ਦੇ ਨਾਲ ਉਹਨਾਂ ਦੇ ਅੰਦਰੋਂ ਇਹ ਬੋਲ ਨਿਕਲਦੇ ਨੇ ਲੱਗਦਾ ਹੀ ਨਹੀਂ ਕਿ ਸਿਰਫ ਗੀਤ ਹੈ ਏਦਾਂ ਲੱਗਦਾ ਕਿ ਵਾਕਈ ਜਜ਼ਬਾਤ ਆ ਸਾਡੇ ਦਿਲਾਂ ਦੇ ਚੋਂ ਰੂਬਰੂ ਕਰ ਰਹੇ ਨੇ ਹਨਾ ਸੋ ਬਹੁਤ ਵਧੀਆ ਜੀ ਦਿਲ ਨੂੰ ਸਕੂਨ ਦੇਣ ਵਾਲਾ ਗਾਣਾ ਤੇ ਲਓ ਫਿਰ ਹੁਣ ਅੱਗੇ ਡਾਕਟਰ ਸੁਖਦੇਵ ਸਿੰਘ ਵਿਨੀਪੈਗ ਕੈਨੇਡਾ ਵਾਲੇ ਪਹੁੰਚ ਚੁੱਕੇ ਆ ਕਹਿੰਦੇ ਹੈਲੋ ਬੋਬੀ ਸਿੱਧੂ ਜੀ ਮਿੰਟੂ ਬਰਾੜ ਜੀ ਐਂਡ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਫਾਲਤੂ ਗੱਲਾਂ ਵਿੱਚ ਸਮਾਂ ਬਰਬਾਦ ਕਰਨਾ ਜ਼ਿੰਦਗੀ ਨਾਲ ਕੀਤੇ ਜਾਣ ਵਾਲਾ ਸੁਬਾ ਸਭ ਤੋਂ ਵੱਡਾ ਅਪਰਾਧ ਹੈ ਖੁਸ਼ਵੰਤ ਸਿੰਘ ਉਹਨਾਂ ਨੇ ਭੇਜਿਆ ਸੋ ਵਾਕਈ ਜੀ ਫਾਲਤੂ ਗੱਲਾਂ ਦੇ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਤੇ ਕਹਿੰਦੇ ਮੇਰੀ ਪਸੰਦ ਦਾ ਗੀਤ ਪਲੇ ਕਰ ਦੋ ਸਟੱਡੀ ਵੀਜ਼ਾ ਥੈਂਕ ਯੂ ਸੋ ਮਚ ਜੀ ਸੋ ਬਿਲਕੁਲ ਜੀ ਸਟੱਡੀ ਵੀਜ਼ਾ ਆਪਾਂ ਜ਼ਰੂਰ ਪਲੇ ਕਰਾਂਗੇ ਤੇ ਬਾਕੀ ਡਾਕਟਰ ਸਾਹਿਬ ਜੀ ਤੁਸੀਂ ਗੱਲ ਤਾਂ ਬਿਲਕੁਲ ਸਹੀ ਕਹੀ ਆ ਕਿ ਫਾਲਤੂ ਗੱਲਾਂ ਦੇ ਵਿੱਚ ਟਾਈਮ ਬਰਬਾਦ ਨਹੀਂ ਕਰਨਾ ਚਾਹੀਦਾ ਕਿਉਂਕਿ ਇਦਾਂ ਕਰਨ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਸਭ ਤੋਂ ਵੱਡਾ ਅਪਰਾਧ ਕਰਦੇ ਹੋ ਪਰ ਹੁਣ ਮੈਨੂੰ ਲੱਗਾ ਕਿ ਮੈਨੂੰ ਤਾਂ ਨਹੀਂ ਕਹੀ ਜਾਂਦੇ ਹਨਾ ਤੇ ਨਹੀਂ ਚਲੋ ਮਜ਼ਾਕ ਕਰਦੀ ਆ ਤੇ ਬਾਕੀ ਜੇ ਜੋ ਕੰਮ ਕਰਨਾ ਵਾ ਉਹਦੇ ਵੱਲ ਧਿਆਨ ਪਹਿਲਾਂ ਦੇਣਾ ਚਾਹੀਦਾ ਬਾਕੀ ਲਾਈਫ ਦੇ ਵਿੱਚ ਥੋੜਾ ਬਹੁਤਾ ਇੰਟਰਟੇਨਮੈਂਟ ਜ਼ਰੂਰੀ ਹੁੰਦਾ ਵਾ ਕਿਉਂਕਿ ਨਹੀਂ ਤਾਂ ਬੰਦਾ ਫਿਰ ਥੱਕ ਜਾਂਦਾ ਹਨਾ ਹੁਣ ਦੇਖ ਲਓ ਕਬੂਤਰ ਵੀ ਉੱਪਰ ਛੱਤ ਤੇ ਬੋਲ ਬੋਲ ਕੇ ਥੱਕ ਗਿਆ ਉਹ ਹੁਣ ਆਰਾਮ ਨਾਲ ਰੈਸਟ ਕਰਨਗੇ ਹਨਾ ਤੇ ਮੈਨੂੰ ਉਠਾ ਦਿੱਤਾ ਵੀ ਚੱਲ ਭਾਈ ਕੁੜੀਏ ਘਰ ਦੇ ਕੰਮ ਕਰ ਬਹੁਤ ਸੌਲੀ ਤੂੰ ਹਨਾ ਤੇ ਅੱਗੇ ਇਧਰ ਅਵਤਾਰ ਮਾਨ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ ਜੀ, ਸਵਾਲ ਦਾ ਜਵਾਬ ਹੈ ਦਿਮਾਗ ਤੇ ਮਗਜ਼। ਤੇ ਬਾਕੀ ਕਹਿੰਦੇ ਕਿ ਤੁਹਾਡਾ ਸ਼ੁੱਕਰਵਾਰ ਦਾ ਪ੍ਰੋਗਰਾਮ ਕਿਸੇ ਹਾਲ ਵਿਚ ਮਿਸ ਨਹੀਂ ਕਰੀਦਾ, ਬਹੁਤ ਵਧੀਆ ਲੱਗਦਾ, ਬਜ਼ਾਰਤਾ ਵਾਲਾ ਪਾਠ ਤਾਂ ਜਮਾ ਹੀ ਬੈਸਟ ਆ, ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਤਰੀਕਾ ਵੀ ਬਹੁਤ ਵਧੀਆ, ਸ਼ੁਕਰ ਅੱਜ ਸ਼ੁਕਰਵਾਰ ਆ। ਸੋ ਸ਼ੁਕਰੀਆ ਅਵਤਾਰ ਜੀ। ਤੇ ਬਾਕੀ ਤੁਸੀਂ ਸਾਰੇ, ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਤੁਸੀਂ ਸਾਰੇ ਆਉਂਦੇ ਹੋ ਪ੍ਰੋਗਰਾਮ ਦੇ ਵਿਚ, ਫਿਰ ਮੈਨੂੰ ਵੀ ਗੱਲਾਂ ਬੜੀਆਂ ਯਾਦ ਆਉਂਦੀਆਂ ਨੇ। ਤੇ ਬਾਕੀ ਅਵਤਾਰ ਜੀ, ਤੁਸੀਂ ਨਾ ਪਿਛਲੀ ਵਾਰ ਇੱਕ ਬਜ਼ਾਰਤ ਪਾਈ ਸੀ, ਮੈਨੂੰ ਬਾਹਲੀ ਸੋਹਣੀ ਉਹ ਬਜ਼ਾਰਤ ਲੱਗੀ ਸੀਗੀ, ਹੈ ਨਾ। ਤੇ ਮੈਂ ਉਹ ਬਜ਼ਾਰਤ ਅੱਜ ਵੀ ਉਸੇ ਤਰ੍ਹਾਂ ਸਾਰਿਆਂ ਨੂੰ ਪਾਉਣੀ ਸੀ। ਮੈਂ ਉਹਦੀ ਨਾ ਪਿਛਲੀ ਵਾਰੀ ਫੋਟੋ ਕਰਕੇ ਰੱਖ ਲਈ ਸੀਗੀ, ਕਿਉਂਕਿ ਪਿਛਲੀ ਵਾਰ ਥੋੜਾ ਟਾਈਮ ਘੱਟ ਸੀਗਾ ਤੇ ਸਾਡੇ ਜਿੰਨੇ ਵੀ ਲਿਸਨਰ ਆ ਉਹਨਾਂ ਕੋਲ ਇੰਨਾ ਟਾਈਮ ਨਹੀਂ ਸੀਗਾ, ਕੰਮ ਕਾਰ ਕਰਦੇ ਆ ਤੇ ਵਿਚੋਂ ਜਵਾਬ ਵੀ ਲਿਖਣਾ ਹੁੰਦਾ ਵਾ। ਸੋ ਆਪਾਂ ਉਹ ਬਜ਼ਾਰਤ ਦੁਬਾਰਾ ਦੱਸ ਦਿੰਦੇ ਆ, ਪਰ ਅਵਤਾਰ ਜੀ ਤੁਹਾਡੇ ਤੋਂ ਬਿਨਾਂ ਬਾਕੀ ਸਾਰੇ ਉਸਦਾ ਜਵਾਬ ਦੇ ਸਕਦੇ ਆ, ਕਿਉਂਕਿ ਤੁਸੀਂ ਤਾਂ ਸਾਨੂੰ ਆਲਰੇਡੀ ਜਵਾਬ ਭੇਜ ਦਿੱਤਾ, ਹੈ ਨਾ। ਤੇ ਇਹ ਵੀ ਖਾਂ ਲੈ ਦੇਖਿਆ, ਇਹ ਤਾਂ ਅਸੀਂ ਕਾਪੀ ਪੇਸਟ ਕਰਤੀ ਸੀ ਹੁਣੇ। ਤੇ ਬਜ਼ਾਰਤ ਸੀ ਜੀ ਵੀ ਕੰਧ ਦੇ ਨੇੜੇ ਸੁੱਜੀ ਜੀ ਬੁੜੀ ਖੜੀ ਆ, ਤੁਸੀਂ ਦੱਸਣਾ ਉਹ ਬੁੜੀ ਕੌਣ ਆ, ਹੈ ਨਾ। ਤੇ ਵੈਸੇ ਉਹ ਸਾਰਿਆਂ ਦੀ ਫੇਵਰਟ ਆ, ਇਹਨਾਂ ਦੱਸ ਦਿੰਨੀ ਆ ਵੀ ਜਿਹੜੀ ਕੰਧ ਦੇ ਕੋਲ ਕੰਧ ਦੇ ਨੇੜੇ ਸੁੱਜੀ ਜੀ ਕੋਈ ਬੁੜੀ ਖੜੀ ਆ ਨਾ, ਉਹ ਵੀ ਸਭ ਦੀ ਫੇਵਰਟ ਆ। ਤੇ ਉਹ ਜਿਹੜੀ ਚੀਜ਼ ਆ ਜਿਹੜੀ ਖਾਂਦੇ ਹੋਏ ਕਦੇ ਖਤਮ ਹੀ ਨਹੀਂ ਹੁੰਦੀ, ਜਿਹਦੀ ਉਹ ਰੱਬ ਕੋਲੋਂ ਕਹਿ ਰਿਹਾ ਵੀ ਹੇ ਰੱਬਾ ਮੈਨੂੰ ਓਦਾਂ ਦੀ ਚੀਜ਼ ਦੇ ਜਿਹੜੀ ਮੈਂ ਖਾਵਾਂ ਤੇ ਖਤਮ ਨਾ ਹੋਵੇ, ਉਹ ਵੀ ਖਾਣ ਵਾਲੀ ਚੀਜ਼ ਹੀ ਆ। ਹੁਣ ਦੇਖਦੇ ਆ ਵੀ ਤੁਸੀਂ ਕਿੰਨਾ ਕੁ ਖਾਣ ਪੀਣ ਦੀਆਂ ਚੀਜ਼ਾਂ ਪਸੰਦ ਕਰਦੇ ਹੋ, ਹਨਾ। ਤੇ ਲਓ ਜੀ ਫਿਰ ਅੱਗੇ ਜਤਿੰਦਰ ਸੰਧੂ ਕਹਿੰਦੇ ਉਹ ਕਿਹੜੀ ਚੀਜ਼ ਆ ਜਿਹਨੇ ਪੁੱਛਿਆ ਵੀ ਜਿਹੜੀ ਖਤਮ ਹੀ ਨਹੀਂ ਹੁੰਦੀ, ਜਿੰਨੀ ਮਰਜ਼ੀ ਖਾਈ ਜਾਓ। ਕਹਿੰਦੇ ਛੇਤਰ ਐਕਸਪੀਰੀਅੰਸ ਵੀ ਦੱਸ ਹੀ ਦਿੰਦਾ ਜਾ, ਨਹੀਂ ਛਿੱਤਰ ਖਾ ਖਾ ਕੇ ਤਾਂ ਮੇਰੇ ਖਿਆਲ ਬੰਦਾ ਥੱਕ ਵੀ ਜਾਂਦਾ ਵਾ ਨਾ, ਕਿਉਂਕਿ ਜ਼ਿਆਦਾ ਛਿੱਤਰ ਤਾਂ ਖਾਦੇ ਨਹੀਂ ਜਾਂਦੇ ਗੇ ਨਾ, ਫੇਰ ਔਖਾ ਹੀ ਹੁੰਦਾ ਵਾ। ਬਾਕੀ ਡਿਪੈਂਡ ਕਰਦਾ ਵੀ ਗਲਤੀ ਕਿੱਦਾਂ ਦੀ ਕੀਤੀ ਆ। ਠੀਕ ਆ ਜੀ, ਅੱਗੇ ਜਸਵੀਰ ਸਿੰਘ ਕਹਿੰਦੇ ਕਿ ਉਹਨਾਂ ਨੇ ਜੀ ਗੀਤ ਲਾ ਦਿਓ ਕੋਈ ਸੋਹਣਾ ਜਿਹਾ ਛੋਟੇ ਵੀਰ ਲਈ, ਅੱਜ ਮੇਰੇ ਛੋਟੇ ਵੀਰ ਹਰਜਿੰਦਰ ਸਿੰਘ ਸੰਧੂ ਦਾ ਜਨਮ ਦਿਨ ਹੈ, ਲੰਬੀ ਉਮਰ ਤੇ ਕਾਮਯਾਬੀ ਦੀਆਂ ਦੁਆਵਾਂ। ਕਹਿੰਦੇ ਝੋਲੀਆਂ ਭਰ ਭਰ ਕੇ ਦੁਆਵਾਂ ਦਿਓ ਮੇਰੇ ਵੀਰ ਨੂੰ, ਤੇ ਜਨਮ ਦਿਨ ਮੁਬਾਰਕ ਕਿਹਾ ਉਹਨਾਂ ਨੇ। ਹਾਂਜੀ ਜਸਵੀਰ ਜੀ, ਤੁਹਾਡੇ ਉਸ ਤੁਹਾਡੇ ਛੋਟੇ ਵੀਰ ਹਰਿੰਦਰ ਸਿੰਘ ਸੰਧੂ ਜਿਨ੍ਹਾਂ ਦਾ ਕਿ ਅੱਜ ਜਨਮ ਦਿਨ ਆ, ਸਾਡੇ ਸਾਰੇ ਪਰਿਵਾਰ ਵੱਲੋਂ ਯਾਨੀ ਹਰਮਨ ਰੇਡੀਓ ਦੀ ਸਾਰੀ ਟੀਮ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਅਸੀਂ ਇਹੀ ਅਰਦਾਸ ਦੁਆ ਕਰਦੇ ਹਾਂ ਕਿ ਭਰਾਵਾਂ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਪਰਿਵਾਰ ਦੇ ਵਿੱਚ, ਪਿਆਰ ਥਵਾਕ ਇਸੇ ਤਰ੍ਹਾਂ ਰਹੇ, ਲੰਬੀਆਂ ਉਮਰਾਂ ਮਾਣੋ, ਤੇ ਜ਼ਿੰਦਗੀ ਦੇ ਵਿੱਚ ਜੋ ਵੀ ਚਾਹੋ, ਆਪਣਾ ਸੁਪਨਾ ਜੋ ਵੀ ਮੰਜ਼ਿਲ ਉਡੀਕੀ ਆ, ਉਸ ਨੂੰ ਜ਼ਰੂਰ ਪੂਰਾ ਕਰੋ ਤੇ ਹਮੇਸ਼ਾ ਹੱਸਦੇ ਵਸਦੇ ਰਹੋ ਤੇ ਲੋਕ ਗੀਤਾਂ ਜਿੰਨੀ ਲੰਮੀ ਉਮਰ ਹੋਵੇ। ਕਹਿੰਦੇ ਆ ਨਾ ਕਿਸੇ ਨੂੰ ਦੁਆ ਦੇਣੀ ਹੋਵੇ ਤਾਂ ਕਹੋ ਕਿ ਤੇਰੀ ਲੋਕ ਗੀਤਾਂ ਜਿੰਨੀ ਲੰਮੀ ਉਮਰ ਹੋਵੇ, ਕਿਉਂਕਿ ਰਹਿੰਦੀ ਜਦੋਂ ਤੱਕ ਦੁਨੀਆਂ ਮਾਂ ਲੋਕ ਗੀਤ ਹਮੇਸ਼ਾ ਰਹਿਣਗੇ। ਤੇ ਲਓ ਜੀ ਫਿਰ ਆਪਾਂ ਸਰਬਜੀਤ ਭਾਜੀ ਨੂੰ ਕਹਿ ਦਿੱਤਾ ਵਾ ਕਿ ਉਹ ਹਰਿੰਦਰ ਦੇ ਲਈ ਕੋਈ ਵੀ ਵਧੀਆ ਜਿਹਾ ਗਾਣਾ ਉਹਦੇ ਜਨਮ ਦਿਨ ਤੇ ਜ਼ਰੂਰ ਅਸੀਂ ਪਲੇ ਕਰਾਂਗੇ, ਪਰ ਥੋੜਾ ਜਿਹਾ ਚਿਰ ਰੋਕ ਕੇ। ਤੇ ਲਓ ਫਿਰ ਆਪਾਂ ਅਗਲਾ ਗਾਣਾ ਵੀ ਸੁਣ ਲੈਂਦੇ ਹਾਂ, ਕਿਤੇ ਮੈਨੂੰ ਵੀ ਥੋੜਾ ਜਿਹਾ ਸਾਹ ਮਿਲ ਜੂਗਾ ਤੇ ਨਾਲੇ। ਲਓ ਜੀ ਇੱਕ ਫੋਨ ਕਾਲ ਵੀ ਆ ਗਈ ਆ, ਤੇ ਦੇ ਜਗਵੀਰ ਸਿੰਘ। ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ, ਹੋਰ ਸੁਣਾਓ ਜੀ, ਕੀ ਹਾਲ ਚਾਲ ਆ?
ਬਸ ਠੀਕ ਹੈ ਬੋਬੀ ਜੀ, ਮੈਨੂੰ ਨਾ ਤੁਸੀਂ ਮੇਰੇ ਵਾਈਫ ਦੇ ਭੈਣ ਲੱਗ ਰਹੇ ਆ, ਪੁੱਛੋ ਕਿਸ ਤਰ੍ਹਾਂ।
ਹਾਂਜੀ ਹਾਂਜੀ ਦੱਸੋ।
ਉਹ ਵੀ ਕਬੂਤਰਾਂ ਤੋਂ ਬਹੁਤ ਪਰੇਸ਼ਾਨ ਹੈ, ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਨਾ, ਸੇਮ ਸਾਡੇ ਘਰ ਚ ਇਹੀ ਸਟੋਰੀ ਚੱਲ ਰਹੀ ਹੈ ਜੀ ਐਵਰੀ ਡੇ।
ਫਿਰ ਤੁਸੀਂ ਕੋਈ ਸੋਲੂਸ਼ਨ ਲੱਭਿਆ?
ਹਾਂਜੀ ਸੋਲੂਸ਼ਨ ਤਾਂ ਮੈਂ ਤੁਹਾਨੂੰ ਦੱਸਦਾ ਹੈ, ਤੇ ਸਾਡਾ ਵੀ ਸੋਲਰ ਪੈਨਲ ਲੱਗਿਆ ਉਹਨਾਂ ਦੇ ਉੱਪਰ, ਕਬੂਤਰ ਸੇਮ ਸਟੋਰੀ ਹੈ, ਤਾਂ ਹੀ ਤਾਂ ਤੁਹਾਨੂੰ ਕਹਿ ਰਿਹਾ। ਤੇ ਜਿਹੜੀਆਂ ਗੱਲਾਂ ਤੁਸੀਂ ਅੱਜ ਰੇਡੀਓ ਤੇ ਕਹੀਆਂ ਨਾ, ਮੈਨੂੰ ਏਦਾਂ ਲੱਗਿਆ ਕਿ ਮੇਰੀ ਵਾਈਫ ਮੇਰੇ ਨਾਲ ਭਾਈ ਨੀ, ਤੇ ਸਾਰੀਆਂ ਗੱਲਾਂ ਕਿੱਦਾਂ ਆ ਗਈਆਂ?
ਠੀਕ ਹੈ ਠੀਕ ਹੈ, ਉਹਨਾਂ ਨੇ ਮੈਨੂੰ ਮੈਸੇਜ ਕਰਤਾ ਸੀਗੇ, ਕਹਿੰਦੇ ਕਿ ਵੀ ਏਦਾਂ ਏਦਾਂ ਕਰਕੇ ਵੀ ਆਹ ਪ੍ਰੋਬਲਮ ਆ, ਵੀ ਇਹਨੂੰ ਇਹਦਾ ਸੋਲੂਸ਼ਨ ਲੱਭੋ। ਮੈਂ ਕਿਹਾ ਵੀ ਭਾਈ ਇੱਧਰ ਵੀ ਇਹੀ ਪ੍ਰੋਬਲਮ ਆ, ਹੁਣ ਕੀ ਕਰੀਏ।
ਤੇ ਮੈਂ ਮਿੰਟੂ ਭਾਜੀ ਦਾ ਫੋਲੋਅਰ ਹੈ, ਤੇ ਮੈਂ ਮਿੰਟੂ ਭਾਜੀ ਵਾਲੇ ਜਵਾਬ ਦੇਈ ਜਾਣਾ ਰੋਜ਼, ਮਿੰਟੂ ਭਾਜੀ ਨੇ ਅੱਜ ਫਿਰ ਉਹੀ ਜਵਾਬ ਦੇਤਾ।
ਇਹ ਤਾਂ ਕੋਈ ਸੈਟਿਸਫਾਈਡ ਆਨਸਰ ਨਹੀਂ ਹੈਗਾ, ਕਿਉਂਕਿ ਜਦੋਂ ਸਵੇਰੇ ਉਹ ਪਾਉਂਦੇ ਆ ਨਾ ਰੌਲਾ ਪਾਉਂਦੇ ਆ, ਸੁਬਹ ਸੁਬਹ ਨੀਂਦ ਖਰਾਬ ਹੁੰਦੀ ਆ।
ਪਰ ਮੈਂ ਤੁਹਾਨੂੰ ਅਸਲੀ, ਚਲੋ ਮਜ਼ਾਕ ਨਾਲ ਮਜ਼ਾਕ ਰਿਹਾ, ਮੈਂ ਤੁਹਾਨੂੰ ਅਸਲੀ ਸੋਲੂਸ਼ਨ ਮੈਂ ਦੱਸਦਾ ਤੁਹਾਨੂੰ। ਬਾਕੀ ਮਿੰਟੂ ਭਾਜੀ ਤੇ ਬਾਕੀ ਜਿਹੜੇ ਵੀਰ ਦਾ ਫੋਨ ਵੀ ਆਇਆ ਬਾਕੀ ਦਾ ਸਾਰਿਆਂ ਨੇ ਚਲੋ ਟਾਈਮ ਪਾਸ ਕਰ ਲਿਆ। ਅਸਲੀ ਸੋਲੂਸ਼ਨ ਮੈਂ ਦੱਸਦਾ ਤੁਹਾਨੂੰ ਜੀ,
ਹਾਂਜੀ ਹਾਂਜੀ,
ਕਿਉਂਕਿ ਮੇਰੀ ਵਾਈਫ ਨੂੰ ਕਹਿੰਦੇ ਨੂੰ ਇਹ 4-5 ਮਹੀਨੇ ਹੋ ਗਏ ਤਾਂ ਫਿਰ ਮੈਨੂੰ ਆਖਿਰਕਾਰ ਨੂੰ ਇਹ ਸਟੈਪ ਚੱਕਣਾ ਹੀ ਪਿਆ ਤੇ ਹਾਲੇ ਮੈਂ ਚੱਕਿਆ ਨੀ ਕਿਉਂਕਿ ਮੇਰਾ ਜਿਹੜਾ ਘਰ ਹੈ ਉਹ ਸੈਕਿੰਡ ਰੂਫ ਤੇ ਲੱਗੇ ਹੋਏ ਸੋਲਰ ਪੈਨਲ, ਉੱਥੇ ਤੁਸੀਂ ਆਪ ਚੜ੍ਹਨਾ ਥੋੜਾ ਜਿਹਾ ਡੇਂਜਰਸ ਹੈ ਤੇ ਜੇ ਤੁਸੀਂ ਤੁਹਾਡਾ ਵਨ ਰੂਫ ਹਾਊਸ ਹੈ ਤੇ ਤੁਸੀਂ ਉਹਦੇ ਉੱਪਰ ਚੜ੍ਹ ਕੇ ਨਾ ਇੱਕ ਗਟਰ ਗਾਰਡ ਨਾਮ ਦੀ ਚੀਜ਼ ਮਿਲਦੀ ਹੈ, ਗਟਰ ਗਾਰਡ ਬਨਿੰਗ ਚ ਜਾਓਗੇ ਨਾ
ਗਟਰ ਗਾਰਡ, ਹਾਂਜੀ
ਜਿੱਦਾਂ ਆਪਣੇ ਕੋਲ ਬੋਟਲ ਬਰੱਸ਼ ਨੀ ਹੁੰਦਾ, ਬੋਟਲ ਧੋਣੇ ਵਾਲਾ ਬਰੱਸ਼ ਹੁੰਦਾ ਜਿਸ ਤਰ੍ਹਾਂ ਉਹਦੇ ਵਿੱਚ ਇੱਕ ਲੱਗਿਆ ਹੋਇਆ ਹੁੰਦਾ ਡੰਡਾ ਤੇ ਆਲੇ ਦੁਆਲੇ ਉਹ ਕੁੰਘੇ ਜਿਹਾ ਹੁੰਦੀ ਆ,
ਹਾਂਜੀ
ਉਦਾਂ ਦੀ ਸ਼ੇਪ ਦਾ ਹੁੰਦਾ ਉਹ, ਬੜੇ ਬੜੇ ਸਮਝ ਲਓ ਉਦਾਂ ਦੀ ਚੀਜ਼ ਹੁੰਦੀ ਆ, ਗਟਰ ਗਾਰਡ ਕਹਿੰਦੇ ਉਹਨੂੰ ਇਹ ਗੋਰੇ ਤੇ ਤੁਸੀਂ ਗਟਰ ਗਾਰਡ ਲੈ ਕੇ ਨਾ ਉਹਦੇ ਚਾਰੋਂ ਪਾਸੇ ਇੱਕ ਵਾਰ ਕਬੂਤਰ ਕੱਟ ਕੇ ਨਾ ਤਿੰਨ ਤਿੰਨ ਗਟਰ ਗਾਰਡ ਲਾ ਦੋ, ਉਹ $5-5 ਡਾਲਰ ਦੇ ਮਿਲਣਗੇ ਮੇਰੇ ਹਿਸਾਬ ਨਾਲ,
ਠੀਕ ਆ।
ਤੇ ਉਹ ਬੇਸਿਕਲੀ ਉਹਨਾਂ ਨੇ ਆਂਗਣਾ ਬਣਾਇਆ ਹੋਇਆ ਹੈ ਤੇ ਇਹ ਚੀਜ਼ ਪੰਛੀਆਂ ਵਾਸਤੇ ਵੀ ਠੀਕ ਨੀ ਹੈਗੀ ਕਿਉਂਕਿ ਸਾਡਾ ਇੱਕ ਦੋ ਕਬੂਤਰ ਮਰ ਵੀ ਗਏ ਆ ਕਿਉਂਕਿ ਉਹ ਥੱਲੇ ਵੜ ਤਾਂ ਜਾਂਦੇ ਆ ਪਰ ਕਈ ਵਾਰ ਉਹ ਸਟੱਕ ਹੋ ਜਾਂਦੇ ਆ,
ਹਾਂਜੀ ਹਾਂਜੀ ਹਾਂਜੀ,
ਤੇ ਇਸ ਕਰਕੇ
ਤੁਹਾਨੂੰ
ਮਿੰਟੂ ਭਾਈ ਦੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਜਿੱਦਾਂ ਅਸੀਂ ਇੱਕ ਮਰਿਆ ਹੋਇਆ ਕਬੂਤਰ ਉਹਦੇ ਚੋਂ,
ਨਹੀਂ ਮੈਨੂੰ ਨੀ ਲੱਗੀਆਂ, ਮੈਨੂੰ ਵਾਲੀਆਂ ਨੀ ਚੰਗੀਆਂ ਲੱਗੀਆਂ ਕਿਉਂਕਿ ਮੈਨੂੰ ਵਾਲੀਆਂ ਚੰਗੀਆਂ ਨੀ ਲੱਗੀਆਂ ਕਿਉਂਕਿ ਭਚੋਲ ਬਹੁਤ ਪਾਉਂਦੇ ਆ
ਉਹ, ਸਾਡਾ ਜਿਹੜਾ ਫਾਇਦਾ ਹੈ ਨਾ ਉੱਥੇ ਇੰਨੀਆਂ ਪਿੱਠਾਂ ਪਈਆਂ ਕਿ ਤੁਸੀਂ ਬਲੀਵ ਨੀ ਕਰੋਗੇ, ਹਰ ਚੌਥੇ ਜਿੰਨਾ ਮੈਂ ਪੱਕਾ ਹੀ ਗੱਤਾ ਰੱਖਤਾ ਉੱਥੇ, ਉਹ ਗੱਤਾ ਕਵਰ ਇਕੱਠਾ ਕਰਕੇ ਸਾਨੂੰ ਬਿਨ ਚ ਪਾਉਣਾ ਪੈਂਦਾ ਤੇ ਅਸੀਂ ਤਾਂ ਕਰਵਾਉਣਾ ਕਿਸੇ ਨਾ ਕਿਸੇ ਟ੍ਰੇਡੀ ਨੂੰ ਕਲਾ ਕੇ ਉਹ ਸਾਰੇ ਦੇ ਆਲੇ ਦੁਆਲੇ ਗੱਟਰ ਗਾਰਡ ਲਵਾ ਲਓ, ਉੱਦਾਂ ਚਲੋ ਕਬੂਤਰ ਕਦੇ ਕਦਾਈ ਆ ਕੇ ਬੈਠ ਜੇ ਨਾ ਉਹਦਾ ਕੋਈ ਪ੍ਰੋਬਲਮ ਨੀ ਹੁੰਦੀ, ਹੁਣ ਸਵੇਰੀ ਪਹਿਲੀ ਚੀਜ਼ ਉੱਠਦੇ ਨਾ ਜਦ ਜਿਸ ਟਾਈਮ ਉਹ ਉੱਠਦੇ ਨਾ ਤੇ ਉਹ ਆਉਂਦੀ ਗੁੱਟਰਗੂ ਤੇ ਮੇਰੀ ਵਾਈਫ ਕਹਿੰਦੀ ਆ ਲੈ ਕਰ ਤਾਂ ਤੁਹਾਡਾ ਇਹਨਾਂ ਦਾ ਸਵਾਗਤ।
ਹਾਂਜੀ ਹਾਂਜੀ, ਨਹੀਂ ਉਹ ਪਤਾ ਸੁਬਹਾ ਸੁਬਹਾ ਸ਼ਾਂਤ ਜੇ ਰਹਿਣ ਨੂੰ ਕਈ ਵਾਰੀ ਮਨ ਕਰਦਾ ਹੁੰਦਾ ਚਲੋ ਖੈਰ, ਤੇ ਉਹ ਰੌਲਾ ਬਹੁਤ ਜਿਆਦਾ ਪਾਉਂਦੇ, ਇੱਕ ਉਹਨਾਂ ਦੀ ਆਵਾਜ਼ ਵੀ ਏਦਾਂ ਹੁੰਦੀ ਆ ਤੇ ਇੱਕ ਤਾਂ ਜਿਹੜੇ ਦੂਸਰੇ ਕਬੂਤਰ ਹੁੰਦੇ ਆ ਇਹ ਗੋਲੇ ਕਬੂਤਰ ਆ ਤੇ ਇਹਨਾਂ ਨੇ ਜਿਹੜਾ ਉੱਪਰ ਭਚੋਲ ਆਉਣ ਤੱਕ ਮਚਾਇਆ ਹੁੰਦਾ ਨਾ ਉਹ ਔਖਾ ਹੀ ਆ, ਬਸ ਉਹ ਬਸ ਇਹ ਹੁੰਦਾ ਵਾ ਮੇਰਾ ਬਹੁਤ ਜੀ ਕਰਦਾ ਹੁੰਦਾ ਵੀ ਜੇ ਮੈਂ ਪਹੁੰਚ ਸਕਾਂ ਨਾ ਥੋੜੀ ਤਰੀ ਬਣਾ ਕੇ ਖਾ ਜਾ।
ਚਲੋ ਬਥੇਰੇ ਦਰਖਤ ਹੈ ਜੇ ਤੁਸੀਂ ਉਹਨਾਂ ਦਾ ਉੱਥੇ ਧਿਆਨ ਦੇਣਾ ਕੱਢ ਵੀ ਦਉਂਗੇ ਕਿਸੇ ਨਾ ਕਿਸੇ ਬੁਲਾ ਹੋਰ ਬਣਾ ਲੈਣਗੇ, ਪਰ ਬੈਸਟ ਥਿੰਗ ਹੈਗੀ ਹੈ ਕਬੂਤਰਾਂ ਵਾਸਤੇ ਵੀ ਤੇ ਤੁਹਾਡੇ ਵਾਸਤੇ ਵੀ ਕਿਉਂਕਿ ਕਬੂਤਰ ਵੀ ਉਹਦੇ ਚ ਹਾਲੇ ਤੁਸੀਂ ਦੇਖਿਆ ਨੀ ਜ਼ਿਆਦਾਤਰ ਦੇਖੋਗੇ ਨਾ ਉਹਨਾਂ ਦੇ ਬੱਚੇ ਵੀ ਮਰ ਜਾਂਦੇ ਕਿਉਂਕਿ ਉਹ ਆਂਡੇ ਉਂਡੇ ਦੇ ਦਿੰਦੇ ਨਾ ਉੱਥੇ ਉਹ ਗਰੋ ਨੀ ਹੋ ਪਾਉਂਦੇ।
ਹਾਂਜੀ ਹਾਂਜੀ ਠੀਕ ਹੈ,
ਤੇ ਬੈਟਰ ਇਹੀ ਹੈ
ਕਿ ਸ਼ੁਕਰੀਆ ਹੈ ਨਾ
ਜਾਂ ਇੱਕ ਕਹਿੰਦੇ ਜਾਂ ਗਟਰ ਮੈਸ਼ ਕਹਿੰਦੇ ਉਹਨੂੰ ਜਾਲੀ ਕਹਿੰਦੇ ਆ ਉਹ ਕਿਸੇ ਕੋਲੋਂ ਲਵਾ ਲਓ ਜੇ ਤੁਸੀਂ ਆਪਣੇ ਆਪ ਉੱਥੇ ਤੱਕ ਕਰ ਸਕਦੇ ਹੋ ਤਾਂ ਆਪਣੇ ਆਪ ਲਾ ਲਓ ਸੇਫਲੀ।
ਜਾਲੀ ਤਾਂ ਉੱਤੇ ਲਾਈ ਸੀਗੀ ਪਰ ਉਹ ਚੱਕਰ ਕੀ ਆ ਕਬੂਤਰਾਂ ਦੇ ਨਾਲ ਨਾਲ ਇੱਕ ਪੌਸਮ ਵੀ ਆ, ਪੌਸਮ ਟੱਕਰਾਂ ਮਾਰ ਮਾਰ ਕੇ ਜਾਲੀ ਥੱਲੇ ਸੁੱਟ ਦਿੰਦਾ ਵਾ, ਇੱਕ ਨੀ
ਗਟਰ ਗਾਰਡ ਵਿੱਚ ਇਨਸਲਟ ਕਰ ਦੋ ਤੇ ਉਹਦੇ ਬਾਅਦ ਜਾਲੀ ਲਾਇਆ ਹਾਂਜੀ
ਠੀਕ ਆ ਜੀ, ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ।
ਮੈਂ ਆਪਣਾ ਹਾਂਜੀ ਆਪਣੇ ਆਪਣੇ ਵਾਸਤੇ ਲੈ ਕੇ ਆਇਆ ਨਾ ਮੈਂ ਉਹਦੀ ਫੋਟੋ ਤਾਰ ਕੇ ਰੱਖ ਲੂੰਗਾ
ਹਾਂਜੀ ਹਾਂਜੀ ਨਹੀਂ ਜੀ ਜ਼ਰੂਰ ਭੇਜਿਓ ਸਾਨੂੰ ਮੈਸੇਜ ਤੇ ਫਿਰ ਮੈਂ ਵੀ ਦੇਖ ਲੂੰਗੀ ਤੇ ਚਲੋ ਵਧੀਆ ਗੱਲ ਆ ਸ਼ੁਕਰੀਆ ਜੀ।
ਚਲੋ ਚਲੋ ਹੁਣ ਤੁਸੀਂ ਕਬੂਤਰ ਜਾ ਜਾ ਵਾਲਾ ਗਾਣਾ ਲਾ ਦਿਓ ਤੇ ਇਹ ਕਬੂਤਰ ਸਪੈਸ਼ਲ ਪ੍ਰੋਗਰਾਮ ਵਾਸਤੇ ਅੱਜ ਦਾ ਐਨੇ ਹੀ ਚੰਗਾ ਜੀ, ਫਿਰ ਮਿਲਦਾ ਜੀ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਧਿਆਨ ਨਾਲ ਗੱਡੀ ਚਲਾਓ ਡਬਲ ਟੀ ਮੈਕਸ ਚੱਲਦਾ ਜੀ, ਚਲੋ ਚੰਗਾ ਜੀ ਧੰਨਵਾਦ ਜੀ
ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ। ਲਓ ਜੀ ਕਬੂਤਰਾਂ ਤੋਂ ਬਚਣ ਦਾ ਹਨਾ ਇੱਕ ਤਰੀਕਾ ਤਾਂ ਮਿਲ ਗਿਆ, ਸੋ ਵਧੀਆ ਲੱਗਦਾ ਜੀ ਜਦੋਂ ਸਾਰੇ ਜਾਣੇ ਤੁਸੀਂ ਏਦਾਂ ਆਪਣੇ ਪਰਿਵਾਰ ਵਾਂਗੂ ਕੋਈ ਪ੍ਰੋਬਲਮ ਹੋਵੇ ਤਾਂ ਉਹਦੇ ਵਿੱਚ ਸੁਜੈਸ਼ਨ ਵੀ ਦਿੰਦੇ ਹੋ ਤੇ ਆਪਣੇ ਆਪਣੇ ਵਿਚਾਰ ਵੀ ਦਿੰਦੇ ਹੋ ਤੇ ਲਓ ਹਨਾ ਪਹਿਲਾਂ ਸਾਨੂੰ ਗਾਣੇ ਦੀ ਫਰਮਾਇਸ਼ ਆਈ ਸੀ ਕਿ ਅਸੀਂ ਰੱਖ ਲਏ ਕਬੂਤਰ ਹਾਣ ਦੀਏ ਖੰਭਾਂ ਤੇ ਤੇਰਾ ਨਾਂ ਲਿਖ ਕੇ ਤੇ ਹੁਣ ਆ ਗਈ ਆ ਫਰਮਾਇਸ਼ ਆਈ ਆ ਕਿ ਗਾਣਾ ਲਾ ਦੋ ਕਬੂਤਰ ਜਾ 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 ਤੇ ਲਓ ਜੀ ਫਿਰ ਅੱਜ ਕਬੂਤਰ ਸਪੈਸ਼ਲ ਦਾ ਪ੍ਰੋਗਰਾਮ ਆਪਣੇ ਆਪ ਹੀ ਹੋ ਗਿਆ ਤੇ ਅੱਗੇ ਸਤਨਾਮ ਸਿੰਘ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਤੇ ਉਹਨਾਂ ਨੇ ਜਵਾਬ ਭੇਜਤਾ ਕਹਿੰਦੇ ਹਵਾ ਖਾਣ ਵਾਲੀ ਚੀਜ਼ ਚਲੋ ਖੈਰ ਹੈ ਤਾਂ ਹੈਗੀ ਆ ਇਹ ਵੀ ਕਹਿ ਸਕਦੇ ਆ ਕਿਉਂਕਿ ਇਹ ਤਾਂ ਜ਼ਿੰਦਗੀ ਲਈ ਜ਼ਰੂਰੀ ਆ ਪਰ ਮੈਂ ਪਹਿਲਾਂ ਹੀ ਕਿਹਾ ਸੀ ਕਿ ਥੋੜੀ ਫਨੀ ਜਿਹੀ ਚੀਜ਼ ਹੋਊਗੀ ਤੇ ਬਾਕੀ ਜੀ ਹਵਾ ਵੀ ਇੱਦਾਂ ਹੀ ਆ ਕਿ ਜਿੰਨਾ ਚਿਰ ਅਸੀਂ ਮਰਜ਼ੀ ਉਹਦੇ ਤੋਂ ਬਿਨਾਂ ਅਸੀਂ ਜਿਉਂ ਵੀ ਨਹੀਂ ਸਕਦੇ, ਗੁਜ਼ਾਰਾ ਵੀ ਨਹੀਂ। ਤੇ ਅੱਗੇ ਜਸਵੀਰ ਸਿੰਘ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਇਆ ਜੀ, ਉਹਨਾਂ ਦਾ ਮੈਸੇਜ ਮੈਂ ਪੜ ਚੁੱਕੀ ਆ ਕਿ ਉਹਨਾਂ ਦੇ ਵੀਰ ਦਾ ਅੱਜ ਜਨਮ ਦਿਨ ਆ ਤੇ ਉਹ ਆਪਣੇ ਵੀਰ ਨੂੰ ਬਹੁਤ ਸਾਰੀਆਂ ਦੁਆਵਾਂ ਭੇਜ ਰਹੇ ਨੇ। ਬਹੁਤ ਵਧੀਆ ਗੱਲ ਆ ਜੀ, ਤੇ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਭਰਾਵਾਂ ਦਾ ਪਿਆਰ ਅਸੀਂ ਇਹੀ ਕਹਾਂਗੇ ਕਿ ਇਸੇ ਤਰ੍ਹਾਂ ਬਣਿਆ ਰਹੇ। ਤੇ ਬਾਕੀ ਕਹਿੰਦੇ ਆ ਨਾ ਕਿ ਦਿਨ ਭਾਵੇਂ ਰੋਜ਼ ਇੱਥੇ ਚੜ੍ਹਦੇ ਤੇ ਲੈਂਦੇ ਨੇ, ਦਿਨ ਭਾਵੇਂ ਰੋਜ਼ ਇੱਥੇ ਚੜ੍ਹਦੇ ਤੇ ਲੈਂਦੇ ਨੇ, ਪਰ ਕੁਝ ਦਿਨ ਸਦਾ ਸਾਡੇ ਚੇਤਿਆਂ ਚ ਰਹਿੰਦੇ ਨੇ। ਜਦੋਂ ਨਾਮ ਇੱਕ ਦੂਜੇ ਦਾ ਸੰਗ ਸੰਗ ਲਿਆ ਸੀ, ਅੱਜ ਵਾਲਾ ਦਿਨ ਕਿੰਨਾ ਮੰਗ ਲਿਆ ਸੀ। ਤੇ ਲਓ ਜੀ ਫਿਰ ਅੱਜ ਦਾ ਦਿਨ ਪਤਾ ਨੀ ਕਿੰਨਾ ਮੰਗ ਲਿਆ ਸੀ ਹਨਾ। ਤੇ ਅੱਜ ਦੇ ਦਿਨ ਤੁਹਾਡਾ ਵੀਰ ਹਰਿੰਦਰ ਸਿੰਘ ਸੰਧੂ ਹਨਾ ਤੁਹਾਡੇ ਘਰ ਦੇ ਵਿਚ ਪਰਿਵਾਰ ਦੇ ਵਿਚ ਸ਼ਾਮਲ ਹੋਇਆ ਸੀ। ਸੋ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ। ਤੇ ਸੁਣਦੇ ਆ ਪ੍ਰੋਗਰਾਮ ਦਾ ਅਗਲਾ ਗਾਣਾ, ਤੇ ਉਸ ਤੋਂ ਬਾਅਦ ਮਿਲਦੇ ਆ ਤੁਹਾਡੇ ਬਾਕੀ ਮਿਸ ਦੇ ਨਾਲ। ਤੇ ਹੁਣ ਤੁਸੀਂ ਦੱਸ ਦਿਓ ਜੀ ਕਿ ਉਹ ਕਿਹੜੀ ਚੀਜ਼ ਆ ਜਿਹੜੀ ਜਿੰਨੀ ਖਾਈ ਜਾਓ ਉਹ ਖਤਮ ਹੀ ਨਹੀਂ ਹੁੰਦੀ। ਤੇ ਨਾਲ ਹੀ ਅਸੀਂ ਇੱਕ ਬਜ਼ਾਰਤ ਪਾਈ ਆ ਜੀ, ਜਿਹੜੀ ਕਿ ਸਾਨੂੰ ਅਵਤਾਰ ਮਾਨ ਜੀ ਨੇ ਲਾਸਟ ਵੀਕ ਭੇਜੀ ਸੀ। ਤੇ ਉਹ ਬਜ਼ਾਰਤ ਸੀਗੀ ਕਿ ਕੰਧ ਦੇ ਨੇੜੇ ਸੁੱਜੀ ਜੀ ਬੁੜੀ ਖੜੀ ਆ, ਤੁਸੀਂ ਦੱਸਣਾ ਉਹ ਬੁੜੀ ਕੌਣ ਆ ਹਨਾ। ਵੈਸੇ ਉਹਦਾ ਤੁਹਾਨੂੰ ਪਤਾ ਵਾ ਜਦੋਂ ਮੈਂ ਦੱਸੂਗੀ, ਤੇ ਉਦੋਂ ਤੁਸੀਂ ਕਹਿਣਾ ਹੈ। ਤੇ ਬਾਕੀ ਪਰਚੀ ਦਊਂਗੀ ਥੋੜਾ ਜਿਹਾ ਲੇਟ ਹਨਾ, ਤੇ ਪਰ ਫਿਲਹਾਲ ਸੁਣਦੇ ਆ ਇੱਕ ਗਾਣਾ।
ਸਦੀਆਂ ਤੋਂ ਜ਼ੋਰ ਲਾਇਆ ਇਹ ਕਿਹੜਾ ਅੱਜ ਦੇ ਪੰਜਾਬੀ ਨੂੰ ਮਟਾਉਣ ਵਾਲੇ ਆਏ ਬੜੇ ਜੱਗ ਤੇ। ਪੰਜਾਬੀ ਵੀ ਪੰਜਾਬੀਆਂ ਦੇ ਵਿੱਚੋਂ ਨਿਕਲੇ ਜਿਉਂਦੇ ਜੀਏ ਸਾਡੇ ਕਦੇ ਹੋ ਨੀ ਸਕਦਾ। ਉਹਦੀ ਬੋਲੀ ਅਸੀਂ ਸਿੱਖੀਏ ਨਾ ਸਿੱਖੀਏ ਸਾਡੀ ਤੂੰ ਪੰਜਾਬੀ ਸਾਤੋਂ ਖੋ ਨੀ ਸਕਦਾ। ਉਹਦੀ ਬੋਲੀ ਅਸੀਂ ਸਿੱਖੀਏ ਨਾ ਸਿੱਖੀਏ ਸਾਡੀ ਤੂੰ ਪੰਜਾਬੀ ਸਾਤੋਂ ਖੋ ਨੀ ਸਕਦਾ ਸਾਡੀ ਤੂੰ ਪੰਜਾਬੀ ਸਾਤੋਂ ਖੋ ਨੀ ਸਕਦਾ। ਬਿਆਨ ਝੋਟ ਵੀਟ ਕਰਦੇ ਛੋਟੀ ਉਹ ਫਿਲਮ ਕੋਈ ਜਾਂਦੀ ਨਾ ਜਿਨ੍ਹਾਂ ਚ ਪੰਜਾਬੀ ਨਾ ਕੋਈ ਗੀਤ ਕਰਦੇ। ਜੀਦੀਆਂ ਜਿਹੜਾ ਚਾ ਪੰਜਾਬੀ ਮਿੱਤਰੋ ਜੀਦੀਆਂ ਜਿਹੜਾ ਚਾ ਪੰਜਾਬੀ ਮਿੱਤਰੋ ਉਹਨਾਂ ਜੜਾਂ ਵਿੱਚੋਂ ਕੁਝ ਬੋਲ ਨਹੀਂ ਸਕਦਾ। ਉਹਦੀ ਬੋਲੀ ਅਸੀਂ ਸਿੱਖੀਏ ਨਾ ਸਿੱਖੀਏ ਸਾਡੀ ਤੂੰ ਪੰਜਾਬੀ ਸਾਤੋਂ ਖੋ ਨਹੀਂ ਸਕਦਾ। ਉਹਦੀ ਬੋਲੀ ਅਸੀਂ ਸਿੱਖੀਏ ਨਾ ਸਿੱਖੀਏ ਸਾਡੀ ਤੂੰ ਪੰਜਾਬੀ ਸਾਤੋਂ ਖੋ ਨਹੀਂ ਸਕਦਾ ਸਾਡੀ ਤੂੰ ਪੰਜਾਬੀ ਸਾਤੋਂ ਖੋ ਨਹੀਂ ਸਕਦਾ। ਸਾਨੂੰ ਸਾਡੇ ਗੁਰੂਆਂ ਪੀਰਾਂ ਤੋਂ ਮਿਲੀਆਂ ਸਾਨੂੰ ਸਾਡੇ ਗੁਰੂਆਂ ਪੀਰਾਂ ਤੋਂ ਮਿਲੀਆਂ ਅਸੀਂ ਭੁੱਲ ਜਾਈਏ ਇਹ ਹੋ ਨਹੀਂ ਸਕਦਾ। ਉਹਦੀ ਬੋਲੀ ਅਸੀਂ ਸਿੱਖੀਏ ਨਾ ਸਿੱਖੀਏ ਸਾਡੀ ਤੂੰ ਪੰਜਾਬੀ ਸਾਤੋਂ ਖੋ ਨਹੀਂ ਸਕਦਾ। ਉਹਦੀ ਬੋਲੀ ਅਸੀਂ ਸਿੱਖੀਏ ਨਾ ਸਿੱਖੀਏ ਸਾਡੀ ਤੂੰ ਪੰਜਾਬੀ ਸਾਤੋਂ ਖੋ ਨਹੀਂ ਸਕਦਾ। ਉਹਦੀ ਬੋਲੀ ਅਸੀਂ ਸਿੱਖੀਏ ਨਾ ਸਿੱਖੀਏ ਸਾਡੀ ਤੂੰ ਪੰਜਾਬੀ ਸਾਤੋਂ ਖੋ ਨਹੀਂ ਸਕਦਾ। ਉਹਦੀ ਬੋਲੀ ਅਸੀਂ ਸਿੱਖੀਏ ਨਾ ਸਿੱਖੀਏ ਸਾਡੀ ਤੂੰ ਪੰਜਾਬੀ ਸਾਡੀ ਤੂੰ ਪੰਜਾਬੀ ਸਭ ਤੋਂ ਥੋੜੀ ਸਕਦਾ।
ਲਓ ਜੀ ਗਾਣਾ ਸੁਣ ਰਹੇ ਸੀ ਪੰਜਾਬੀ ਜ਼ਿੰਦਾਬਾਦ ਗੁਰਸਾਹਿਬ ਸਿੰਘ ਦੀ ਫਰਮਾਇਸ਼ ਤੇ। ਤੇ ਬੜਾ ਹੀ ਪਿਆਰਾ ਗਾਣਾ ਜੀ। ਵਾਕਈ ਪੰਜਾਬੀ ਸਭ ਤੋਂ ਕੋਈ ਨਹੀਂ ਖੋ ਸਕਦਾ, ਹਰ ਇੱਕ ਦੀ ਮਾਂ ਬੋਲੀ ਸਲਾਮਤ ਰਹੇ, ਚਾਹੇ ਉਹ ਹਿੰਦੀ ਆ, ਪੰਜਾਬੀ ਆ, ਅੰਗਰੇਜ਼ੀ ਆ, ਜਾਂ ਉਰਦੂ ਆ, ਜਾਂ ਫਾਰਸੀ ਆ, ਕੋਈ ਵੀ ਬੋਲੀ ਆ ਤੁਹਾਡੀ, ਸਭ ਦੀਆਂ ਬੋਲੀਆਂ ਸਲਾਮਤ ਰਹਿਣ। ਕਿਉਂਕਿ ਬੋਲੀ ਸਲਾਮਤ ਆ ਤਾਂ ਮੇਰੇ ਖਿਆਲ ਦੇ ਵਿਚ ਕਿਸੇ ਵੀ ਚੀਜ਼ ਨੂੰ ਤੁਸੀਂ ਆਪਣੇ ਮਨ ਤੋਂ ਵਿਸਾਰ ਨਹੀਂ ਸਕਦੇ। ਤੇ ਬਾਕੀ ਜੀ ਕਬੂਤਰਾਂ ਵਾਲੇ ਬਹੁਤ ਬਹੁਤ ਹਾਂ ਥੈਂਕ ਯੂ ਜਿਨ੍ਹਾਂ ਨੇ ਮੈਨੂੰ ਸੁਜੈਸ਼ਨ ਦਿੱਤੇ ਤੇ ਬਾਕੀ ਸਰਬਜੀਤ ਭਾਜੀ ਵੀ ਕਹਿੰਦੇ ਸੀ ਕਹਿੰਦੇ ਕਿ ਵੀ ਗੂਗਲ ਤੇ ਜਾ ਕੇ ਵੀ ਬਹੁਤ ਕੁਛ ਦੱਸਦੇ ਉਹ ਵੀ ਕਿੱਦਾਂ ਪ੍ਰੋਟੈਕਟ ਕਰ ਸਕਦੇ ਹੋ ਮੈਂ ਕਿਹਾ ਵੀ ਟਰਾਈ ਸਾਰੀ ਕਰ ਲਈ ਆ ਪਹਿਲਾਂ ਮੈਂ ਪੁੱਛਿਆ ਸੀ ਤਾਂ ਅਮਨ ਭਾਜੀ ਕਹਿੰਦੇ ਸੀ ਕਿ ਬਿੱਲੀ ਲਿਆ ਕੇ ਰੱਖ ਲਓ ਬਿੱਲੀ ਤੋਂ ਬਿੱਲੀ ਜੇ ਉੱਥੇ ਰੱਖੀ ਹੋਊਗੀ ਨਾ ਛੱਤ ਤੇ ਤਾਂ ਕਬੂਤਰ ਡਰਦੇ ਆ ਵਾਕਈ ਡਰਦੇ ਆ ਪਰ ਦੋ ਦਿਨ ਹੀ ਡਰਿਆ ਉਦੋਂ ਬਾਅਦ ਚ ਉਹ ਕਬੂਤਰ ਜਿਹੜੇ ਸਾਰੇ ਆ ਬਿੱਲੀ ਦੇ ਪਿੱਛੇ ਝੁੰਡ ਬਣਾਈ ਬੈਠੇ ਹੁੰਦੇ ਆ ਸੋ ਬਿੱਲੀ ਨਕਲੀ ਆ ਜੀ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਇਧਰਲੇ ਜਿਹੜੇ ਆਸਟ੍ਰੇਲੀਆ ਦੇ ਪੰਛੀ ਆ ਉਹ ਵੀ ਬੜੇ ਚੋਸਤਾ ਹਨਾ ਤੇ ਇੱਕ ਉਹ ਜਿਹੜਾ ਗੋਲ ਗੋਲ ਜੇ ਘੁੰਮਦਾ ਹੁੰਦਾ ਵਰਡ ਪ੍ਰੋਟੈਕਟਰ ਉਹ ਵੀ ਲਿਆ ਕੇ ਰੱਖਿਆ ਉਹ ਨਾਲ ਦੇ ਗੁਆਂਢੀਆਂ ਦੇ ਲੱਗਾ ਉਹ ਗੋਲ ਗੋਲ ਘੁੰਮਦਾ ਉਹਦੇ ਉੱਤੇ ਬੈਠੇ ਝੂਟੇ ਲਈ ਜਾਂਦੇ ਹੁੰਦੇ ਆ ਮੈਂ ਕਿਹਾ ਲੈ ਦੱਸ ਹੁਣ ਇਹਨਾਂ ਨੂੰ ਕੀ ਕਵੇ ਇਹਨਾਂ ਨੂੰ ਵੀ ਪਤਾ ਪਵੇ ਸਾਨੂੰ ਮਾਰ ਤਾਂ ਸਕਦੇ ਨੀ ਹੈਗੇ ਇੱਥੋਂ ਦਾ ਕਾਨੂੰਨ ਹੀ ਇੱਦਾਂ ਦਾ ਹਨਾ ਤੇ ਵੀ ਕੋਈ ਨਾ ਕਿੰਨਾ ਕੁ ਡਰਾ ਲੈਣਗੇ ਇੱਕ ਅੱਧਾ ਦਿਨ ਡਰਦੇ ਆ ਫੇਰ ਉੱਥੇ ਉਦਾਂ ਦੇ ਉਦਾਂ ਹਨਾ ਚਲੋ ਕੋਈ ਗੱਲ ਨੀ ਜੀ ਹੁਣ ਇਹ ਕਬੂਤਰਾਂ ਵਾਲਾ ਜਿਹੜਾ ਜੋ ਵੀ ਆ ਇਹ ਤਾਂ ਹੁਣ ਭੁਗਤਣਾ ਹੀ ਪੈਣਾ ਵਾ ਤੇ ਦੇਖਦੇ ਆ ਕਿੱਦਾਂ ਕਿੱਦਾਂ ਹੋਊ ਤੇ ਇੱਕ ਮੈਨੂੰ ਨਾਲ ਦੀ ਸਾਡੀ ਗਵਾਂਢਣ ਗੋਰੀ ਆ ਜਿਹੜੀ ਉਹਨੇ ਕਹਿਤਾ ਕਹਿੰਦੀ ਇਹ ਜਿੱਦਾਂ ਬਿੱਠਾਂ ਕਰਦੇ ਆ ਨਾ ਵੀ ਉਹ ਵਧੀਆ ਗੱਲ ਨੀ ਹੁੰਦੀ ਗੀ ਤੇ ਉਹਦੇ ਨਾਲ ਨਾ ਵੀ ਬਾਅਦ ਚ ਘਰ ਦੇ ਵਿੱਚ ਬਗਸ ਆ ਜਾਂਦੇ ਆ ਵੀ ਉਹ ਚੰਗੀ ਗੱਲ ਨੀ ਹੁੰਦੀ ਗੀ ਤੇ ਕਹਿੰਦੀ ਤੂੰ ਇਹਨਾਂ ਨੂੰ ਭਜਾ ਦਿਆ ਕਰ ਤੇ ਜਿੱਦੇ ਛੁੱਟੀ ਹੁੰਦੀ ਆ ਸਾਰਾ ਦਿਨ ਬਸ ਫਿਰ ਮੈਂ ਕਬੂਤਰ ਹੀ ਡਾਉਂਦੀ ਰਹਿੰਦੀ ਆ ਹਨਾ ਤੇ ਕਈ ਵਾਰ ਹਾਸਾ ਵੀ ਆਉਂਦਾ ਹੁੰਦਾ ਲੈ ਦੱਸ ਇਹਨਾਂ ਨੂੰ ਵੀ ਪਤਾ ਉਹ ਵੀ ਕੀ ਕਰਦੇ ਇੱਕ ਵਾਰੀ ਉੱਡ ਜਾਂਦੇ ਆ ਬਾਅਦ ਚ ਜਦੋਂ ਮੈਂ ਅੰਦਰ ਨੂੰ ਆ ਜਾਂਦੀ ਆ ਉਹ ਫੇਰ ਗੇੜਾ ਦੇ ਕੇ ਉੱਥੇ ਆ ਕੇ ਫੇਰ ਲੱਗ ਜਾਂਦੇ ਉੱਥੇ ਉੱਪਰ ਹੀ ਗੁਟਰ ਗੂੰ ਤੇ ਲਓ ਜੀ ਫਿਰ ਹਨਾ ਉਹਨਾਂ ਦਾ ਰੌਲਾ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਵਾ ਤੇ ਅੱਗੇ ਜੀ ਜਤਿੰਦਰ ਸੰਧੂ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ ਖਾਣ ਵਾਲੀ ਚੀਜ਼ ਆ ਜੀ ਛਿੱਤਰ ਜੋ ਬੰਦੇ ਨੇ ਅਰਦਾਸ ਕੀਤੀ ਬੰਦੇ ਨੇ ਅਰਦਾਸ ਛਿੱਤਰਾਂ ਦੀ ਕਾਹਤੋਂ ਕਰਨੀ ਸੀ ਲੈ ਦੱਸ ਹੈ ਤੁਸੀਂ ਵੀ ਹੱਦ ਹੀ ਕਰਦੇ ਹੋ ਕਿੰਨੇ ਕੁ ਬੰਦਾ ਛਿੱਤਰ ਖਾ ਲੂ ਜਿਹੜੇ ਕਦੇ ਮੁੱਕਦੇ ਹੀ ਨਹੀਂ ਵੈਸੇ ਗੱਲ ਤਾਂ ਠੀਕ ਆ ਹਨਾ ਛਿੱਤਰ ਵੈਸੇ ਮੁੱਕਦੇ ਤਾਂ ਹੈ ਨੀ ਕਿਉਂਕਿ ਬੰਦਾ ਗਲਤੀਆਂ ਕਰਨ ਹਟਦਾ ਨੀ ਤੇ ਛਿੱਤਰ ਪੈਣੋ ਹਟਣੇ ਨੀ ਹੈਗੇ ਗੱਲ ਤਾਂ ਇਹੀ ਆ ਚਾਹੇ ਸਿਆਣਾ ਵੀ ਹੋ ਜੇ ਮਾਂ ਬਾਪ ਤੋਂ ਤਾਂ ਫਿਰ ਗਾਲਾਂ ਪੈਂਦੀਆਂ ਹੁੰਦੀਆਂ ਬਸ ਇੱਕ ਆ ਵੀ ਸਟਾਈਲ ਚੇਂਜ ਹੋ ਜਾਂਦਾ ਪਹਿਲਾਂ ਬਾਪੂ ਜੁੱਤੀ ਚੱਕ ਲੈਂਦਾ ਹੋਊਗਾ ਬਾਅਦ ਚ ਕਹਿ ਦਿੰਦਾ ਹੋਊਗਾ ਵੀ ਹੁਣ ਤੂੰ ਜਵਾਕਾਂ ਵਾਲਾ ਹੋ ਗਿਆ ਹੁਣ ਤੂੰ ਵੱਡਾ ਹੋ ਗਿਆ ਜਾਂ ਹੁਣ ਤੇਰਾ ਵਿਆਹ ਕਰਨ ਵਾ ਜਾਂ ਵਿਆਹ ਕਰਤਾ ਵੀ ਹੁਣ ਤੈਨੂੰ ਅਸੀਂ ਕੁੱਟ ਦੇ ਵੀ ਚੰਗੇ ਨੀ ਲਾ ਦੇ ਸੁਧਰ ਜਾ ਫਿਰ ਹਨਾ ਗੱਲਾਂ ਗੱਲਾਂ ਰਾਹੀਂ ਛਿੱਤਰ ਵੱਜਦੇ ਹੁੰਦੇ ਆ ਛਿੱਤਰਾਂ ਦੇ ਵੀ ਕਈ ਤਰੀਕੇ ਹੁੰਦੇ ਕਈ ਤਰ੍ਹਾਂ ਕਈ ਪ੍ਰਕਾਰ ਦੇ ਛਿੱਤਰ ਹੁੰਦੇ ਆ ਲੈ ਆਪਾਂ ਨਾ ਅਗਲੇ ਪ੍ਰੋਗਰਾਮ ਦੇ ਵਿੱਚ ਦੇਖਾਂਗੇ ਕਦੇ ਗੱਲ ਕਰਾਂਗੇ ਪਤਾ ਹੋਇਆ ਦੱਸੋ ਵੀ ਛਿੱਤਰ ਕਿੰਨੇ ਪ੍ਰਕਾਰ ਦੇ ਹੁੰਦੇ ਆ ਜੇ ਕਿਸੇ ਨੂੰ ਪਤਾ ਹੋਇਆ ਤਾਂ ਹਨਾ ਤੇ ਲਓ ਜੀ ਫਿਰ ਅੱਗੇ ਗੁਰਦੀਪ ਸਿੰਘ ਤੇ ਉਹਨਾਂ ਨੇ ਸਾਨੂੰ ਇੱਕ ਫੋਟੋ ਭੇਜੀ ਆ ਕਹਿੰਦੇ ਚੈਨ ਨਹੀਂ ਪਿਆਜ ਚਾਹੀਦੇ ਨੇ ਚੇਨ ਨਹੀਂ ਤੇ ਉਹ ਜਿਹੜੀ ਕੀ ਕਹਿੰਦੇ ਹੁੰਦੇ ਆ ਲੇਡੀ ਕੋਲੇ ਚੇਨ ਫੜੀ ਹੋਈ ਆ ਤੇ ਬੰਦੇ ਦੇ ਹੱਥ ਦੇ ਵਿੱਚ ਛੁਰੀ ਆ ਤੇ ਨਾਲ ਇੱਕ ਮੋਟਰਸਾਈਕਲ ਤੇ ਬੈਠਾ ਤੇ ਉਹ ਇੱਕ ਸਾਨੂੰ ਭੇਜਿਆ ਜੀ ਕਹਿੰਦੇ ਚੇਨ ਨਹੀਂ ਚਾਹੀਦੀ ਮਤਲਬ ਚੇਨੀ ਜਿਹੜੀ ਗੱਲ ਚ ਪਾਉਣ ਵਾਲੀ ਚੇਨ ਨਹੀਂ ਚਾਹੀਦੀ ਕਹਿੰਦੇ ਪਿਆਜ ਚਾਹੀਦੇ ਆ ਕਿਆ ਬਾਤ ਆ ਜੀ ਹੁਣ ਕਹਿੰਦੇ ਪੈਨਲ ਦੇ ਆਲੇ ਦੁਆਲੇ ਜਾਲੀ ਲਵਾ ਲਵੋ ਜੀ ਹਾਂਜੀ ਪੈਨਲ ਦੇ ਆਲੇ ਦੁਆਲੇ ਜਾਲੀ ਤਾਂ ਲਾਈ ਆ ਪਰ ਫੇਰ ਵੀ ਹਲੇ ਉਹਨੂੰ ਮਤਲਬ ਸਕਰਿਊ ਜੇ ਨੀ ਕਸੇ ਜਾਂ ਉਹਨੂੰ ਹੋਲਡ ਨੀ ਹੁੰਦੀ ਹੈਗੀ ਤੇ ਤੁਹਾਨੂੰ ਦੱਸਿਆ ਕਿ ਕਬੂਤਰ ਤਾਂ ਠੀਕ ਆ ਇੱਕ ਪੌਸਮ ਵੀ ਆਉਂਦਾ ਪੌਸਮ ਜਾਲੀਆਂ ਥੱਲੇ ਸੁੱਟ ਦਿੰਦਾ ਵਾ ਤੇ ਕਈ ਦਿਨ ਤਾਂ ਮੈਂ ਇਹੀ ਸੋਚਦੀ ਰਹੀ ਹਾਏ ਕਿੱਡੇ ਕਬੂਤਰ ਭੈੜੇ ਆ ਵੀ ਜਾਲੀਆਂ ਥੱਲੇ ਸੁੱਟ ਦਿੰਦੇ ਆ ਵੀ ਜਾਲੀ ਨੂੰ ਢੁੱਡ ਮਾਰਦੇ ਹੋਣਗੇ ਹਨਾ ਫੇਰ ਹੀ ਥੱਲੇ ਡਿੱਗਦੇ ਹੋਣਗੇ ਤੇ ਪਰ ਬਾਅਦ ਚ ਪਤਾ ਲੱਗਾ ਕਿ ਨਹੀਂ ਇੱਥੇ ਪੌਸਮ ਜੀ ਵੀ ਪਧਾਰਦੇ ਆ ਕਹਿੰਦੇ ਸੋਨਲ ਪੈਰਲਰ ਦੇ ਆਲੇ ਦੁਆਲੇ ਜਾਲੀ ਲਵਾ ਲਓ ਥੈਂਕ ਯੂ ਜੀ ਪਰ ਗੁਰਦੀਪ ਜੀ ਸੁਜੈਸ਼ਨ ਦੇ ਲਈ ਤੇ ਗੁਰਿੰਦਰ ਸਿੰਘ ਕਹਿੰਦੇ ਕਿ ਫੁੱਫੜ ਦਾ ਰਿਸ਼ਤਾ ਸਭ ਤੋਂ ਉੱਤਮ ਹੈ ਤੇ ਬੋਲਦੇ ਸਮੇਂ ਮੂੰਹ ਭਰ ਜਾਂਦਾ ਇਸ ਲਈ ਇਹ ਫੁੱਫੜ ਹੀ ਹੈ ਫੁੱਫੜ ਦੇ ਨਿੱਕੇ ਹੁੰਦੇ ਇੱਕ ਉਹ ਕਰਦੇ ਹੁੰਦੇ ਸੀਗੇ ਨਾ ਇੱਕ ਗੇਮ ਹੁੰਦੀ ਸੀ ਚੂਰਨ ਮਿਲਦਾ ਹੁੰਦਾ ਸੀ ਵੈਸੇ ਅਸੀਂ ਤਾਂ ਕਰਦੀਆਂ ਹੁੰਦੀਆਂ ਸੀ ਅਸੀਂ ਕੀ ਕਰਨਾ ਜਦੋਂ ਤੰਗ ਕਰਨਾ ਕਿਸੇ ਨੂੰ ਚੂਰਨ ਨਾਲ ਮੂੰਹ ਭਰ ਕੇ ਤੇ ਉਹਦੇ ਕੋਲੇ ਜਾ ਕੇ ਕਹਿਣਾ ਫੁੱਫੜ ਤੇ ਚੂਰਨ ਨਾਲ ਮੂੰਹ ਭਰਿਆ ਹੁੰਦਾ ਸੀਗਾ ਤੇ ਜਦੋਂ ਫੁੱਫੜ ਕਹਿਣਾ ਤੇ ਉਹ ਜਿਹੜਾ ਚੂਰਨ ਨਾਲ ਮੂੰਹ ਚ ਨਿਕਲਦਾ ਨਿਕਲ ਜਾਣਾ ਤੇ ਅਗਲੇ ਦੇ ਬਹਿਣਾ ਤੇ ਫਿਰ ਭੱਜ ਜਾਣਾ ਅਸੀਂ ਕਈ ਵਾਰੀ ਘਰਦਿਆਂ ਤੋਂ ਗਾਲਾਂ ਵੀ ਪੈ ਜਾਂਦੀਆਂ ਹੁੰਦੀਆਂ ਸੀ ਜੇ ਫੜੇ ਜਾਂਦੇ ਸੀ ਤਾਂ ਕੁੱਟ ਵੀ ਪੈ ਜਾਂਦੀ ਹੁੰਦੀ ਸੀ ਜਾਂ ਕਈ ਵਾਰੀ ਆਪ ਬਚ ਜਾਣਾ ਦੂਸਰਿਆਂ ਨੂੰ ਕਹਿ ਦੇਣਾ ਜਾਂ ਇੱਦਾਂ ਕਰਕੇ ਆ ਫਿਰ ਤੈਨੂੰ ਟੋਫੀਆਂ ਦੇਵਾਂਗੇ ਜਾਂ ਤੈਨੂੰ ਹੋਰ ਚੀਜ਼ੀ ਦੇਵਾਂਗੇ ਹਨਾ ਸੋ ਫੁੱਫੜ ਦਾ ਰਿਸ਼ਤਾ ਵਾਕਈ ਬੜਾ ਪਿਆਰਾ ਵਾ ਜੀ ਵਧੀਆ ਰਿਸ਼ਤਾ ਵਾ ਹਨਾ ਇਹ ਤੋਂ ਬਿਨਾਂ ਵੀ ਕਹਿੰਦੇ ਹੁੰਦੇ ਆ ਕਿ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਨੀ ਕਿਉਂਕਿ ਕੁੜੀ ਭੈਣ ਤਾਂ ਦੇ ਭਰਾ ਦਾ ਰਿਸ਼ਤਾ ਉਸ ਘਰ ਦੇ ਨਾਲ ਭੈਣ ਭਰਾ ਦਾ ਰਿਸ਼ਤਾ ਸਭ ਤੋਂ ਅਜ਼ੀਜ਼ ਹੁੰਦਾ ਵਾ ਤੇ ਭੈਣ ਦੇ ਘਰ ਵਾਲਾ ਵਾ ਜਿਹੜਾ ਫਿਰ ਉਹਦੀ ਖਾਤਰਦਾਰੀ ਨਾ ਹੋਊ ਇੱਦਾਂ ਤਾਂ ਹੋ ਨਹੀਂ ਸਕਦਾ ਹਨਾ ਤੇ ਫਿਰ ਫੁੱਫੜ ਦਾ ਆਪੇ ਹੀ ਘਰਦਾ ਖਾਸ ਬੰਦਾ ਹੋਇਆ ਤੇ ਲਓ ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਪਹੁੰਚ ਚੁੱਕੇ ਆ ਜੀ ਸੋਹਣੇ ਜੇ ਵਿਚਾਰ ਦੇ ਨਾਲ ਮੈਂ ਹਾਲੇ ਸੋਚ ਹੀ ਰਹੀ ਸੀ ਕਿ ਅੱਜ ਤੁਸੀਂ ਲੇਟ ਹੋ ਗਏ ਪੁੱਛਣਾ ਹੀ ਸੀਗਾ ਕਿ ਕਿੱਥੇ ਰਹਿ ਗਏ ਠੀਕ ਠਾਕ ਹੋ ਤੇ ਹੁਸਨਾਓ ਭਾਜੀ ਕਿੱਦਾਂ ਵਾ ਕਹਿੰਦੇ ਕਿ ਜ਼ਿੰਦਗੀ ਇੱਕ ਮੁਸ਼ਕਲ ਨੂੰ ਹੱਲ ਕਰਨ ਵਾਲਾ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸ਼ਕਲ ਆਉਂਦੀ ਉਹ ਤੋਂ ਕੁਛ ਨਾ ਕੁਛ ਸਿੱਖੋ। ਸੋ ਵਧੀਆ ਗੱਲ ਹੈ ਜੀ, ਚਲੋ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਹੁਣ ਗੱਲਾਂ ਤਾਂ ਹਾਲੇ ਬਹੁਤ ਪਈਆਂ ਵਾ ਕਰਨ ਵਾਲੀਆਂ ਹਨਾ, ਪਰ ਹੁਣ ਜਿਹੜਾ ਟਾਈਮ ਆ ਉਹ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਟਾਈਮ ਦੇ ਨਾਲ ਨਾਲ ਚੱਲਦੇ ਰਹਿਣਾ ਚਾਹੀਦਾ ਵਾ। ਤੇ ਜੋ ਇਨਸਾਨ ਟਾਈਮ ਦੇ ਨਾਲ ਨਾਲ ਨਹੀਂ ਚੱਲਦਾ, ਫਿਰ ਉਹਦੇ ਨਾਲ ਤੋਂ ਹੀ ਹੁੰਦੀ ਹੈ ਨਾ ਕਿ ਟਾਈਮ ਉਹਦੇ ਨਾਲ ਚੱਲਣਾ ਬੰਦ ਕਰ ਦਿੰਦਾ ਵਾ। ਸੋ ਇਸੇ ਲਈ ਟਾਈਮ ਦੇ ਨਾਲ ਨਾਲ ਚੱਲਦੇ ਰਹਿਣਾ ਚਾਹੀਦਾ। ਬਹੁਤ ਸਾਰੀਆਂ ਫਰਮਾਇਸ਼ਾਂ ਵੀ ਸਾਡੇ ਕੋਲ ਆਈਆਂ ਨੇ ਗਾਣਿਆਂ ਦੀ। ਤੇ ਇੱਕ ਰਵਿੰਦਰ ਗਰੇਵਾਲ ਦਾ ਮੈਂ ਦੱਸਿਆ ਸੀ ਕਿ ਟਰੱਕਾਂ ਵਾਲੇ ਜਿਹੜਾ ਗਾਣਾ ਵਾ ਉਹਦਾ ਨਿਊ ਵਰਜ਼ਨ ਆਇਆ, ਉਹ ਬੜਾ ਪਿਆਰਾ ਵਾ ਨਿਊ ਵਰਜ਼ਨ, ਤਾਂ ਪਹਿਲੇ ਤੋਂ ਵੀ ਜ਼ਿਆਦਾ ਸੋਹਣਾ ਵਾ। ਸੋ ਕੋਸ਼ਿਸ਼ ਕਰਾਂਗੇ ਜੀ ਉਹ ਵੀ ਅਸੀਂ ਤੁਹਾਨੂੰ ਸੁਣਾ ਕੇ ਜਾਈਏ। ਤੇ ਪਰ ਫਿਲਹਾਲ ਗਾਣਿਆਂ ਦੀਆਂ ਜਿਹੜੀਆਂ ਫਰਮਾਇਸ਼ਾਂ ਨੇ ਉਹ ਵੀ ਕਾਫੀ ਹੋ ਚੁੱਕੀਆਂ ਨੇ, ਤੇ ਉਹ ਵੀ ਆਪਾਂ ਜ਼ਰੂਰ ਸਾਰਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਨੀਆਂ। ਪਰ ਉਸ ਤੋਂ ਪਹਿਲਾਂ ਦੱਸ ਦਈਏ ਜੀ ਸਾਡੇ ਜਿਹੜੇ ਸਤਿਕਾਰਯੋਗ ਅਮਨਦੀਪ ਸਿੰਘ ਸਿੱਧੂ, ਉਹਨਾਂ ਨੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੂੰ ਲਿਖਣ ਦਾ ਬਹੁਤ ਸ਼ੌਂਕ ਆ, ਤੇ ਜਿਹੜਾ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਜਿਹੜਾ ਗੁਰਬਾਣੀ ਦੇ ਨਾਲ ਰਿਲੇਟਡ ਉਹ ਕੋਈ ਵੀ ਗੱਲ ਕਹਿੰਦੇ ਆ ਜਾਂ ਕੋਈ ਵੀ ਗੱਲ ਕਰਦੇ ਆ, ਉਹ ਏਦਾਂ ਇਸ ਤਰੀਕੇ ਨਾਲ, ਇਸ ਲਹਿਜੇ ਦੇ ਨਾਲ, ਇਸ ਤਰੀਕੇ ਦੇ ਨਾਲ ਕਰਦੇ ਆ ਕਿ ਬੰਦੇ ਦੇ ਧੁਰ ਅੰਦਰ ਤੱਕ ਜਾਂਦੀ ਆ, ਯਾਨੀ ਰੂਹ ਨੂੰ ਟੁੰਬਦੀ ਆ ਉਹ ਗੱਲ। ਸੋ ਉਹਨਾਂ ਨੇ ਜੀ ਇੱਕ ਕੈਨਬਰਾ ਦੇ ਵਿੱਚ 26 ਅਕਤੂਬਰ ਨੂੰ ਉਹ ਬੁੱਕ ਆ ਜਿਹੜੀ ਆਪਦੀ ਲਾਂਚ ਕਰ ਰਹੇ ਆ, ਮੁਦਾਵਣੀ, ਜਿਹਦੇ ਦੇ ਵਿੱਚ ਬਹੁਤ ਕੁਛ ਆ ਸਿੱਖਣ ਦੇ ਲਈ, ਬਹੁਤ ਕੁਛ ਆ ਸਮਝਣ ਦੇ ਲਈ, ਤੇ ਬਹੁਤ ਕੁਛ ਆ ਪੜ੍ਹਨ ਦੇ ਲਈ। ਸੋ ਮਿਸ ਨਾ ਕਰਿਓ ਜੀ, ਉਹ ਕਿਤਾਬ ਜ਼ਰੂਰ ਖਰੀਦਿਓ। ਉਹ ਉਹਨਾਂ ਲਈ ਫਾਇਦਾ ਨਹੀਂ ਹੈਗਾ, ਉਹ ਸਾਡੇ ਸਾਰਿਆਂ ਲਈ ਫਾਇਦਾ ਵਾ। ਜਿਹੜਾ ਵੀ ਉਸ ਕਿਤਾਬ ਨੂੰ ਪੜੂਗਾ ਤੁਸੀਂ ਦੇਖਿਓ ਕਿ ਕਿੰਨਾ ਰੂਹ ਨੂੰ ਸਕੂਨ ਮਿਲਦਾ, ਕਿਉਂਕਿ ਜਦੋਂ ਉਹ ਲਿਖਦੇ ਹੁੰਦੇ ਸੀਗੇ ਜਾਂ ਕੁਛ ਹੁੰਦਾ ਸੀ ਉਹਦੇ ਵਿੱਚੋਂ ਥੋੜਾ ਥੋੜਾ ਕਦੇ ਨਾ ਕਦੇ ਭੇਜ ਦਿੰਦੇ ਸੀ। ਮੈਂ ਵੀ ਉਹਨਾਂ ਦੇ ਸ਼ੋਅ ਸੁਣਦੀ ਹੁੰਦੀ ਹਾਂ ਕਿਉਂਕਿ ਸੈਟਰਡੇ ਸੰਡੇ ਘਰ ਹੀ ਹੋਈਦਾ, ਤੇ ਬਹੁਤ ਘੱਟ ਚਾਂਸ ਹੁੰਦੇ ਆ ਕਿ ਮੈਂ ਉਹ ਪ੍ਰੋਗਰਾਮ ਮਿਸ ਕਰਾਂ। ਸਾਇਲੈਂਟ ਲਿਸਨਰ ਹੁੰਦੀ ਹਾਂ, ਮੈਸੇਜ ਕਦੇ ਕਦੇ ਭੇਜਦੀ ਹੁੰਦੀ ਹਾਂ, ਕੰਮ ਕਰਦੀ ਕਰਦੀ ਨਾਲ ਨਾਲ ਪ੍ਰੋਗਰਾਮ ਸੁਣਦੀ ਹੁੰਦੀ ਹਾਂ। ਸੋ ਵਾਕਈ ਜੇ ਇੰਟਰਟੇਨਮੈਂਟ ਦੇ ਨਾਲ ਨਾਲ ਇਨਫੋਰਮੇਸ਼ਨ ਇੰਨੀ ਕੁ ਜ਼ਿਆਦਾ ਹੁੰਦੀ ਆ ਕਿ ਤੁਹਾਨੂੰ ਬੋਰ ਵੀ ਨਹੀਂ ਹੋਣ ਦਿੰਦੇ, ਤੇ ਦਿਲ ਕਰਦਾ ਹੁੰਦਾ ਕਿ ਉਹ ਪ੍ਰੋਗਰਾਮ ਹੋਰ ਅੱਗੇ ਚੱਲੀ ਜਾਵੇ, ਹਨਾ। ਸੋ ਬਾਕੀ ਜੀ ਹੁਣ ਸਾਰਿਆਂ ਨੂੰ ਲੁਤਫ ਉਠਾਉਣਾ ਚਾਹੀਦਾ, ਤੇ 26 ਤਰੀਕ ਨੂੰ 26 ਅਕਤੂਬਰ ਨੂੰ ਕੈਨਵਰਾ ਦੇ ਵਿੱਚੋਂ ਆਪਣੀ ਬੁੱਕ ਲਾਂਚ ਕਰ ਰਹੇ ਨੇ ਮੁਦਾਵਣੀ, ਤੇ ਜ਼ਰੂਰ ਸਾਰੇ ਪੜ੍ਹੋ ਜੀ, ਦੇਖੋ ਜੇ ਕਿਸੇ ਨੂੰ ਆਪਣੀ ਜ਼ਿੰਦਗੀ ਦਾ ਸੱਚ ਜ਼ਿੰਦਗੀ ਦੇ ਵਿੱਚੋਂ ਕੁਛ ਸਿੱਖਣਾ ਵਾ ਤੇ ਜ਼ਿੰਦਗੀ ਦੇ ਵਿੱਚ ਸਕੂਨ ਚਾਹੀਦਾ ਵਾ ਤਾਂ ਜ਼ਰੂਰ ਇਸ ਬੁੱਕ ਨੂੰ ਪੜ੍ਹ ਸਕਦੇ ਹੋ ਤੁਸੀਂ। ਤੇ ਇਹੀ ਕਹੂੰਗੀ ਜੀ, ਪੜ੍ਹਿਓ ਜ਼ਰੂਰ, ਪੜ੍ਹ ਸਕਦੇ ਨਹੀਂ ਪੜ੍ਹਿਓ ਜ਼ਰੂਰ, ਚਾਹੇ ਥੋੜੀ ਥੋੜੀ ਕਰਕੇ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਜ਼ਰੂਰ ਪੜ੍ਹਿਓ ਉਸ ਬੁੱਕ ਨੂੰ। ਤੇ ਲਓ ਫਿਰ ਅੱਗੇ ਜਗਤਾਰ ਟੁੱਟੀ ਕੇ ਹਾਂਗਕਾਂਗ ਵਾਲੇ ਇੱਕ ਹੋਰ ਮੈਸੇਜ ਭੇਜ ਰਹੇ ਆ, ਪੜ੍ਹ ਜਾਂਦੇ ਆਪਾਂ ਜਾਂਦੇ ਜਾਂਦੇ ਹਨਾ, ਕਿਉਂਕਿ ਅੱਜ ਲੇਟ ਆਇਆ। ਬਾਕੀ ਕਹਿੰਦੇ ਫੁੱਫੜ ਦਾ ਰਿਸ਼ਤਾ ਐਸਾ ਕਿ ਬੋਲਣ ਨਾਲ ਦੀਵਾ ਬੁੱਝ ਜਾਂਦਾ ਸਾਡਾ ਗੀਤ। ਅੱਛਾ, ਆਹ ਗੱਲ ਤਾਂ ਮੈਂ ਨੋਟ ਹੀ ਨਹੀਂ ਸੀ ਕੀਤੀ ਕਿ ਫੁੱਫੜ ਬੋਲਣ ਨਾਲ ਦੀਵਾ ਬੋਝ ਵੀ ਜਾਂਦਾ। ਠੀਕ ਆ ਠੀਕ ਆ ਠੀਕ ਠੀਕ ਆ, ਚਲੋ ਕਰਕੇ ਦੇਖਿਓ ਵੀ ਹੁਣ ਚੰਗਾ, ਮੋਮਬੱਤੀ ਜਗਾ ਕੇ ਦੇਖ ਲਿਓ ਦੀਵੇ ਤਾਂ ਕਿੱਥੋਂ ਇੱਥੋਂ। ਵੈਸੇ ਦੀਵਾਲੀ ਆਉਣ ਵਾਲੀ ਆ, ਦੀਵੇ ਵੀ ਹੋਣਗੇ, ਮਿਲਦੇ ਆ ਵਾਧੂ ਇੰਡੀਅਨ ਜਿਹੜੀਆਂ ਇੱਥੇ ਸਟੋਰ ਆ, ਇੰਡੀਅਨ ਸਟੋਰ ਆ ਉਹਨਾਂ ਦੇ ਵਿੱਚੋਂ ਵਾਧੂ ਦੀਵੇ ਮਿਲਦੇ ਆ ਜੀ। ਦੀਵਾਲੀ ਆਉਣ ਵਾਲੀ ਆ, ਦੁਸਹਿਰਾ ਆਉਣ ਵਾਲਾ, ਵੈਸੇ ਸਾਂਝੀ ਵੀ ਲਾਈ ਹੋਊਗੀ ਹਨਾ। ਤੇ ਹੁਣ ਮੈਨੂੰ ਪਤਾ ਨੀ ਹੈਗਾ ਕਿ ਮਾਝੇ ਦੇ ਵਿੱਚ ਪਤਾ ਸਾਂਝੀ ਕੀ ਹੁੰਦੀ ਆ, ਪਰ ਸਾਡੇ ਮਾਲਵੇ ਦੇ ਵਿੱਚ ਤਾਂ ਸਾਂਝੀ ਲਾਉਂਦੇ ਆ, ਆਰਤੀ ਕਰਦੇ ਆ, ਖਾਣ ਪੀਣ ਦਾ ਬੜਾ ਵਧੀਆ ਹੁੰਦਾ ਵਾ, 7 ਦਿਨ ਮੌਜਾਂ ਲੱਗੀਆਂ ਹੁੰਦੀਆਂ ਖਾਣ ਦੀਆਂ, ਕਦੇ ਪੰਜੀਰੀ, ਕਦੇ ਚੌਲ, ਕਦੇ ਬਦਾਨਾ ਭੁਜੀਆ, ਕਦੇ ਲੱਡੂ, ਤੇ ਜਿਹਦੇ ਸਾਂਝੀ ਤਾਰ ਕੇ ਆਈ ਦੀ ਆ ਦੁਸਹਿਰੇ ਵਾਲੇ ਦਿਨ, ਉਹਦੇ ਤਾਂ ਬੜਾ ਹੀ ਕੁਛ ਹੁੰਦਾ ਖਾਣ ਪੀਣ ਨੂੰ। ਸੋ ਕੋਈ ਗੱਲ ਨੀ ਜੀ, ਕਰਾਂਗੇ ਕਦੇ ਗੱਲ ਇਸ ਬਾਰੇ ਵੀ, ਪਰ ਮੈਨੂੰ ਨੀ ਲੱਗਦਾ ਕਿ ਇੱਧਰ ਦੁਆਬੇ ਵਾਲੀ ਸਾਈਡ ਸ਼ਾਇਦ ਬਹੁਤ ਘੱਟ ਲੋਕ ਹੋਣਗੇ ਮੈਨੂੰ ਲੱਗਦਾ ਜਿਨ੍ਹਾਂ ਨੂੰ ਪਤਾ ਹੋਊ ਕਿ ਸਾਂਝੀ ਕੀ ਹੁੰਦੀ ਆ। ਤੇ ਹੁਣ ਕਿੰਤੂ ਪ੍ਰੰਤੂ ਨਹੀਂ ਕਰ ਲੱਗੇ ਜਾਣਾ, ਕਿਉਂਕਿ ਆਪੋ ਆਪਣਾ ਨਜ਼ਰੀਆ, ਆਪੋ ਆਪਣਾ ਵਿਸ਼ਵਾਸ ਆ ਸਭ ਦਾ। ਤੇ ਪਰ ਮੇਰੇ ਖਿਆਲ ਦੇ ਨਾਲ ਤਾਂ ਇਹ ਇੰਨਾ ਹੁੰਦਾ ਕਿ ਕੁੜੀਆਂ ਕਤਰੀਆਂ ਇਕੱਠੀਆਂ ਹੋ ਕੇ ਹੋ ਜਾਂਦੀਆਂ ਨੇ, ਤੇ ਸ਼ਾਮ ਨੂੰ ਵਹੁਟੀਆਂ ਕੁੜੀਆਂ ਕਤਰੀਆਂ ਸਾਰੀਆਂ ਇਕੱਠੀਆਂ ਹੋ ਕੇ 2 ਮਿੰਟ ਬੈਠ ਵੀ ਜਾਂਦੀਆਂ, ਖਾਣ ਪੀਣ ਦਾ ਵੀ ਹੋ ਜਾਂਦਾ, ਗੱਲਾਂ ਬਾਤਾਂ ਵੀ ਕਰ ਲੈਂਦੀਆਂ, ਤੇ ਸਾਂਝੀ ਮਾਈ ਦੀ ਆਰਤੀ ਵੀ ਕਰ ਦਿੰਦੀਆਂ ਨੇ, ਹਨਾ। ਤੇ ਲਓ ਜੀ ਫਿਰ ਮੇਰੀਆਂ ਗੱਲਾਂ ਤਾਂ ਮੁੱਕਣੀਆਂ ਨਹੀਂ ਹੈਗੀਆਂ, ਤੇ ਮੈਂ ਤੁਹਾਨੂੰ ਬਜ਼ਾਰਤ ਬਾਈ ਸੀ ਜਿਸ ਦਾ ਸਾਨੂੰ ਸਾਰਿਆਂ ਤੋਂ ਸਹੀ ਜਵਾਬ ਦਿੱਤਾ ਸੀ ਗੁਰਿੰਦਰ ਸਿੰਘ ਨੇ, ਵਰਜੀਨੀਆ ਵਾਲਿਆਂ ਨੇ, ਹਨਾ, ਅਮਰੀਕਾ ਤੋਂ। ਸੋ ਬਾਕੀ ਜੀ ਉਹ ਕਿਹੜੀ ਚੀਜ਼ ਆ ਜਿਹੜੀ ਤੁਸੀਂ, ਉਹ ਬੰਦਾ ਕਹਿੰਦਾ ਹੁੰਦਾ ਕਿ ਵੀ ਮੈਨੂੰ ਉਹ ਇੱਕ ਏਦਾਂ ਦਾ ਉਹ ਮੰਗਦਾ ਹੁੰਦਾ ਰੱਬ ਤੋਂ, ਕਹਿੰਦਾ ਵੀ ਏਦਾਂ ਦੀ ਕੋਈ ਖਾਣ ਨੂੰ ਚੀਜ਼ ਦੇ ਜਿਹੜੀ ਕਦੇ ਖਤਮ ਨਾ ਹੋਵੇ। ਉਹ ਚਵਿੰਗਮ ਹੁੰਦੀ ਆ ਜੀ, ਜਦੋਂ ਆਪਾਂ ਉਹਨੂੰ ਮੂੰਹ ਚ ਪਾ ਲੈਂਦੇ, ਖਾਈ ਚੱਲੋ ਖਾਈ ਚੱਲੋ, ਚਾਹੇ ਉਹਨੂੰ 2 ਦਿਨ ਆਪਦੇ ਮੂੰਹ ਚ ਹੀ ਰੱਖੋ, ਖਤਮ ਹੀ ਨਹੀਂ ਹੁੰਦੀ ਹੈਗੀ, ਹਨਾ। ਸੋ ਉਸ ਦਾ ਜਵਾਬ ਸਾਨੂੰ ਗੁਰਿੰਦਰ ਸਿੰਘ ਜੀ ਨੇ ਭੇਜਿਆ ਸੀਗਾ, ਤੇ ਬਿਲਕੁਲ ਸਹੀ ਜਵਾਬ ਭੇਜਿਆ। ਤੇ ਦੂਸਰੀ ਬੁਝਾਰਤ ਅਵਤਾਰ ਮਾਨ ਜੀ ਨੇ ਪਾਈ ਆ ਸਾਨੂੰ, ਜਿਹੜੀ ਕਿ ਵੀ ਕੋਈ ਬੁੜੀ ਖੜੀ ਆ ਕੋਲੇ ਦੇ ਕੋਲ ਸੁੱਜੀ ਜੀ, ਹਨਾ, ਤੇ ਤੁਹਾਨੂੰ ਹਾਲੇ ਤੱਕ ਇਹ ਨੀ ਪਤਾ ਲੱਗਾ ਉਹ ਸੁੱਜੀ ਨੀ ਤੁਹਾਨੂੰ ਪਤਾ ਲੱਗਾ ਤੇ ਐਤਕੀ ਵੀ ਨੀ ਪਤਾ ਲੱਗਾ ਵੀ ਖਾਣ ਵਾਲੀ ਰੋਟੀ ਆ ਹੁਣ ਜਦੋਂ ਚੁੱਲੇ ਤੇ ਰੋਟੀ ਲਾਉਂਦੇ ਆ ਹਨਾ ਪਰ ਲਾਈ ਹੋਵੇ ਤਾਂ ਕਿਸੇ ਨੂੰ ਪਤਾ ਹੋਊਗਾ ਨਾ ਪੁਰਾਣੇ ਜਮਾਨੇ ਦੇ ਵਿਚ ਪੁਰਾਣਾ ਜਮਾਨਾ ਹੀ ਕਹੂੰਗਾ ਕਿਉਂਕਿ ਅੱਜ ਕੱਲ ਤਾਂ ਗੈਸ ਚੱਲ ਪਏ ਆ ਹੁਣ ਚੁੱਲੇ ਦੇ ਕੋਲ ਬੁੜੀ ਨੇ ਕਿੱਥੋਂ ਖੜਨਾ ਉਹਨੇ ਸੁੱਜੀ ਜੀ ਨੇ ਹਨਾ ਚੁੱਲੇ ਦੇ ਵਿਚ ਰੋਟੀ ਲਾਉਂਦੇ ਸੀ ਤੇ ਸਾਈਡ ਤੇ ਚੁੱਲੇ ਦੇ ਉਹਨੂੰ ਰੋਟੀ ਨੂੰ ਫਲਾਉਣ ਲਈ ਸਾਈਡ ਤੇ ਰੱਖਦੇ ਹੁੰਦੇ ਸੀ ਨਾ ਉਹ ਅੱਗ ਦੇ ਨਾਲ ਵਧੀਆ ਪੱਕਦੀ ਸੀ ਫੁੱਲ ਜਾਂਦੀ ਸੀ ਸੋ ਕੋਲਾ ਉਹ ਚੁੱਲਾ ਸੀ ਤੇ ਉਹਦੇ ਨਾਲ ਸੁੱਜੀ ਜੀ ਬੁੜੀ ਖੜੀ ਬੁੜੀ ਉਹ ਰੋਟੀ ਨੂੰ ਕਿਹਾ ਗਿਆ ਤੇ ਸੁੱਜੀ ਜੀ ਤਾਂ ਕਿਹਾ ਗਿਆ ਸੀ ਕਿ ਉਹ ਰੋਟੀ ਫੁੱਲ ਜਾਂਦੀ ਆ ਸੋ ਇਹ ਸੀ ਜੀ ਇਸ ਬਜ਼ਾਰਤ ਦਾ ਜਵਾਬ ਮੇਰੇ ਖਿਆਲ ਚ ਜਿੰਨੇ ਕੁ ਸਵਾਲ ਮੈਂ ਕੀਤੇ ਸੀ ਸਾਰੇ ਮੈਂ ਦੱਸ ਚੱਲੀ ਹਾਂ ਹੋਰ ਵੀ ਸਵਾਲ ਬਹੁਤ ਜ਼ਿਆਦਾ ਸੀਗੇ ਬਹੁਤ ਕੁਛ ਸੀਗਾ ਹਨਾ ਤੇ ਚਲੋ ਕੋਈ ਗੱਲ ਨੀ ਅੱਜ ਮੇਤੋਂ ਵੀ ਪ੍ਰੋਗਰਾਮ ਦੇ ਸ਼ੁਰੂ ਚ ਥੋੜੀ ਕੁ ਗੜਬੜ ਹੋ ਗਈ ਸੀ ਲੇਟ ਹੋ ਗਈ ਸੀ ਉਸ ਦੇ ਲਈ ਮਾਫੀ ਚਾਹੁੰਦੀ ਹਾਂ ਪਰ ਅਗਲੇ ਹਫਤੇ ਫਿਰ ਮਿਲਾਂਗੇ ਜਾਣ ਲੱਗੀ ਮੈਂ ਇੱਕ ਗੱਲ ਤਾਂ ਦੱਸਣਾ ਭੁੱਲ ਹੀ ਗਈ ਕਿ ਸਾਡੇ ਲੌਂਗ ਵੀਕਐਂਡ ਆ ਚਾਰ ਛੁੱਟੀਆਂ ਚਾਰ ਦਿਨ ਕੰਮ ਤੇ ਨੀ ਜਾਣਾ ਚਾਰ ਦਿਨ ਘਰੇ ਹੀ ਆ ਪਤਾ ਹਨਾ ਤੁਸੀਂ ਸਾਰੇ ਧਿਆਨ ਨਾਲ ਕੰਮ ਕਾਰ ਕਰਿਓ ਧਿਆਨ ਨਾਲ ਹਨਾ ਇਹਨਾਂ ਮੁਲਕਾਂ ਦੇ ਵਿਚ ਪੈਸਾ ਵੀ ਜ਼ਰੂਰੀ ਹੁੰਦਾ ਵਾ ਲੋੜਾਂ ਪੂਰੀਆਂ ਕਰਨ ਦੇ ਲਈ ਛੁੱਟੀ ਛੁੱਟੀ ਕਿਸੇ ਨੇ ਨਹੀਂ ਕਰਨੀ ਆਰਾਮ ਨਾਲ ਆਪੋ ਆਪਣੇ ਕੰਮ ਕਰੋ ਤੇ ਬ੍ਰਿਸਬਨ ਵਾਲਿਓ ਤੁਸੀਂ ਸਾਰੇ ਛੁੱਟੀਆਂ ਨੂੰ ਖੂਬ ਇੰਜੋਏ ਕਰੋ ਤੇ ਆਪਾਂ ਸਾਰੇ ਜਾਣੇ ਅਗਲੇ ਹਫਤੇ ਮਿਲਾਂਗੇ ਸ਼ੁੱਕਰਵਾਰ ਨੂੰ ਸ਼ਾਇਦ ਉਦੋਂ ਤੱਕ ਟਾਈਮ ਚੇਂਜ ਹੋ ਜਾਣਾ ਵਾ ਪਰ ਸਿਡਨੀ ਸਮੇਂ ਮੁਤਾਬਕ 8 ਤੋਂ 10 ਤੇ ਬ੍ਰਿਸਬਨ ਦਾ ਟਾਈਮ ਫਿਰ 7 ਤੋਂ 9 ਹੋ ਜਾਊਗਾ ਜੀ ਪ੍ਰੋਗਰਾਮ ਦਾ ਤੇ ਪਰ ਆਪਾਂ ਸਾਰੇ ਜਾਣੇ ਇਸੇ ਤਰ੍ਹਾਂ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਰਵਾਂਗੇ ਤੇ ਤੁਸੀਂ ਮੰਨਦੇ ਰਹੋ ਜੀ ਹਰਮਨ ਰੇਡੀਓ ਤੇ ਆਉਣ ਵਾਲੇ ਸਾਰੇ ਪ੍ਰੋਗਰਾਮਾਂ ਦਾ ਆਨੰਦ ਸੋਹਣੇ ਸੋਹਣੇ ਗਾਣੇ ਤੇ ਤੁਹਾਡੇ ਫਰਮਾਇਸ਼ੀ ਸੌਂਗ ਜਿਹੜੇ ਜਿਹੜੇ ਸਾਨੂੰ ਫਰਮਾਇਸ਼ ਕੀਤੇ ਆ ਛੱਡ ਕੇ ਜਾ ਰਹੀ ਆ ਤੇ ਟਰੱਕਾਂ ਵਾਲੀ ਇੱਕ ਵਾਰੀ ਫਿਰ ਤੋਂ ਅਸੀਂ ਪਲੇ ਕਰਾਂਗੇ ਗਾਣਾ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਨਿਊ ਵਰਜ਼ਨ ਬੜਾ ਸੋਹਣਾ ਮੈਂ ਸੁਣਿਆ ਜ਼ਰੂਰ ਮਿਲਦੇ ਹਾਂ ਫਿਰ ਅਗਲੇ ਹਫਤੇ ਤਦ ਤੱਕ ਦੇ ਲਈ ਰੱਬ ਰੱਖਾ